ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਗਿਆਨ ਵਿਹੂਣਾ ਗਾਵੇ ਗੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ। ਤਨਤਾ ਦੇ ਯੋਗ ਤਨ ਤਨ ਸਤਸੰਗਤ, ਤਨਤਾ ਦੇ ਯੋਗ ਜੋ ਸਤਸੰਗਤ ਹੈ। ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਆਪਾਂ ਸਾਰਿਆਂ ਨੂੰ ਮਹਾਰਾਜ ਨੇ ਸਤਸੰਗਤ ਬਖਸ਼ੀ ਹੋਈ ਹੈ। ਜਿੱਥੇ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਗਰੀਨਵਾਜ ਮਹਾਰਾਜ ਕਿਰਪਾ ਕਰਨ, ਜੋ ਸਾਰੰਗ ਰਾਗ ਦੀ ਬਾਰ ਚੌਥੇ ਪਾਤਸ਼ਾਹ ਦੀ ਹੈ। ਸਲੋਕ ਅਤੇ ਮਹੱਲੇ ਮਿਲਵੇਂ ਨ 21 ਸਲੋਕਾਂ ਤੱਕ, 21 ਪੌੜੀਆਂ ਤੱਕ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਿੱਛੇ ਵਿਚਾਰ ਬਖਸ਼ੀ ਹੈ। ਹੁਣ 22ਵਾਂ ਸਲੋਕ ਮਹੱਲਾ ਤੇ ਪੌੜੀ ਜਿਸ ਪ੍ਰਕਾਰ ਆ ਰਿਹਾ ਹੈ, ਸਰਵਣ ਕਰੋ ਜੀ। ਮਹਾਰਾਜ ਸਾਹਿਬ ਜੀ ਨੇ ਇਹ ਸਲੋਕ ਉਸ ਵੇਲੇ ਉਚਾਰਨ ਕੀਤਾ ਹੈ, ਆਪ ਜੀ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਮਹਾਰਾਜ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਸਨ। ਇੱਕ ਦਿਨ ਉੱਥੇ ਇੱਕ ਗਵਈਆ ਆਇਆ, ਉਹਨੇ ਬੜੇ ਬਿਸ਼ਨ ਪਦ ਬੜੇ ਸੋਹਣੇ ਗਾਏ, ਜਿਹਨੂੰ ਸੁਣ ਕੇ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ। ਉਹਦੀ ਸ਼ਲਾਘਾ ਕੀਤੀ, ਮਹਾਰਾਜ ਬਹੁਤ ਸੋਹਣਾ ਗਾਉਂਦਾ, ਭਜਨ ਗਾਏ ਨੇ ਬਿਸ਼ਨ ਪਦੇ। ਇਹਨੇ ਨੂੰ ਇੱਕ ਜੋਗੀ ਪੁਰਖ ਆ ਗਿਆ ਤੇ ਉਹਨੇ ਸਤਿਗੁਰਾਂ ਦੇ ਕੋਲ ਆ ਕੇ ਕਿਹਾ, ਕਹਿੰਦੇ ਜੀ ਦੇਖੋ, ਪਰਮੇਸ਼ੁਰ ਨੂੰ ਮਿਲਣ ਵਾਸਤੇ ਯੋਗ ਕਮਾਉਣਾ ਜਿਹੜਾ ਇਹ ਚੰਗਾ ਹੈ। ਜਿਹੜਾ ਬਿਸ਼ਨ ਪਦੇ ਗਾਉਣ ਵਾਲਾ ਸੀ ਉਹ ਕਹਿੰਦਾ ਜੀ ਬਿਸ਼ਨ ਪਦੇ ਗਾਉਣ ਦੇ ਨਾਲ ਹੀ ਉਹਦੀ ਪ੍ਰਾਪਤੀ ਹੁੰਦੀ ਹੈ ਪਰਮਾਤਮਾ ਦੀ। ਇਹਨੇ ਨੂੰ ਇੱਕ ਮੁਸਲਮਾਨ ਆ ਗਿਆ ਮੁੱਲਾ, ਉਹ ਕਹਿਣ ਲੱਗਾ ਨਹੀਂ ਜੀ, ਮਸੀਤ ਵਿੱਚ ਜਾ ਕੇ ਖੁਦਾ ਦੀ ਇਬਾਦਤ ਕਰਨੀ ਚਾਹੀਏ, ਉਹਦੇ ਨਾਲ ਖੁਦਾ ਦੀ ਪ੍ਰਸੰਨਤਾ ਹੁੰਦੀ ਹੈ। ਇਹ ਤਿੰਨਾਂ ਨੂੰ ਸਾਂਝਾ ਉਪਦੇਸ਼ ਮਹਾਰਾਜ ਨੇ ਦਿੱਤਾ ਇਸ ਸਲੋਕ ਦੇ ਵਿੱਚ, ਤੇ ਪਹਿਲਾਂ ਬਿਸ਼ਨ ਪਦ ਗਾਉਣ ਵਾਲੇ ਨੂੰ, ਫਿਰ ਮੁੱਲਾ ਨੂੰ, ਫਿਰ ਯੋਗੀ ਨੂੰ, ਨੰਬਰਵਾਰ ਉਪਦੇਸ਼ ਦੇਣਗੇ। ਸੁਣੋ ਜੀ
ਸਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਸਲੋਕ।
ਗਿਆਨ ਵਿਹੂਣਾ ਗਾਵੇ ਗੀਤ।
ਕਹਿਣ ਲੱਗੇ ਭਾਈ ਜਿਹੜਾ ਇਹ ਗਵਈ ਹੈ, ਪਹਿਲਾਂ ਤਾਂ ਉਹਦੇ ਪ੍ਰਸੰਗ ਕਹਿੰਦੇ ਨੇ, ਕਹਿੰਦੇ ਹੇ ਭਾਈ ਜੋ ਪਰਮੇਸ਼ੁਰ ਦੇ ਸਰੂਪ ਦੇ, ਗਿਆਨ ਤੋਂ ਤਾਂ ਵਿਹੂਣਾ ਹੀ ਹੈ, ਖਾਲੀ ਆ ਜੇ, ਉਹ ਤੋਂ ਬਗੈਰ ਹੈ। ਇਹ ਗੀਤਾਂ ਦੇ ਗਾਉਣ ਦਾ ਕੀ ਹੈ, ਇੱਕ ਤਕਨੀਕ ਹੈ, ਇਹ ਇੱਕ ਢੰਗ ਤਰੀਕਾ ਹੈ। ਗਾਵੇ ਗਾਉਣਾ ਕਰ ਰਿਹਾ ਤੂੰ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਦ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜ। ਇਹ ਗਾਉਣਾ ਨਿਸਫਲ ਹੈ, ਅੰਦਰ ਤੋਂ ਤੇਰੀ ਪ੍ਰੀਤੀ ਨਹੀਂ ਵਾਹਿਗੁਰੂ ਦੇ ਨਾਲ।
ਭੁੱਖੇ ਮੁੱਲਾਂ ਘਰੇ ਮਸੀਤ।
ਇਸ ਤੁਕ ਦੇ ਨਾਲ ਮਹਾਰਾਜ ਸਾਹਿਬ ਨੇ ਅੱਗੇ ਮੁੱਲਾਂ ਦੇ ਪ੍ਰਥਾਏ ਕਿਹਾ। ਮਹਾਰਾਜ ਸਾਹਿਬ ਕਹਿੰਦੇ ਨੇ, ਹੇ ਭਾਈ, ਪਦਾਰਥ ਜਾਂ ਮਾਇਆ ਦੀ ਪ੍ਰਾਪਤੀ ਦੇ ਵਾਸਤੇ ਭੁੱਖਾ ਮਰਦਾ ਹੋਇਆ ਇੱਕ ਮੁੱਲਾਂ ਸੀ ਮੌਲਵੀ, ਉਹਨੇ ਆਪਣੇ ਘਰ ਦੇ ਵਿੱਚ ਹੀ ਮਸੀਤ ਬਣਾ ਕੇ ਬਹਿ ਗਿਆ ਸੀ। ਉਹਦਾ ਪ੍ਰਸੰਗ ਇਹ ਆਉਂਦਾ ਹੈ, ਕਹਿੰਦੇ ਵੀ ਇੱਕ ਮੌਲਵੀ ਸੀ ਤੇ ਉੱਥੇ ਪਹਿਲਾਂ ਬਹੁਤ ਸਾਰੇ ਮੌਲਵੀਆਂ ਨੇ ਇਕੱਠੇ ਹੋ ਕੇ ਸਾਂਝੀ ਮਸੀਤ ਬਣਾ ਲਈ, ਵੀ ਜਿਹੜਾ ਕੋਈ ਜਿਵੇਂ ਆਪਣੇ ਦਸੌਂਦ ਕੱਢਦੇ ਆ, ਜਗਾਤ ਕੱਢਦੇ ਆ, ਜੋ ਵੀ ਪਦਾਰਥ ਮੁਸਲਮਾਨਾਂ ਦੇ ਕੋਲ ਇਕੱਠੇ ਹੁੰਦਾ ਹੈ, ਸਾਂਝੀ ਵਾਲਤਾ ਸੀ, ਇਹ ਬਣ ਲਿਆ ਕਰਦੇ। ਤੇ ਇੱਕ ਦਿਨ ਮੌਲਵੀ ਨੇ ਦੂਸਰੇ ਮੌਲਵੀ ਨੇ ਕੁਝ ਹਿੱਸਾ ਨਾ ਦਿੱਤਾ, ਉਹਨਾਂ ਦਾ ਝਗੜਾ ਹੋ ਗਿਆ। ਝਗੜਾ ਹੋਣ ਤੋਂ ਉਹ ਭੁੱਖਾ ਮਰਦਾ ਹੋਇਆ ਮੌਲਵੀ, ਉਹਨੇ ਘਰ ਦੇ ਵਿੱਚ ਇੱਟਾਂ ਰੱਖ ਕੇ ਮਸੀਤ ਬਣਾ ਲਈ ਇਕੱਠੀਆਂ ਕਰਕੇ। ਲੋਕਾਂ ਨੂੰ ਕਹਿਣ ਲੱਗਿਆ ਵੀ ਮੁਹੰਮਦ ਸਾਹਿਬ ਵੱਲੋਂ ਮੈਨੂੰ ਪੈਗਾਮ ਆ ਗਿਆ ਵੀ ਫਰੇਸ਼ਤੇ ਨੇ ਕਿਹਾ ਹੈ, ਮੈਨੂੰ ਦਰਸ਼ਨ ਦਿੱਤੇ ਨੇ। ਮੁਹੰਮਦ ਸਾਹਿਬ ਦੇ ਫਰੇਸ਼ਤੇ ਨੇ ਦਰਸ਼ਨ ਦੇ ਕੇ ਕਿਹਾ ਕਿ ਤੂੰ ਆਪਣੇ ਘਰ ਦੇ ਵਿੱਚ ਹੀ ਮਸੀਤ ਬਣਾ ਲੈ, ਖੁਦਾ ਨੂੰ ਪ੍ਰਵਾਨ ਹੋ ਜਾਏਗਾ। ਇਸ ਕਰਕੇ ਭੁੱਖੇ ਮੁੱਲਾਂ ਨੇ ਆਪਣੇ ਘਰ ਦੇ ਵਿੱਚ ਜਿਵੇਂ ਮਸੀਤ ਬਣਾ ਲਈ, ਇਹਦੇ ਨਾਲ ਕੀ ਹੋ ਗਿਆ? ਇਸ ਤਰ੍ਹਾਂ ਨਹੀਂ, ਇਹ ਇਕੱਲੇ ਮੁਸਲਮਾਨਾਂ ਨੂੰ ਨਹੀਂ, ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਇਹ ਬਿਜ਼ਨਸ ਤੋਰਿਆ ਹੋਇਆ, ਖਾਸ ਕਰਕੇ ਬਾਹਰ ਤੇ ਆਪਣੇ ਘਰ ਦੇ। ਕਹਿੰਦੇ ਜੀ ਇਹ ਮੇਰਾ ਗੁਰਦੁਆਰਾ ਤਾਂ ਮੇਰੇ ਘਰ ਦਾ ਗੁਰਦੁਆਰਾ ਹੈ। ਤੇ ਉੱਥੇ ਦੋ ਤਰ੍ਹਾਂ ਦੀ ਗੱਲ ਚੱਲਦੀ, ਇੱਕ ਸੰਗਤ ਦਾ ਗੁਰਦੁਆਰਾ, ਅਖੇ ਜੀ ਇਹ ਮੇਰੇ ਘਰ ਦਾ ਗੁਰਦੁਆਰਾ, ਨਿੱਜੀ ਪ੍ਰੋਪਰਟੀ ਆ, ਤੁਸੀਂ ਕੁਛ ਨਹੀਂ ਕਰ ਸਕਦੇ। ਉਹ ਵੀ ਚੜਾਵਾ ਮੈਨੂੰ ਹੀ ਮਿਲੇ, ਇਹ ਇਕੱਲੇ ਮੁੱਲਾਂ ਦੀ ਗੱਲ ਨਹੀਂ, ਸਾਡੇ ਵਾਲੇ ਮੁੱਲਾਂ ਵੀ ਘੱਟ ਨੇ। ਇਸ ਪ੍ਰਕਾਰ ਔਖੇ ਮੁੱਲਾਂ ਘਰੇ ਮਸੀਤ, ਜਿਵੇਂ ਘਰੇ ਮਸੀਤ ਬਣਾ ਅਸੀਂ ਘਰੇ ਗੁਰਦੁਆਰੇ ਬਣਾ ਰਹੇ। ਤੋ ਇਸ ਪ੍ਰਕਾਰ ਉਹਦਾ ਖੰਡਨ ਕੀਤਾ। ਕਹਿੰਦੇ ਇਉਂ ਖੁਦਾ ਪ੍ਰਸੰਨ ਨਹੀਂ ਹੁੰਦਾ। ਮਾਰੇ ਕਹਿੰਦੇ ਇਹਦਾ ਲਾਲਚ ਵਾਸਤੇ ਤੂੰ ਘਰ ਦੀ ਉਹ ਮਸੀਤ ਬਣਾਈ ਹੈ।
ਮਖਟੂ ਹੋਏ ਕੈ ਤਨ ਪੜਾਏ,
ਇਹ ਜਿਹੜਾ ਪਾਠ ਹੈ ਭਾਈ ਨੋਟ ਕਰ ਲੋ, ਇਹਨੂੰ ਮਖਟੂ ਨਹੀਂ ਕਹਿਣਾ, ਮਖਟੂ ਕਹਿਣਾ, ਪੋਲਾ ਬੋਲਣਾ। ਕਹਿੰਦੇ ਮਖਟੂ ਹੋਏ ਕੈ ਕੰਨ ਪੜਾਏ, ਤੇ ਜੋ ਸਾਰਿਆਂ ਕੰਮਾਂ ਤੋਂ ਅਨਖਟੂ ਮਖਟੂ ਹੋ ਗਿਆ, ਭਾਵ ਕੀ ਹੈ ਇਹ ਜੋ ਕਿਸੇ ਕੰਮ ਦਾ ਨਹੀਂ ਰਿਹਾ, ਖੱਟਣ ਤੋਂ ਰਹਿਤ ਹੋ ਗਿਆ, ਖੱਟ ਹੁੰਦੀ ਹੈ ਖੱਟੀ, ਤੇ ਫਿਰ ਉਹ ਜਿਹੜਾ ਉਹ ਤੋਂ ਰਹਿਤ ਹੋ ਗਿਆ, ਕਾਰਾਂ ਵਿਹਾਰ ਤੋਂ ਕਿਨਾਰਾ ਕਰ ਰਿਹਾ। ਤੇ ਫਿਰ ਕੀ ਕੀਤਾ, ਕੰਨ ਪੜਾਏ, ਜੋਗੀਆਂ ਕੋਲ ਜਾ ਕੇ ਕੰਨ ਪੜਵਾ ਲਏ, ਮੈਂ ਜੋਗੀ ਬਣ ਗਿਆ। ਤੇ ਫਿਰ ਗ੍ਰਿਸਤੀਆਂ ਦੇ ਘਰ ਘਰ ਜਾ ਕੇ ਮੰਗਦਾ ਫਿਰਦਾ ਹੈ, ਤੇ ਮੰਗ ਕੇ ਖਾਣ ਲੱਗ ਗਿਆ, ਉਹਦਾ ਜੋਗੀ ਬਣਨਾ ਨਿਸਫਲ ਹੈ। ਮਹਾਰਾਜ ਕਹਿੰਦੇ ਹੇ ਜੋਗੀ, ਇਸ ਤਰ੍ਹਾਂ ਦਾ ਜੋਗੀ ਬਣਨਾ, ਜੋਗੀ ਹੋਵਾਂ ਜਗ ਪਵਾਂ ਘਰ ਘਰ ਪੇਖਿਆ ਲਿਓ। ਦਰਗਹਿ ਉੱਤਰ ਮੰਗੀ ਹੈ, ਕਿਸ ਕਿਸ ਲੇਖਾ ਦਿਓ, ਕੀ ਕਿਹਨੂੰ ਲੇਖਾ ਦੇਵੇਂਗਾ ਤੂੰ, ਇਸ ਕਰਕਾਰ ਕੇ ਫਿਰ ਹੋਰ ਦੱਸ ਦੇਣ।
ਫਕਰ ਕਰੇ ਹੋਰ ਜਾਤ ਗਵਾਏ,
ਜੇ ਪੁੱਛੇ ਤੇਰੀ ਜਾਤ ਕੀ ਹੈ, ਕਹਿੰਦਾ ਫਕਰਾਂ ਦੀ ਕਾਹਦੀ ਜਾਤ ਹੁੰਦੀ ਹੈ, ਫਕੀਰ ਹੈ ਅਸੀਂ। ਫਕਰ ਦਾ ਅਰਥ ਹੈ ਫਕੀਰ, ਫਕਰ ਦਾ ਬਣਿਆ ਸੀ ਜਿਹੜਾ ਫਾਰਗ ਹੋ ਗਿਆ, ਸਭ ਕੁਝ ਛੱਡ ਦਿੱਤਾ। ਫਕੀਰ ਕਹਾਉਣ ਕਰਦਾ, ਆਪਣੇ ਆਪ ਨੂੰ ਫਕੀਰ ਕਹਾਉਂਦਾ ਪਰ ਹੈ ਨਹੀਂ, ਹੋਰ ਜਾਤ ਜਾਤੀ ਗਵਾ ਗਵਾ ਦਿੰਦਾ। ਭਾਵ ਜੇ ਕੋਈ ਪੁੱਛੇ ਤੇਰੀ ਜਾਤ ਕੀ ਹੈ, ਕਹਿੰਦਾ ਫਕਰਾਂ ਦੀ ਕਾਹਦੀ ਜਾਤ ਪਾਤ ਹੁੰਦੀ ਹੈ, ਬਸ ਰੱਬ ਦੇ ਫਕਰ ਹੈ ਅਸੀਂ। ਮੰਗ ਖਾਣ ਵਾਸਤੇ ਇਸ ਤਰ੍ਹਾਂ ਦੇ ਲਿਬਾਸ ਬਣਾਏ ਹੋਏ ਨੇ।
ਗੁਰ ਪੀਰ ਸਦਾਏ ਮੰਗਣ ਜਾਏ,
ਜੇ ਆਪਣੇ ਆਪ ਨੂੰ ਗੁਰੂ ਕਹਾ ਰਿਹਾ ਹੈ ਤੇ ਪੀਰ ਸਦਾ ਰਿਹਾ, ਮੁਸਲਮਾਨਾਂ ਦੇ ਪੀਰ ਹਿੰਦੂਆਂ ਦੇ ਗੁਰੂ ਕਹਾ ਰਿਹਾ ਹੈ, ਤੇ ਫਿਰ ਜਾ ਕੇ ਘਰ ਘਰ ਦੇ ਵਿੱਚ ਮੰਗਦਾ ਫਿਰਦਾ, ਪਦਾਰਥ ਮੰਗ ਕੇ ਉਹਨਾਂ ਪਦਾਰਥਾਂ ਨੂੰ ਮੰਗਣ ਵਾਸਤੇ ਜਾਇਆ ਜਾਂਦਾ ਹੈ ਗ੍ਰਿਸਤੀਆਂ ਦੇ ਘਰ ਵਿੱਚ।
ਤਾ ਕੈ ਮੂਲ ਨਾ ਲੱਗੀਐ ਪਾਏ,
ਗੁਰੂ ਨਾਨਕ ਸਾਹਿਬ ਕਹਿੰਦੇ ਇਹ ਜੇ ਪਖੰਡੀ ਦੇ ਮੂਲ ਕਦਾਚਿਤ ਵੀ ਪੈਰੀ ਨਹੀਂ ਲੱਗਣਾ ਚਾਹੀਦਾ, ਇਹ ਜੇ ਪਖੰਡੀ ਦੇ ਪੈਰੀ ਲੱਗਣ ਦੇ ਨਾਲ ਪੁੰਨ ਨਹੀਂ ਲੱਗਦਾ, ਪਾਪ ਹੀ ਲੱਗਦੇ ਆ, ਬਚਣਾ ਚਾਹੀਦਾ ਹੈ।
ਘਾਲ ਖਾਏ ਕਿਸ ਹੱਥ ਦੇ,
ਜਿਹੜਾ ਪੁਰਖ ਮਿਹਨਤ ਦੀ ਘਾਲ ਕਮਾਈ ਕਰਕੇ ਆਪਣੇ ਆਪ ਖਾਏ ਖਾਂਦਾ ਹੈ ਤੇ ਹੋਰ ਧਰਮ ਦੀ ਕਿਰਤ ਵਿੱਚੋਂ ਤੇ ਕੁਝ ਲੋਕਾਂ ਨੂੰ ਵੀ, ਹੋਰਾਂ ਨੂੰ, ਲੋੜਵੰਦਾਂ ਨੂੰ ਪਦਾਰਥ ਹੱਥੋਂ ਹੋਰਨਾਂ ਨੂੰ ਵੀ ਦੇ ਦਿੰਦਾ ਹੈ।
ਨਾਨਕ ਰਾਹ ਪਛਾੜ ਹੈ ਸੇ,
ਸਤਿਗੁਰੂ ਜੀ ਫਰਮਾਨ ਕਰਦੇ ਉਹ ਪੁਰਖ ਪਰਮਾਰਥ ਦੇ ਰਾਹੋ ਰਸਤੇ ਨੂੰ ਪਛਾਣੇ ਪਛਾਣਨਾ ਕਰਦਾ ਹੈ, ਰੱਬ ਨੂੰ ਮਿਲਦਾ ਹੈ।
ਮਹੱਲਾ ਪਹਿਲਾ,
ਅੱਗੇ ਹੁਣ ਮਹੱਲਾ ਉਚਾਰਨ ਕਰਦੇ ਹਨ ਜੀ।
ਮਨਹ ਜੇ ਅੰਧੇ ਕੂਪ,
ਜਿਹੜੇ ਪੁਰਖ ਮਨੋ ਮਨ ਕਰਕੇ ਅੰਧੇ ਅਗਿਆਨ ਦੇ ਅਧਿਆਸ ਰੂਪੀ ਕੂਪ ਖੂਹ ਵਿੱਚ ਡਿੱਗੇ ਹੋਏ, ਤੇ ਉਹ ਗੁਰਾਂ ਦਾ ਨਾਮ ਦਾਨ ਜਿਹੜਾ ਹੈ ਨਾ, ਤੇ ਇਸ ਪ੍ਰਕਾਰ ਉਹ ਜਿਸ ਪ੍ਰਕਾਰ ਗੁਰੂ ਸਾਹਿਬ ਨੇ ਕਿਹਾ ਵੀ ਅੰਮ੍ਰਿਤ ਵੇਲੇ ਉਠੋ ਨਾਮ ਜਪੇ ਤੋਂ ਬਾਂਝੇ ਰਹਿ ਜਾਂਦੇ ਨੇ।
ਕਹਿਆ ਬਿਰਧ ਨਾ ਜਾਣਨੀ,
ਉਹ ਗੁਰਾਂ ਦਾ ਨਾਮ ਦਾਨ ਦੇ ਉਪਦੇਸ਼ ਨੂੰ ਕਿਹਾ ਹੋਇਆ, ਬਿਰਧ ਧਰਮ ਹੈ ਇਹਨੂੰ ਤਾਂ ਇਹਨਾਂ ਬਚਨਾਂ ਨੂੰ ਜਾਣਦੇ ਨਹੀਂ ਹੈ, ਧਾਰਮਿਕ ਗ੍ਰੰਥਾਂ ਦਾ ਕਿਹਾ ਹੋਇਆ ਬਿਰਧ ਨਿਤਨੇਮ ਆਦਿ ਨਹੀਂ ਜਾਣਦੇ, ਗੁਰਾਂ ਦਾ ਕਿਹਾ ਹੋਇਆ ਬਿਰਧ ਬਾਣੀ ਦਾ ਬਚਨ ਨਹੀਂ ਜਾਣਦੇ। ਮਹਾਰਾਜ ਸਾਹਿਬ ਜੀ ਨੇ ਇਹ ਬਾਣਾ ਦਿੱਤਾ ਹੈ ਖਾਲਸੇ ਨੂੰ, ਤੇ ਭਾਈ ਨਿਰਾਲਾ ਹੈ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਨਾਂ ਤਿਸ ਪੰਛੀ ਜਾਣੋ, ਪਹਿਲੀ ਬਾਣੀ ਫੇਰ ਬਾਣਾ, ਦੋਨੇ ਚੀਜ਼ਾਂ ਦਿੱਤੀਆਂ ਨੇ, ਇਹਨੂੰ ਪਛਾਣਦੇ ਨੇ। ਦੁਨਿਆਵੀ ਜਿਹੜੇ ਵਸਤਰ ਉਹ ਬੜੇ ਪਸੰਦ ਕਰਦੇ ਹੈ, ਗੁਰਮਤ ਦਾ ਬਾਣਾ ਪਸੰਦ ਨਹੀਂ ਰਿਹਾ ਹੈ।
ਮਨ ਅੰਧਾ ਉਂਦਾ ਕਲ,
ਉਹ ਬੇਸਮਝ ਪੁਰਖ ਮਨ ਕਰਕੇ ਅੰਧੇ ਅੰਨੇ ਨੇ, ਮਨ ਦੇ ਅੰਧੇ ਅਗਿਆਨੀ ਨੇ, ਅਤੇ ਉਹਨਾਂ ਦਾ ਜਿਹੜਾ ਹਿਰਦੇ ਰੂਪੀ ਕਮਲ ਕੌਲ ਹੈ ਉਹ ਵੀ ਉਂਦਾ ਹੈ, ਮੁੱਦਾ ਉਲਟਾ ਹੈ, ਇਸ ਕਰਕੇ ਉਹ ਜਿਹੜੇ ਇਸ ਪ੍ਰਕਾਰ ਦਾ ਉਹਨਾਂ ਦਾ ਜਿਹੜਾ ਦੀਸਣ ਖਰੇ ਬੋਲ ਦੋ ਜੀ,
ਦਿਸਣ ਖਰੇ ਕਰੂਪ,
ਇਸ ਕਰਕੇ ਕਰੂਪ ਬਹੁਤੇ ਕੋਝੇ ਦਿਸਣ ਦਿਖਦੇ ਆ, ਭਾਵ ਦਿਲ ਦੀ ਸਫਾਈ ਤੋਂ ਰਹਿ ਦਿਸਦੇ ਆ, ਉਹਨਾਂ ਦੀ ਕਰਤਬਾਂ ਤੋਂ ਦਿਸਦਾ ਵੀ ਇਹਦਾ ਕਰਮ ਐਸਾ ਹੈ।
ਇੱਕ ਕਹਿ ਜਾਣ ਹੈ ਕਹਿਆ ਬੁੱਧ ਹੈ,
ਇੱਕ ਕਈ ਗੁਰਾਂ ਦਾ ਕਥਨ ਕੀਤਾ ਹੋਇਆ ਬਾਕ ਉਪਦੇਸ਼ ਜਾਣੇ ਜਾਣ ਲੈਂਦੇ ਨੇ, ਕਈ ਗੁਰਾਂ ਦੇ ਕਹਿਆ ਕਥਨ ਕੀਤੇ ਹੋਏ ਉਪਦੇਸ਼ ਦੁਆਰਾ ਸੱਚ ਸਰੂਪ ਦੇ ਤਾਈਂ ਬੁੱਝ ਹੈ, ਇਹਨੂੰ ਬੁਝਾ ਨਹੀਂ ਕਰਨਾ ਭਾਈ, ਬੁੱਝ ਹੈ, ਬੁੱਝ ਲੈਂਦੇ ਨੇ, ਸਮਝ ਲੈਂਦੇ ਹਨ, ਤੇ ਉਹ ਫਿਰ
ਤੇ ਨਾਰ ਸੁਗੜ ਸਰੂਪ,
ਤੇ ਉਹ ਫਿਰ ਸੁਗੜ ਸਰੂਪ, ਸੁਗੜ ਸਰੂਪ ਹੈ ਸ੍ਰੇਸ਼ਟ ਘਾੜਤ ਸੋ ਸ੍ਰੇਸ਼ਟ ਘਾੜ ਕਿਹੜੀ ਹੈ? ਸ੍ਰੇਸ਼ਟ ਘਾੜਤ ਕਿਹੜੀ ਹੈ? ਸ਼ੁਭ ਗੁਣਾਂ ਦੀ। ਸ਼ੁਭ ਗੁਣਾਂ ਦੀ ਸ੍ਰੇਸ਼ਟ ਘਾੜਤ ਦੇ ਘੜਨ ਵਾਲੇ ਚੰਗੇ ਸਰੂਪ ਤੇ ਨਰ ਉਹ ਪੁਰਸ਼ ਮੰਨੇ ਜਾਂਦੇ ਆ, ਦਿਲ ਦੀ ਸਫਾਈ ਵਾਲੇ ਕਹੇ ਜਾਂਦੇ ਨੇ। ਇਸ ਕਰਕੇ ਇੱਕ ਕਹਿ ਜਾਣ ਹੈ, ਕਹਿਆ ਬੁੱਝ ਹੈ, ਤੇ ਨਰ ਸੁਗੜ ਸਰੂਪ। ਜਿਹੜੇ ਕੋਈ ਕਈ ਜਿਹੜੇ ਨੇ ਉਹ ਪੁਰਖ ਗੁਰੂ ਸਾਹਿਬ ਜੀ ਦੇ ਕਹੇ ਹੋਏ ਵਾਕਾਂ ਨੂੰ ਜਾਣ ਲੈਂਦੇ ਨੇ, ਤੇ ਜੋ ਗੁਰਾਂ ਦੇ ਕਹੇ ਵਾਕਾਂ ਦਾ ਉਪਦੇਸ਼ ਨੂੰ ਬੁੱਝ ਕੇ ਨਾਮ ਦਾ ਮੰਨਣ ਕਰ ਲੈਂਦੇ ਨੇ। ਜੋ ਕੋਈ ਗੁਰਮੁਖ ਜਨ ਗੁਰਾਂ ਦੇ ਵਚਨਾਂ ਨੂੰ ਕਹਿਣਾ ਕਰਦੇ ਨੇ, ਤੇ ਜੋ ਕਈ ਉਪਦੇਸ਼ ਨੂੰ ਹਿਰਦੇ ਵਿੱਚ ਸਮਝ ਧਾਰਨ ਕਰ ਲੈਂਦੇ ਆ, ਸੁਗੜ ਚਤਰ, ਉਹ ਪੁਰਖ ਚਤਰ ਮੰਨੇ ਜਾਂਦੇ, ਸੱਚ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਨੇ।
ਇਕ ਨਾ ਨਾਦ ਨਾ ਵੇਦ ਨਾ ਗੀ ਰਸ।
ਤੇ ਇਹ ਜਿਹੜਾ ਪਾਠ ਹੈ ਭਾਈ, ਇਹਦਾ ਥੋੜਾ ਜਿਹਾ ਭੇਦ ਸਮਝਣਾ ਵੀ ਇਹ ਜਿਹੜਾ ਪੁਰਾਣਾ ਪਾਠ ਸੀ ਨਾ, ਪੁਰਾਣਾ ਪਾਠ ਸੀ ਇਹ ਗੀਅਰ ਸੋ, ਇਹ ਪਾਠ ਸੀ ਗੀਅਰ ਸੋ। ਇਹ ਪਾਠ ਫਿਰ ਇੱਕ ਬੇਦੀਆਂ ਦੇ ਵਿੱਚੋਂ ਬਾਬਾ ਹਰਨਾਮ ਸਿੰਘ ਜੀ ਹੋਏ ਹੈ, ਬਹੁਤ ਉੱਚ ਕੋਟੀ ਦੇ ਵਿਦਵਾਨ ਤੇ ਕਰਨੀ ਵਾਲੇ ਸੀ। ਉਹਨਾਂ ਨੇ ਪੰਜ ਸੇ ਦੇ ਵਿਦਵਾਨਾਂ ਨੂੰ ਇਕੱਠੇ ਹੋ ਕੇ ਕਿਹਾ ਵੀ ਇਹ ਜਿਹੜੀ ਪ੍ਰਚਲਿਤ ਹੈ ਬਈ ਇਸ ਤਰ੍ਹਾਂ ਕਰਕੇ ਜਿਹੜਾ ਗੀਅਰ ਸੋ ਪਾਠ ਆਪਾਂ ਕਰਦੇ ਹਾਂ, ਠੀਕ ਹੈ ਵੀ ਅਰਥ ਬਣਦਾ ਇਹਦਾ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਪਾਠ ਨਾ ਗੀ ਤੇ ਰਸ ਅਲੱਗ ਅਲੱਗ ਹੋਣਾ ਚਾਹੀਦਾ, ਇਹਦਾ ਆਹ ਅਰਥ ਬਣਦਾ। ਜਦੋਂ ਉਹਨੇ ਸਿੱਧ ਕੀਤਾ, ਉਹ ਸਾਰੀਆਂ ਸੰਪਰਦਾਵਾਂ ਨੇ ਫਿਰ ਬਾਬਾ ਹਰਨਾਮ ਸਿੰਘ ਦੇ ਇਸ ਪਾਠ ਨੂੰ ਪ੍ਰਮਾਣਿਤ ਕਰ ਲਿਆ, ਹੁਣ ਇਹੀ ਪ੍ਰਚਲਿਤ ਹੈ ਕਹਿਣ ਤੋਂ ਬਾਅਦ ਜਾਣਕਾਰੀ ਵਾਸਤੇ ਇਹ। ਹਾਂ ਦੁਬਾਰੇ ਬੋਲ ਲਓ ਜੀ ਹੁਣ।
ਇਕ ਨਾ ਨਾਦ ਨਾ ਵੇਦ ਨਾ ਗੀ ਰਸ।
ਇਹਨੂੰ ਦੋ ਪਾਠ ਸਮਝ ਲੈਣੇ ਨੇ, ਮੁੱਖ ਪਾਠ ਇਹੀ ਹੈ ਜਿਹੜਾ ਸੁਣਿਆ, ਦੂਜਾ ਗੀਅਰ ਸੋ ਇਹ ਦੂਜਾ ਪਾਠ ਸਮਝ ਲਾ। ਇਕ ਨਾ ਕਈਆਂ ਨੂੰ ਨਾਦ ਤੇ ਬਾਜਾ ਜਿਹੜਾ ਉਹ ਵੀ ਨਹੀਂ ਵਜਾਉਣਾ ਆਉਂਦਾ, ਵੇਦ ਵੀ ਨਹੀਂ ਪੜ੍ਹਨਾ ਆਉਂਦਾ, ਰਸਦਾਇਕ ਗੀ ਗੀਤ ਵੀ ਨਾ ਨਹੀਂ ਗਾਉਣਾ ਆਉਂਦਾ। ਇਕ ਨਾ ਨਾਦ ਨਾ ਵੇਦ ਨਾ ਗੀ ਰਸ। ਕਈਆਂ ਨੂੰ ਨਾਦ ਬ੍ਰਹਮ ਦਾ ਤੇ ਵੇਦ ਸ਼ਾਸਤਰਾਂ ਦਾ ਗਿਆਨ ਨਹੀਂ ਹੈ, ਪਰਮੇਸ਼ੁਰ ਦਾ ਰਸ ਪ੍ਰੇਮ ਦੇ ਨਾਲ ਜਸ ਗਾਉਣਾ ਵੀ ਗੀ ਗਿਆ ਤੇ ਨਹੀਂ ਹੈ ਇਸ ਗੱਲ ਦੀ। ਤੇ ਇਸ ਕਰਕੇ ਇਕ ਨਾ ਨਾਦ ਨਾ ਵੇਦ ਨਾ ਗੀ ਰਸ, ਪਰਮੇਸ਼ੁਰ ਦੇ ਜਸ ਰੂਪੀ ਗੀ ਗੀਤ ਗਾਉਣ ਦਾ ਰਸ ਪ੍ਰੇਮ ਵੀ ਨਹੀਂ ਹੈ, ਹੋਰ ਦੁਨੀਆਂ ਦੇ ਰਸਾਂ ਕਸਾਂ ਦਾ ਸਵਾਦ ਨੂੰ ਵੀ ਨਾ ਨਹੀਂ ਜਾਣਨ ਤੇ ਜਾਣਦੇ। ਤੇ ਇਸ ਪ੍ਰਕਾਰ ਕੇ ਕਹਿੰਦੇ ਆਪਣੇ ਇੰਦਰੀਆਂ ਨੂੰ ਦੁਨੀਆਂ ਦੇ ਵਿਸ਼ਿਆਂ ਵੱਲ ਰਸ ਵੱਲੋਂ ਕਸ ਖਿੱਚ ਕਰਕੇ ਬੋਲੋ ਜੀ ਅੱਗੇ ਜਿਹੜਾ ਰਸ ਕਸ।
ਰਸ ਕਸ ਨਾ ਜਾਣੰਤ।
ਪਰਮੇਸ਼ੁਰ ਦੇ ਜਸ ਰੂਪੀ ਗੀਤ ਗਾਉਣ ਦਾ ਰਸ ਪ੍ਰੇਮ ਵੀ ਨਹੀਂ ਤੇ ਹੋਰ ਦੁਨੀਆਂ ਦੇ ਰਸਾਂ ਕਸਾਂ ਦੇ ਸਵਾਦਾਂ ਨੂੰ ਵੀ ਨਾ ਨਹੀਂ ਜਾਣਨ ਤੇ ਜਾਣਦੇ। ਆਪਣੇ ਇੰਦਰੀਆਂ ਨੂੰ ਦੁਨੀਆਂ ਦੇ ਵਿਸ਼ੇ ਰਸ ਵੱਲੋਂ ਕਸ ਖਿੱਚਣਾ ਵੀ ਨਹੀਂ ਜਾਣਦੇ। ਇੰਦਰੀਆਂ ਨੂੰ ਵਿਸ਼ਿਆਂ ਵੱਲ ਕਸ ਖਿੱਚ ਕੇ ਪ੍ਰਭੂ ਪ੍ਰਾਪਤੀ ਵਾਲੇ ਰਸ ਪ੍ਰੇਮ ਦੇ ਸਹਿਤ ਕਰਨਾ ਵੀ ਨਹੀਂ ਜਾਣਦੇ।
ਇੱਕ ਨਾ ਸ਼ੁੱਧ ਨਾ ਬੁੱਧ ਨਾ ਅਕਲ ਸਰ।
ਇੱਕ ਨਾ ਕਈਆਂ ਨੂੰ ਸਰੀਰਕ ਸ਼ੁੱਧ ਪਵਿੱਤਰਤਾ ਵੀ ਨਹੀਂ ਹੈ, ਮਲੀਨਤਾ ਵਾਲੀ ਕਿਰਿਆ ਰੱਖਦੇ ਨੇ, ਵਿਸ਼ਿਆਂ ਦਾ ਵਿਸ਼ਿਆਂ ਤੋਂ ਸੁਤੰਤਰਤਾ ਨਹੀਂ ਹੈ, ਨਾ ਹੀ ਸ਼ਾਸਤਰ ਗਿਆਨ ਵਾਲੀ ਬੁੱਧੀ ਹੈ। ਇਸ ਕਰਕੇ ਕਈਆਂ ਨੂੰ ਤੁਮ ਪਦ ਦੇ ਲੱਖ ਅਰਥ ਆਤਮਾ ਦੀ ਸ਼ੁੱਧ ਗਿਆਤ ਨਹੀਂ ਹੈ, ਤਤ ਪਦ ਦੇ ਲੱਖ ਅਰਥ ਦੀ ਬੁੱਧੀ ਵਿੱਚ ਗਿਆਤ ਵੀ ਨਹੀਂ ਹੈ, ਸ੍ਰੇਸ਼ਠ ਅਕਲ ਦੇ ਸਰ ਸਰੋਵਰ ਵੀ ਨਹੀਂ ਹਨ, ਵਿਵਹਾਰਕ ਤੇ ਪਰਮਾਰਥਕ ਅਕਲ ਦੇ ਸਰੋਵਰ ਵੀ ਨਹੀਂ ਹਨ। ਸਰ ਨਾਮ ਸਰੋਵਰ ਦਾ ਹੁੰਦਾ ਹੈ। ਬ੍ਰਹਮ ਵਿਦਿਆ ਦੀ ਪ੍ਰਾਪਤੀ ਵਾਲੀ ਅਕਲ ਦੇ ਸਰੋਵਰ ਵੀ ਨਹੀਂ ਹਨ। ਜਾਣਦੇ ਨਹੀਂ ਊੜਾ ਜਿਹੜਾ ਕੀ ਹੁੰਦਾ ਹੈ, ਊੜਾ ਉਪਮਾ ਤਾਂ ਕੀ ਕੀਤੇ ਆਦਿ ਨਹੀਂ ਜਾਣਦੇ। ਜਾਂ ਫਿਰ ਇਸ ਪ੍ਰਕਾਰ ਦਾ ਜਿਹੜਾ ਨਾ ਉਹ ਜਿਹੜੇ ਅੱਖਰ ਹਨ, ਅੱਖਰ ਕਾ
ਭਿਓ ਨਾ ਲਹੰਤ।
ਤੇ ਅੱਖਰ ਜਿਹੜਾ ਖਰਨ ਤੋਂ ਰਹਿਤ ਪਰਮੇਸ਼ਰ ਹੈ, ਉਹਦਾ ਭਿਓ ਭੇਦ ਨਹੀਂ ਜਾਣਦੇ ਹਨ, ਭੇਦ ਨਹੀਂ ਜਾਣਦੇ ਹਨ। ਤੇ ਐਸਾ ਪਰਮੇਸ਼ਰ ਜੋ ਹੈ ਉਹਦੀ ਪ੍ਰਾਪਤੀ ਦਾ ਭੇਦ ਨਹੀਂ ਜਾਣਦੇ।
ਨਾਨਕ ਸੇ ਨਰ ਅਸਲ ਖਰ।
ਸਤਿਗੁਰੂ ਜੀ ਕਥਨ ਕਰਦੇ ਨੇ, ਸੇ ਉਹ ਨਰ ਪੁਰਖ ਤਿੰਨਾਂ ਲੋਕਾਂ ਵਿੱਚ ਅਸਲੀ ਖਰ ਨਾਮ ਖੋਤੇ ਦਾ ਅਸਲੀ ਖੋਤੇ ਨੇ। ਕਹਿੰਦੇ ਜੀ ਇਹ ਵੀ ਫਰਕ ਹੁੰਦਾ ਅਸਲੀ ਨਕਲੀ ਦਾ। ਕਹਿੰਦੇ ਹਾਂ ਵੀ ਅਸਲੀ ਖੋਤੇ ਜਿਹੜੇ ਮੁਲਤਾਨੀ ਖੋਤੇ ਹੁੰਦੇ ਨੇ, ਘੋੜਿਆਂ ਵਰਗੇ ਹੁੰਦੇ ਨੇ, ਬੜੇ ਬੜੇ ਪੌੜ ਉਹਨਾਂ ਦੇ। ਜਿਹੜੇ ਨਾਨਕ ਸੇ ਨਰ ਅਸਲ ਖਰ, ਉਹ ਤਾਂ ਹੈਗੇ ਮੁਲਤਾਨੀ ਖੋਤੇ, ਜਿਹੜੇ ਅੱਗੇ ਜੋ ਬਿਨ ਜੇ ਬਿਨ ਗੁਣ
ਜੇ ਬਿਨ ਗੁਣ ਗਰਭ ਕਰੰਤ,
ਜਿਹੜੇ ਗੁਣ ਤਾਂ ਹੈ ਨੀ ਕੋਈ, ਹੰਕਾਰ ਕਰਦੇ ਨੇ। ਕਹਿੰਦੇ ਮੁਲਤਾਨੀ ਅਸਲੀ ਗਧੇ ਨੇ, ਹੋ ਅਸਲੀ ਖੋਤੇ ਨੇ। ਤੇ ਇਸ ਕਰਕੇ ਕਹਿੰਦੇ ਫਿਰ ਦੂਸਰੇ ਕਹਿੰਦੇ ਭਾਈ ਜਿਹੜੇ ਗੁਣਾਂ ਤੋਂ ਬਿਨਾਂ ਹੰਕਾਰ ਕਰਦੇ ਨੇ ਉਹ ਤਾਂ ਅਸਲੀ ਜ਼ਿਆਦਾ ਸ਼ਕਤੀਸ਼ਾਲੀ ਖੋਤੇ ਨੇ, ਤੇ ਜਿਹੜੇ ਦੂਸਰੇ ਹੈ ਗੁਣਾਂ ਦਾ ਹੰਕਾਰ ਕਰਦੇ ਨੇ ਕਹਿੰਦੇ ਉਹ ਦੇਸੀ ਖੋਤੇ ਹੈ ਦੋਨੇ ਖੋਤੇ। ਤੇ ਖੋਤਿਆਂ ਦਾ ਕਰਤਵ ਕੀ ਹੈ ਉਹਨਾਂ ਦਾ? ਤੇ ਜਿਹੜਾ ਹੰਕਾਰ ਕਰਦੇ ਆ ਤਰਕਾਂ ਰੂਪੀ ਤਾਂ ਟੀਟਣੇ ਮਾਰਦੇ ਆ, ਹੰਕਾਰ ਕਰਨ ਰੂਪੀ ਹੀਂਗਣਦੇ ਨੇ, ਇਹ ਉਹਨਾਂ ਦੀ ਕਰਤਵ ਹਨ ਜੇ
ਪੌੜੀ
ਅੱਗੇ ਪੌੜੀ ਕਸਮ ਕਰਦੇ ਹਨ ਜੇ
ਗੁਰਮੁਖ ਸਭ ਪਵਿੱਤਰ ਹੈ।
ਚੌਥੇ ਪਾਤਸ਼ਾਹ ਫਰਮਾਨ ਕਰਦੇ ਪੌੜੀ ਵਿੱਚ ਸਾਰੀ ਬੋਲਦੇ ਜੀ ਧਨ ਸੰਪੇ
ਧਨ ਸੰਪੇ ਮਾਇਆ
ਧਨ ਰੋਕੜੀ ਸੰਪੇ ਹਾਥੀ ਘੋੜੇ ਆਦਿ ਸੰਪਦਾ ਤੇ ਮਾਇਆ ਆਦਿ। ਗੁਰਮੁਖ ਜਨਾਂ ਦਾ ਸਭ ਸਾਰਾ ਕੁਝ ਪਵਿੱਤਰ ਹੈ, ਗੁਰਮੁਖ ਜਨਾਂ ਦਾ ਕੀਤਾ ਹੋਇਆ ਹਰੇਕ ਕਰਮ ਪਵਿੱਤਰ ਹੀ ਹੁੰਦਾ, ਉਹਨਾਂ ਦਾ ਧਨ ਸੰਪਦਾ ਮਾਇਆ ਵੀ ਪਵਿੱਤਰ ਹੋ ਗਈ ਕਿਉਂਕਿ ਦਾਨ ਪੁੰਨ ਤੇ ਲਾਉਂਦੇ ਰਹਿੰਦੇ ਹਨ।
ਹਰ ਅਰਥ ਜੋ ਖਰਚਦੇ
ਗੁਰਮੁਖ ਜਨ ਵੀ ਤੇ ਗੁਰਮੁਖ ਜਨ ਜੋ ਵੀ ਖਰਚਦੇ ਹੈ ਉਹ ਹਰ ਪਰਮੇਸ਼ਰ ਦੇ ਅਰਥ ਨਿਮਿਤ ਲੋੜਵੰਦਾਂ ਦੀ ਸਹਾਇਤਾ ਕਰਦੇ ਅਤੇ ਹੋਰਨਾਂ ਲੋੜਵੰਦਾਂ ਨੂੰ ਉਹ ਫਿਰ ਦਿੰਦੇ
ਦਿੰਦੇ ਸੁਖ ਪਾਇਆ
ਉਹ ਦੇ ਕੇ ਸੁਖ ਪਾਉਣਾ ਕਰਦੇ ਹੈ, ਉਹਨਾਂ ਨੂੰ ਲੋੜਵੰਦਾਂ ਨੂੰ ਦਿੰਦੇ ਦਿੰਦੇ ਹਨ, ਇਸ ਕਰਕੇ ਆਪ ਵੀ ਸੁਖ ਪਾਉਂਦੇ ਨੇ ਹੋਰ ਲੈਣ ਵਾਲੇ ਵੀ ਭਾਈ ਸੁਖ ਪਾਉਂਦੇ ਨੇ, ਉਹਨਾਂ ਤੋਂ ਵਰਸਾਉਂਦੇ ਹਨ।
ਜੋ ਹਰ ਨਾਮ ਧਿਆਏ ਦੇ
ਜਿਹੜੇ ਪਰਮੇਸ਼ਰ ਦਾ ਨਾਮ ਧਿਆ ਕਰ ਬਿਰਤੀ ਕਰਕੇ ਧਿਆਉਂਦੇ ਹਨ
ਤਿੰਨ ਤੋਟ ਨਾ ਆਇਆ
ਉਹਨਾਂ ਨੂੰ ਕਦੇ ਵੀ ਘਾਟਾ ਨਹੀਂ ਆਉਂਦਾ ਹੈ, ਪਦਾਰਥਾਂ ਦਾ ਕਦੇ ਘਾਟਾ ਨਾ ਆਇਆ ਤੇ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਅੰਦਰ ਰਿੱਧੀਆਂ ਸਿੱਧੀਆਂ ਦੀ ਤਾਕਤ ਹੋਰ ਵਧਾ ਦਿੱਤੀ ਹੈ ਤੇ ਖੁਸ਼ ਹੋ ਕਰਕੇ
ਗੁਰਮੁਖਾਂ ਨਦਰੀ ਆਵਦਾ
ਗੁਰਮੁਖਾਂ ਦੀ ਦ੍ਰਿਸ਼ਟੀ ਦੇ ਇਹੋ ਨਦਰੀ ਨਾਮ ਦ੍ਰਿਸ਼ਟੀ ਦਾ ਇਹੀ ਆਉਂਦਾ ਹੈ ਕਿ ਮਾਇਆ ਇੱਥੇ ਰਹਿ ਜਾਣੀ ਹੈ,
ਮਾਇਆ ਸੁੱਟ ਪਾਇਆ
ਇਸ ਲਈ ਉਹਨਾਂ ਨੇ ਮਾਇਆ ਦੇ ਮੋਹ ਨੂੰ ਸੁੱਟ ਦਿੱਤਾ ਲਾਹ ਦਿੱਤਾ ਸਿੱਟ ਦਿੱਤੀ, ਜਿਹੜੀ ਕੋਈ ਚੀਜ਼ ਨਾ ਚਾਹੁੰਦੇ ਕਹਿੰਦੇ ਸਿੱਟ ਦੇ ਪਰੇ ਇਹਨੂੰ ਕੀ ਕਰਨਾ ਤੇ ਉਹਨਾਂ ਨੇ ਫਿਰ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ।
ਨਾਨਕ ਭਗਤਾਂ ਹੋਰ ਚਿੱਤ ਨਾ ਆਵੇ
ਸਤਿਗੁਰੂ ਜੀ ਕਥਨ ਕਰਦੇ ਹਨ ਭਗਤ ਜਨਾਂ ਨੂੰ ਹੋਰ ਦਵੈਤ ਵਾਲੀ ਮਲਬ ਕੇ ਪੈਦਾ ਕਰਨ ਵਾਲੀਆਂ ਜਿਹੜੀਆਂ ਗੱਲਾਂ ਨਾ ਉਹ ਚੇਤੇ ਨਹੀਂ ਆਉਂਦੀਆਂ ਹਨ।
ਹਰ ਨਾਮ ਸਮਾਇਆ
ਕਿਉਂਕਿ ਉਹਨਾਂ ਨੂੰ ਚਿੱਤ ਦਾ ਹਰ ਵਕਤ ਹਰ ਪਰਮੇਸ਼ਰ ਦੇ ਨਾਮ ਨੂੰ ਉਹਦੇ ਚ ਸਮਾਏ ਰਹਿੰਦੇ ਉਹਨਾਂ ਦੀ ਬਿਰਤੀ ਸਮਾਈ ਰਹਿੰਦੀ ਹੈ।
ਸਲੋਕ ਮਹੱਲਾ ਚੌਥਾ
ਚੌਥੇ ਪਾਤਸ਼ਾਹ ਕੇ ਸਲੋਕ ਉਚਾਰਨ ਕਰਦੇ ਹਨ ਜੀ
ਸਤਿਗੁਰ ਸੇਵਨ ਸੇਵਡ ਭਾਗੀ
ਇਹ ਭਾਈ ਜਿਹੜੇ ਸਤਿਗੁਰੂ ਨੂੰ ਸਤਿਗੁਰੂ ਸੱਚੇ ਗੁਰੂ ਨੂੰ ਸੇਵਨਾ ਪੂਜਣਾ ਕਰਦੇ ਹੈ ਸੇ ਉਹ ਵਡਭਾਗੀ ਵੱਡਿਆਂ ਭਾਗਾਂ ਵਾਲੇ ਪੁਰਖ ਹਨ। ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹੈ
ਸੱਚਾ ਸ਼ਬਦ ਜਿਨ੍ਹਾਂ ਏਕ ਲਿਵ ਲਾਗੀ
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਜਿਨ੍ਹਾਂ ਦੀ ਏਕ ਏਕ ਅਖੰਡ ਸਰੂਪ ਵਾਹਿਗੁਰੂ ਦੇ ਬ੍ਰਹਮਾਕਾਰ ਜਿਹੜੀ ਬਿਰਤੀ ਹੋ ਕਰਕੇ ਨਾ ਲਿਵ ਬਿਰਤੀ ਜਿਹੜੀ ਹੈ ਲੱਗੀ ਰਹਿੰਦੀ ਹੈ ਜੁੜੀ ਰਹਿੰਦੀ ਹੈ।
ਗ੍ਰਹਿ ਕੁਟੰਬ ਵਹਿ ਸਹਿਜ ਸਮਾਧੀ
ਉਹ ਤਾਂ ਭਾਈ ਗ੍ਰਸ ਦੇ ਵਿੱਚ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਦੇ ਮਹਿ ਵਿੱਚ ਰਹਿੰਦਿਆਂ ਹੋਇਆਂ ਵੀ ਸਹਿਜ ਸ਼ਾਂਤੀ ਰੂਪ ਉਹਨਾਂ ਦੀ ਫਿਰ ਗ੍ਰਹਿ ਕੁਟੰਬ ਮੈਂ ਸਹਿਜ ਸਮਾਧੀ ਦੁਬਾਰੇ ਬੋਲਦੇ ਇੱਕ ਵਾਰੀ
ਗ੍ਰਹਿ ਕੁਟੰਬ ਮਹਿ ਸਹਿਜ ਸਮਾਧੀ
ਤੇ ਉਹ ਫਿਰ ਇਸ ਪ੍ਰਕਾਰ ਗ੍ਰਹਿ ਕੁਟੰਬ ਦੇ ਸਦਾ ਹੀ ਫਿਰ ਸਹਿਜ ਸੁਤੇ ਸਿੱਧ ਸਮਾਧੀ ਦੇ ਸਮਾਧਿਸ਼ਟੇ ਰਹਿੰਦੇ ਆ ਉਹ ਸਰੀਰ ਰੂਪੀ ਗ੍ਰਹਿ ਘਰ ਦੇ ਵਿੱਚ ਕੁਟੰਬ ਸ਼ਾਂਤੀ ਰੂਪ ਜਿਹੜੀ ਇਸਤਰੀ ਹੈ ਇਸ ਤੋਂ ਵਧਿਆ ਹੋਇਆ ਪਰਿਵਾਰ ਕਿਹੜੇ ਦੇਵੀ ਸੰਪਦਾ ਸਤ ਸੰਤੋਖ ਦਇਆ ਧਰਮ ਆਦਿ ਇਹ ਪਰਿਵਾਰ ਦੇ ਸਮੇਤ ਰਹਿੰਦੇ ਨੇ ਉਹਨਾਂ ਦੀ ਸਹਿਜ ਸੁਤੇ ਸਿੱਧੀ ਸਮਾਧੀ ਲੱਗੀ ਰਹਿੰਦੀ ਹੈ।
ਨਾਨਕ ਨਾਮ ਰਤੇ ਸੇ ਸੱਚੇ ਬੈਰਾਗੇ
ਤੇ ਮਹਾਰਾਜ ਸਾਹਿਬ ਵੀ ਕਹਿੰਦੇ ਜਿਹੜੇ ਭਾਈ ਨਾਮ ਦੇ ਚਰੰਗੇ ਗਏ ਨੇ ਉਹ ਅਸਲੀ ਬੈਰਾਗਮਾਨ ਪੁਰਖ ਹਨ।
ਨਾਨਕ ਨਾਮ ਰਤੇ ਸੇ ਸੱਚੇ ਬੈਰਾਗੇ
ਸਤਿਗੁਰੂ ਜੀ ਕਥਨ ਕਰਦੇ ਜੋ ਸੱਚੇ ਪਰਮੇਸ਼ਰ ਦੇ ਨਾਮ ਵਿਚ ਰਤੇ ਰੰਗੇ ਹੋਏ ਨੇ ਸੇ ਉਹ ਸੱਚੇ ਬੈਰਾਗਮਾਨ ਪੁਰਖ ਹਨ ਜੀ।
ਮਹੱਲਾ ਚੌਥਾ
ਅੱਗੇ ਚੌਥੇ ਪਾਤਸ਼ਾਹ ਦਾ ਮਹੱਲਾ ਹੈ
ਗਣਤੈ ਸੇਵ ਨਾ ਹੋਵੇ
ਗਣਤੇ ਗਿਣਤੀਆਂ ਮਿਣਤੀਆਂ ਕਰਨ ਵਾਲੇ ਜਿਹੜੇ ਪੁਰਖ ਨਾ ਉਹਨਾਂ ਤੋਂ ਸੇਵ ਟਹਿਲ ਨਹੀਂ ਹੋ ਸਕਦੀ ਹੈ। ਮੈਂ ਇੰਨਾ ਚਿਰ ਸੇਵਾ ਕਰ ਲਈ ਮੈਂ ਇੰਨੀਆਂ ਵਾਲਾ ਫੇਰ ਲਈਆਂ ਮੈਂ ਇੰਨੇ ਜਪਜੀ ਦੇ ਪਾਠ ਕਰ ਰਹੇ ਕਹਿੰਦੇ ਇਸ ਤਰ੍ਹਾਂ ਦਾ ਕਰਮ ਜਿਹੜੇ ਵਾਹਿਗੁਰੂ ਦੇ ਦਰ ਵਿੱਚ ਇਹ ਸੇਵਾ ਨਹੀਂ ਥਾਂ ਨਹੀਂ ਪੈਂਦੀ ਹੈ ਲੇਖੇ ਦੇ ਵਿੱਚ ਨਹੀਂ ਪੈਂਦੇ ਐਸੇ ਕਰਮ
ਕੀਤਾ ਥਾਏ ਨਾ ਪਾਏ
ਵਾਹਿਗੁਰੂ ਦੇ ਦਰ ਵਿੱਚ ਥਾਂ ਲੇਖੇ ਚ ਨਹੀਂ ਪੈਂਦਾ ਫਿਰ ਉਹ ਕੀਤੇ ਸਕਾਮ ਕਰਮਾਂ ਦੇ ਨਾਲ ਸਰੂਪ ਰੂਪੀ ਥਾਂ ਵਿਚ ਨਹੀਂ ਪਾਏ ਪਾਏ ਸਕੀਦਾ। ਇਸ ਪ੍ਰਕਾਰ ਕਿਹਾ
ਸ਼ਬਦ ਸਾਧ ਨਾ ਆਇਓ,
ਗਿਣਤੀ ਮਿਣਤੀ ਕਰਨ ਵਾਲੇ ਨੂੰ ਸ਼ਬਦ ਉਪਦੇਸ਼ ਦਾ ਸਾਧ ਸਵਾਦ ਆਨੰਦ ਨਹੀਂ ਆਉਣਾ ਆਇਓ ਆਇਆ ਹੈ ਆਉਂਦਾ ਹੈ।
ਸਤ ਨਾ ਲੱਗੋ ਭਾਵ,
ਕਿਉਂਕਿ ਸੱਚੇ ਸਰੂਪ ਪਰਮੇਸ਼ਰ ਵਿਚ ਉਹਨਾਂ ਦਾ ਭਾਵ ਪ੍ਰੇਮ ਨਹੀਂ ਲੱਗਾ ਹੈ ਲੱਗਦਾ ਹੈ।
ਸਤਿਗੁਰ ਪਿਆਰਾ ਨਾ ਲੱਗੇ,
ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਪਿਆਰਾ ਮਿੱਠਾ ਨਹੀਂ ਲੱਗਿਆ ਚੰਗਾ ਨਹੀਂ ਲੱਗਿਆ ਹੈ। ਇਸ ਕਰਕੇ
ਮਨ ਹੱਠ ਆਵੇ ਜਾਏ,
ਉਹ ਮਨ ਚਿੱਤ ਦੇ ਹੱਠ ਕਰਕੇ ਸਤਸੰਗ ਦੀ ਆਵੇ ਆ ਤਾਂ ਜਾਂਦੇ ਹੈ, ਕਦੇ ਜਾਏ ਜਾਂਦੇ ਹੈ, ਮਨ ਦੇ ਹੱਠ ਕਰਕੇ ਆਵੇ ਆਉਂਦਾ ਹੈ ਜਾਏ ਜਾਂਦਾ ਭਾਵ ਜੰਮਦਾ ਮਰਦਾ ਰਹਿੰਦਾ ਹੈ।
ਜੇ ਇੱਕ ਰਿਖ ਅਗਾਹ ਭਰੀ,
ਜੇਕਰ ਉਹ ਪੁਰਖ ਇੱਕ ਕਦਮ ਸ੍ਰੇਸ਼ਟ ਕਰਮ ਜਾਂ ਜਪ ਤਪ ਕਰਨ ਦੇ ਲਈ ਅਗਾਹ ਅੱਗੇ ਨੂੰ ਭਰਦਾ ਕਦਮ ਵਧਾਉਂਦਾ ਹੈ ਤਾਂ ਉਹਦਾ ਜਿਹੜਾ ਮਨ ਹੈ ਨਾ ਉਹ ਫਿਰ ਦੱਸ ਦੇਣਗੇ ਤਾਂ ਦਸ
ਵਿਖਾਂ ਵਿਛਾਹ ਜਾਏ,
ਤਾਂ ਦਸ ਵਿਖਾਂ ਨਾਮ ਕਦਮਾਂ ਦਾ ਉਹ ਪਿੱਛੇ ਨੂੰ ਜਾਏ ਜਾਂਦਾ। ਜਿਹੜਾ ਇੱਕ ਕਦਮ ਮੂਹਰੇ ਨੂੰ ਜਾ ਕੇ ਦਸ ਕਰਮ ਪਿੱਛੇ ਨੂੰ ਜਾਵੇ ਕਿੱਥੇ ਪਹੁੰਚੂਗਾ ਮੰਜ਼ਿਲ ਤੇ ਉਹ ਤਾਂ ਬਲਕਿ ਪਿੱਛੇ ਨੂੰ ਜਾ ਰਿਹਾ। ਜੇਕਰ ਥੋੜੀ ਬਹੁਤ ਦਿਖਾਵੇ ਮਾਤਰ ਲੋਕਾਂ ਨੂੰ ਸ਼ਰਧਾ ਦਿਖਾ ਕੇ ਇੱਕ ਕਦਮ ਸਤਿਗੁਰਾਂ ਵੱਲ ਨੂੰ ਵੱਧਦਾ ਵੀ ਹੈ ਫਿਰ ਦਸ ਕਰਮਾਂ ਪਿੱਛੇ ਵਿਸ਼ੇ ਵਿਕਾਰਾਂ ਵੱਲ ਨੂੰ ਮੁੜਦਾ ਹੈ ਕਿਵੇਂ ਪ੍ਰਾਪਤੀ ਹੋਏਗੀ?
ਸਤਿਗੁਰ ਕੀ ਸੇਵਾ ਚਾਕਰੀ,
ਸਤਿਗੁਰਾਂ ਦੀ ਸੇਵਾ ਭਾਈ ਜਿਹੜੀ ਹੈ ਨਾ ਚਾਹ ਦੇ ਨਾਲ ਜਿਨ੍ਹਾਂ ਨੇ ਕਰੀ ਹੈ ਚਾਹ ਦੇ ਨਾਲ ਸਤਿਗੁਰਾਂ ਦੀ ਸੇਵਾ ਚਾਹ ਕਰਕੇ ਕਰੀ ਹੈ ਜਾਂ ਫਿਰ ਚਾਹ ਚੁੱਕ ਕੇ ਆਪਣੇ ਮਨ ਨੂੰ ਸੰਸਾਰ ਵੱਲੋਂ ਫਿਰ ਸੇਵਾ ਕੀਤੀ ਤਾਂ ਥਾਂ ਪੈਂਦੀ ਹੈ। ਐਸੀ ਮਹਾਰਾਜ ਸਾਹਿਬ ਦੀ ਦਰ ਦੀ ਚਾਕਰੀ ਹੈ ਜਿਨ੍ਹਾਂ ਨੇ ਇਹ ਕੀਤੀ ਹੈ।
ਜੇ ਚੱਲ ਹੈ ਸਤਿਗੁਰ ਭਾਈ,
ਜੇ ਸਤਿਗੁਰਾਂ ਦੇ ਭਾਣੇ ਅਨੁਸਾਰ ਚੱਲੇ ਤਾਂ ਉਹ ਚਾਕਰੀ ਹੈ ਭਾਈ, ਤਾਂ ਉਹ ਕੀਤੀ ਸੇਵਾ ਥਾਂ ਪੈਂਦੀ ਹੈ। ਸਤਿਗੁਰਾਂ ਦੀ ਚਾਕਰੀ ਜਿਹੜੀ ਚਾਹ ਨਾਲ ਕੀਤੀ ਉਹਨਾਂ ਦੀ ਉਹ ਸਫਲੀ ਹੈ ਜਿਹੜੇ ਪ੍ਰੇਮ ਦੇ ਸਹਿਤ ਕਰਦੇ ਹੈ। ਸਤਿਗੁਰੂ ਕੀ ਸੇਵਾ ਰੂਪੀ ਚਾਕਰੀ ਇਹ ਹੈ ਕਿ ਜੋ ਗੁਰਾਂ ਦੇ ਭਾਣੇ ਵਿੱਚ ਚੱਲਣਾ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਇਸ ਪ੍ਰਕਾਰ ਕਹਿੰਦੇ ਨੇ
ਆਪ ਗਵਾਏ ਸਤਿਗੁਰੂ ਨੂੰ ਮਿਲੇ,
ਜਿਹੜੇ ਆਪਾਂ ਭਾਵ ਹੰਕਾਰ ਗਵਾ ਕੇ ਸਤਿਗੁਰਾਂ ਨੂੰ ਮਿਲਦੇ ਹਨ
ਸਹਿਜੀ ਰਹਿ ਸਮਾਏ,
ਉਹ ਸੁਤੇ ਸਿੱਧੀ ਵਾਹਿਗੁਰੂ ਦੇ ਸਰੂਪ ਵਿੱਚ ਸਮਾਏ ਲੀਨ ਹੋ ਰਹੇ ਹਨ, ਲੀਨ ਹੋ ਕੇ ਰਹਿ ਰਹਿੰਦੇ ਹਨ।
ਨਾਨਕ ਤਿਨਾ ਨਾਮ ਨਾ ਈਸਰੈ,
ਸਤਿਗੁਰੂ ਜੀ ਫਰਮਾਨ ਕਰਦੇ ਉਹਨਾਂ ਨੂੰ ਕਦੇ ਵੀ ਪਰਮੇਸ਼ਰ ਦਾ ਨਾਮ ਭੁੱਲਦਾ ਨਹੀਂ ਹੈ।
ਸੱਚੇ ਮੇਲ ਮਿਲਾਏ,
ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਸਰੂਪ ਦੇ ਮੇਲ ਵਿੱਚ ਮਿਲਾ ਲਿਆ ਹੈ।
ਪੌੜੀ
ਅੱਗੇ ਚੌਥੀ ਪਾਤਸ਼ਾਹ ਦੀ ਪੌੜੀ ਹੈ ਜੀ,
ਖਾਨ ਮਲੂਕ ਕਹਾਏ ਜੀ,
ਜਿਹੜੇ ਆਪਣੇ ਆਪ ਨੂੰ ਖਾਨ ਪਠਾਣਾ ਦੇ ਸਰਦਾਰ ਮਲੂਕ ਬਾਦਸ਼ਾਹ ਕਹਾਏ ਦੇ ਅਖਵਾਉਂਦੇ ਹਨ।
ਕੋ ਰਹਿਣ ਨਾ ਪਾਈ,
ਇਹਨਾਂ ਵਿੱਚੋਂ ਹਮੇਸ਼ਾ ਕਿਸੇ ਨੇ ਵੀ ਸੰਸਾਰ ਦੇ ਚ ਰਹਿਣਾ ਨਹੀਂ ਪਾਉਣਾ ਕਰੇਗਾ, ਕੋਈ ਵੀ ਇਹਨਾਂ ਦੇ ਵਿੱਚੋਂ ਰਹਿਣ ਰਹਿਣਾ ਨਾ ਨਹੀਂ ਪਾਈ ਪਾਉਣਾ ਕਰੇਗਾ। ਰਹਿਣ ਨਾ ਪਾਵੇ ਸੁਰ ਨਰ ਦੇਵਾ, ਊੜ ਸੁਧਾਰੇ ਕਰ ਮੁਨ ਜਨ ਸੇਵਾ, ਇਸ ਪ੍ਰਕਾਰ ਸਭ ਨੇ ਚਲੇ ਜਾਣਾ ਹੈ।
ਗੜ ਮੰਦਰ ਗਚ ਗੀਰੀਆ,
ਜਿਹੜੇ ਗੜ ਕਿਲੇ ਸੋਹਣੇ ਮੰਦਰ ਮਕਾਨ ਗਚ ਗੀਰੀਆਂ ਚੂਨੇ ਗਚ ਬਣਾਉਣਾ ਕੀਤੇ ਨੇ, ਚੂਨੇ ਦੀ ਗੀਰੀ ਨਾਮ ਪਕੜਨ ਦਾ ਹੁੰਦਾ ਹੈ, ਚੂਨੇ ਦੀਆਂ ਪਕੜੀਆਂ ਹੋਈਆਂ ਇੱਟਾਂ ਨੇ, ਕਿਉਂਕਿ ਦਸਤ ਗੀਰੀ ਗੀਰੀ ਨਾਮ ਹੁੰਦਾ ਹੀ ਫਾਰਸੀ ਜੀ ਪਕੜਨ ਦਾ ਹੈ, ਚੂਨੇ ਦੀ ਪਕੜ ਵਾਲੇ ਬਣਾਉਣਾ ਕੀਤੇ ਨੇ। ਇਹਨਾਂ ਦੇ ਵਿੱਚੋਂ
ਕਿਛ ਸਾਥ ਨਾ ਜਾਏ,
ਜਿਵੇਂ ਮਹਿਲ ਨਸਖਣ ਰਹਿ ਗਏ ਬਸ ਆਇਆ ਤਲ, ਇੱਥੇ ਰਹਿ ਜਾਣੇ ਖਾਲੀ ਰਹਿ ਜਾਣੇ, ਇਹਨਾਂ ਪਦਾਰਥਾਂ ਵਿੱਚੋਂ ਕਿਛ ਕੁਝ ਵੀ ਸਾਥ ਨਾਲ ਨਹੀਂ ਜਾਂਦਾ ਹੈ।
ਸੋਇਨ ਸਾਖਤ ਪੌਣ ਵੀਗ,
ਸੋਨ ਸੋਨੇ ਦੀ ਸਾਖਤ ਜਿਹੜੀ ਸਾਧ ਸਿੰਘ ਜੀ ਸੋਨੇ ਦੀ ਤਾਂ ਹੋ ਗਈ ਕਾਠੀ, ਕਈਆਂ ਦੇ ਬਾਦਸ਼ਾਹ ਦੇ ਕੋਲ ਸੋਨੇ ਦੀਆਂ ਕਾਠੀਆਂ ਆਉਂਦੀਆਂ, ਚਾਂਦੀ ਦੀਆਂ ਕਾਠੀਆਂ ਆਉਂਦੀਆਂ। ਸਾਖਤ ਜਿਹੜੀ ਹੈ ਦੁੰਬਚੀ ਹੁੰਦੀ ਹੈ, ਘੋੜੇ ਦੇ ਪਿਛਾੜੀ ਪਿੱਛੇ ਨਾ ਪੂਛ ਦੇ ਹੇਠਾਂ ਨੂੰ ਇਹ ਪਾਈ ਜਾਂਦੀ ਹੈ, ਉਹਨੂੰ ਦੁੰਬਚੀ ਕਹਿੰਦੇ ਹੈ। ਉਹ ਕਾਠੀ ਨੂੰ ਜਕੜਨ ਵਾਸਤੇ ਹੁੰਦੀ ਹੈ ਵੀ ਕਾਠੀ ਮੂਹਰੇ ਨੂੰ ਨਾ ਜਾਵੇ, ਤੇ ਉਹ ਚਮੜੇ ਦਾ ਜਿਹੜਾ ਇਸ ਤਰ੍ਹਾਂ ਦਾ ਰੱਸਾ ਗੋਲ ਬਣਿਆ ਹੋਇਆ ਹੁੰਦਾ ਦੁੰਬਚੀ ਕਹਿੰਦੇ ਹੈ, ਤੇ ਇਸ ਤਰ੍ਹਾਂ ਦੇ ਉਹ ਦੁੰਬਚੀਆਂ ਹੋਣ ਪਾਉਣ ਹਵਾ ਵਾਂਗੂ ਵੇਗ ਉਹਨਾਂ ਦਾ ਤੇਜ਼ ਰਫ਼ਤਾਰ ਦੇ ਨਾਲ ਚੱਲਣ ਵਾਲੇ ਘੋੜੇ ਵੀ ਹੋਣ ਉਹਨਾਂ ਨੇ, ਤੇ ਇਸ ਪ੍ਰਕਾਰ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਬਾਰੇ ਕੋਟ ਤੁਰੰਗ ਕੁਰੰਗ ਸੇ ਕੁਦ ਹਰਨਾਂ ਦੀ ਤਰ੍ਹਾਂ ਕੁੱਦਣ ਵਾਲੇ ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਇੰਨੇ ਵੀ ਭਾਵੇਂ ਹੋਣ
ਤ੍ਰਿਗ ਤ੍ਰਿਗ ਚਤੁਰਾਈ,
ਉਹਨਾਂ ਦੀ ਚਤੁਰਾਈ ਨਾਲ ਅਸਵਾਰੀ ਕਰਨ ਵਾਲੇ ਪੁਰਖ, ਉਹਨਾਂ ਦੀ ਚਾਤੁਰਤਾ ਇਸ ਲੋਕ ਵਿਚ ਤ੍ਰਿਕਾਰ ਯੋਗ ਹੈ, ਪ੍ਰਲੋਕ ਜੇ ਤ੍ਰਿਕਾਰੇ ਹੋਏ ਸਮਝੋ ਤ੍ਰਿਕਾਰ ਹੈ।
ਸਤੀਹ ਅੰਮ੍ਰਿਤ ਪ੍ਰਕਾਰ ਕਰਹਿ,
ਜੋ ਸਤੀ ਪ੍ਰਕਾਰ ਦੇ ਅੰਮ੍ਰਿਤ ਮਿੱਠੇ ਭੋਜਨ ਖਾਣਾ ਕਰੇ ਕਰਦੇ ਹਨ।
ਬਹੁ ਮੈਲ ਵਧਾਈ,
ਉਹਨਾਂ ਨੇ ਪਦਾਰਥਾਂ ਨੂੰ ਖਾ ਖਾ ਕੇ ਸਰੀਰ ਵਿਚ ਮੈਲ ਗੰਦਗੀ ਵਧਾਈ ਹੈ। ਚੰਗਾ ਕੰਮ ਤਾਂ ਕੋਈ ਕਰਿਆ ਨਹੀਂ, ਨਾ ਸੇਵਾ, ਨਾ ਸਿਮਰਨ, ਨਾ ਬਾਣੀ ਪੜੀ, ਸਰੀਰ ਦੀ ਮੈਲ ਹੀ ਵਧਾਉਣਾ ਕੀਤੀ ਹੈ। ਸਰੀਰ ਵਿਚ ਬਹੁਤ ਮੈਲ ਤੇ ਖੂਨ ਹੀ ਵਧਾਉਣਾ ਕੀਤਾ ਹੈ।
ਨਾਨਕ ਜੋ ਦੇਵੈ ਤਿਸਹਿ ਨਾ ਜਾਣਨੀ,
ਸਤਿਗੁਰੂ ਜੀ ਕਥਨ ਕਰਦੇ ਹਨ, ਜਿਹੜਾ ਪਰਮੇਸ਼ਰ ਦਾਤਾ ਦੇਵੈ ਦਿੰਦਾ ਓਹਨੂੰ ਤਾਂ ਭਾਈ ਅਗਿਆਨੀ ਪੁਰਖ ਜਾਣਦੇ ਨਹੀਂ ਹੈ, ਪਰ ਉਪਕਾਰ ਨਹੀਂ ਸਮਝਦੇ ਹਨ। ਇਸੇ ਕਰਕੇ ਮਨਮੁੱਖ ਜਿਹੜੇ ਨੇ ਉਹਨਾਂ ਦੀ ਹਾਲਤ ਇਸ ਪ੍ਰਕਾਰ ਦੀ ਹੋ ਰਹੀ ਹੈ।
ਮਨਮੁੱਖ ਦੁੱਖ ਪਾਏ,
ਮਨਮੁੱਖ ਜਿਹੜੇ ਸਦਾ ਹੀ ਇੱਥੇ ਵੀ ਦੁੱਖ ਪਾਉਂਦੇ ਤੇ ਪ੍ਰਲੋਕ ਦੇ ਵਿੱਚ ਵੀ ਦੁੱਖ ਹੀ ਪਾਉਂਦੇ ਰਹਿਣਗੇ।
ਸਲੋਕ ਮਹਲਾ ਤੀਜਾ,
ਅੱਗੇ ਮਹਾਰਾਜ ਸਾਹਿਬ ਜੀ ਸਲੋਕ ਉਚਾਰਨ ਕਰਦੇ, ਤੀਸਰੇ ਪਾਤਸ਼ਾਹ ਗੋਇੰਦਵਾਲ ਸਾਹਿਬ ਬੇਣੀ ਨਾਮੇ ਪੰਡਿਤ ਉਹ ਗੁਰਾਂ ਦੇ ਚਰਨਾਂ ਦੇ ਵਿੱਚ ਆਇਆ ਕੇ ਕਹਿਣ ਲੱਗਾ, ਤੁਸੀਂ ਆਗਿਆ ਕਰੋ, ਮੈਂ ਸਿੱਖਾਂ ਨੂੰ ਵਿਦਿਆ ਪੜ੍ਹਾ ਦਿਆਂ, ਤੁਹਾਡੇ ਸਿੱਖ ਵੀ ਵਿਦਿਆ ਪੜ੍ਹ ਕੇ ਵਿਦਵਾਨ ਬਣ ਜਾਣਗੇ। ਇਹ ਸੁਣ ਕੇ ਸਤਿਗੁਰੂ ਮਹਾਰਾਜ ਕਹਿੰਦੇ ਬੇਣੀ ਪੰਡਿਤ ਨੂੰ ਕਿ ਸਿੱਖ ਜਿਹੜੀ ਨਾਮ ਬਾਣੀ ਦੀ ਪੜ੍ਹਾਈ ਪੜ੍ਹਦੇ ਆ, ਬਸ ਇਹੋ ਠੀਕ ਹੈ, ਸਾਨੂੰ ਇਹੀ ਪਸੰਦ ਹੈ। ਵੇਦਾਂ ਸ਼ਾਸਤਰਾਂ ਦੀ ਪੜ੍ਹਾਈ ਤੇ ਮੌਨ ਧਾਰਨ ਵਾਲਿਆਂ ਦੀ ਹਾਲਤ ਇਹ ਇਕੱਠੀ ਉਹ ਫਿਰ ਬਿਆਨ ਕਰਦੇ ਆ। ਇਹ ਕੋਈ ਮੋਨੀ ਆ ਗਿਆ, ਉਹ ਕਹਿੰਦਾ ਜੀ ਮੌਨ ਧਾਰ ਕੇ ਭਜਨੇ ਕਰਿਆ ਕਰੋ, ਸਿੱਖਾਂ ਨੂੰ ਕਹੋ ਮੌਨ ਧਾਰਨ ਕਰ ਲੈਣ। ਉਹ ਕਹਿੰਦਾ ਵੇਦ ਪੜ੍ਹਿਆ ਕਰੋ। ਮਹਾਰਾਜ ਸਾਹਿਬ ਇਹ ਸਾਂਝਾ ਉਪਦੇਸ਼ ਦਿੰਦੇ ਹਨ, ਸੁਣੋ ਜੀ।
ਪੜ ਪੜ ਪੰਡਿਤ ਮੋਨੀ ਥੱਕੇ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹਨੂੰ ਭਾਈ ਪੜ ਪੜ ਪਾਠ ਨਹੀਂ ਕਰਨਾ, ਪੜ ਪੜ ਪੜਨ ਤੋਂ ਭਾਵ ਹੈ। ਇਹ ਭਾਈ ਵੇਦਾਂ ਸ਼ਾਸਤਰਾਂ ਦੀਆਂ ਪੜ੍ਹਾਈਆਂ ਪੜ ਪੜ ਕੇ ਪੰਡਿਤ ਵਿਦਵਾਨ ਲੋਕ ਥੱਕੇ ਥੱਕ ਗਏ ਨੇ, ਤੇ ਜਿਹੜੇ ਭਾਈ ਮੋਨੀ ਹੈ ਉਹ ਮੋਨੀ ਮੌਨ ਧਾਰਨ ਕਰਨ ਵਾਲੇ ਮੌਨ ਧਾਰ ਕੇ ਬੁੱਲਾਂ ਨੂੰ ਤਾਂ ਘੁੱਟ ਕੇ ਰੱਖਦੇ ਆ, ਪਰ ਮਨ ਤਾਂ ਬਹੁਤ ਹੀ ਕਲਪਨਾ ਚ ਰਹਿੰਦਾ ਹੈ। ਇਸ ਤਰ੍ਹਾਂ ਦੇ ਬਥੇਰੇ ਦੇਖੇ ਗਏ ਆ। ਆਪਣੇ ਵੀ ਜਸੇ ਚ ਆਇਆ ਸੀ ਇੱਕ, ਕਹਿੰਦਾ ਮੈਂ ਤਾਂ ਮੌਨ ਧਾਰਨਾ 12 ਸਾਲ। ਉਹਨੂੰ ਕਿਸੇ ਨੇ ਦੱਸਤਾ ਵੀ ਵਾਕ ਸਿੱਧੀ ਹੋ ਜਾਂਦੀ ਹੈ ਜੇ 12 ਸਾਲ ਬੋਲੇ ਨਾ। ਉਹ ਮਖਾ ਤੂੰ ਰਹਿਣ ਦੇ ਵਿਦਿਆ ਪੜ੍ਹ ਲਿਆ, ਸੰਤ ਬੇਲੀ ਦੀ ਗੱਲ ਹੈ, ਉਦੋਂ ਜਥਾ ਉੱਥੇ ਰਹਿੰਦਾ ਸੀ। ਕਹਿੰਦਾ ਨਹੀਂ, ਮੇਰੇ ਬਿਨਾਂ ਹੀ ਕਹੇ ਅਰਦਾਸ ਕਰ ਦਿੱਤੀ ਉਹਨੇ, ਸਲੇਟ ਚੱਕੀ ਫਿਰੇ ਗਲ ਚ ਪਾਈ ਫਿਰੇ, ਇੱਕ ਕੋਲ ਉਹਦੇ ਸਲੇਟੀ, ਉਹ ਇੱਕ ਤਾਂ ਬਹੁਤਾ ਪੜ੍ਹਿਆ ਨਹੀਂ ਸੀ, ਅੱਖਰ ਨਾ ਠੀਕ ਲਿਖ ਕੇ ਜਾਇਆ ਕਰਨ, ਉਹ ਮੂਹਰੇ ਕਰੀ ਜਾਇਆ ਕਰੇ ਲਾਂਗਰੀ ਦੇ, ਉਹਨੂੰ ਪਤਾ ਨਾ ਲੱਗੇ, ਕਲੇਸ਼ ਛਿੜ ਗਿਆ। ਮੈਂ ਕਿਹਾ ਕਾਹਦਾ ਮੋਨੀ ਆ ਗਿਆ ਇੱਥੇ, ਜਥੇ ਜੇ ਕਲੇਸ਼ ਪਾ ਦਿੱਤਾ, ਫਿਰ ਖਿੱਚਦਾ ਸੀ ਬਹੁਤ, ਕੀ ਫਾਇਦਾ ਇਹ ਜੇ ਮੋਨ ਦਾ। ਮਨ ਤਾਂ ਜਿਹੜਾ ਉਹ ਕਲਪਨਾ ਦੇ ਸਹਿਤ ਹੈ, ਥੱਕ ਗਏ ਮੋਨੀ ਮੋਨ ਧਾਰਨ ਕਰਕੇ, ਕੁਛ ਵੀ ਪ੍ਰਾਪਤ ਨਹੀਂ ਹੋਇਆ ਹੈ।
ਦੇ ਸੰਤਰ ਭਾਵ ਥੱਕੇ ਭੇਖ ਧਾਰੀ,
ਭੇਖਾਂ ਨੂੰ ਧਾਰਨ ਕਰਨ ਗਏ ਭੇਖ ਧਾਰੀ, ਦੇਸ਼ਾਂ ਚ ਦੇਸ਼ਾਂ ਦੇ ਅੰਤਰ, ਹੋਰ ਦੇਸ਼ ਉਹਨਾਂ ਦੇ ਚ ਵੀ ਭਾਵ ਭਰਮਣ ਕਰਦੇ ਵਿਚਰਦੇ ਵਿਚ ਥੱਕ ਗਏ ਨੇ, ਪਰ ਪ੍ਰਾਪਤੀ ਕੋਈ ਨਹੀਂ ਹੋਈ ਹੈ। ਤੀਰਥਾਂ ਦੇ ਭਰਮਣ ਕਰਦੇ ਥੱਕ ਗਏ, ਕੁਝ ਵੀ ਪ੍ਰਾਪਤ ਨਹੀਂ ਹੋਇਆ।
ਦੂਜਾ ਭਾਏ ਨਾਉ ਕਦੇ ਨਾ ਪਾਇਨ,
ਦਵੈਸ਼ ਭਾਵਨਾ ਕਰਕੇ ਉਹ ਦਵੈਸ਼ ਭਾਵਨਾ ਵਾਲੇ ਪੁਰਖ ਕਦੇ ਕਦਾਚਿਤ ਵੀ ਪਰਮੇਸ਼ਵਰ ਦੇ ਨੌ ਨਾਮ ਨੂੰ ਨਹੀਂ ਪਾ ਨਹੀਂ ਸਕਦੇ ਹਨ।
ਦੁੱਖ ਲਾਗਾ ਅਤ ਭਾਰੀ,
ਇਸ ਕਰਕੇ ਉਹਨਾਂ ਨੂੰ ਅਗਿਆਨ ਕਰਕੇ ਜੰਮਣ ਮਰਨ ਦਾ ਅਤ ਅਤਸੈ ਕਰਕੇ ਅਤਿਅੰਤ ਭਾਰੀ ਦੁੱਖ ਲਾਗਾ ਲੱਗ ਰਿਹਾ ਹੈ।
ਮੂਰਖ ਅੰਧੇ ਤ੍ਰੈ ਗੁਣ ਸੀਵਹਿ,
ਤੇ ਜਿਹੜੇ ਮੂਰਖ ਬੇਸਮਝ ਅਗਿਆਨੀ ਪੁਰਖ ਤ੍ਰੈ ਗੁਣ ਤਿੰਨਾਂ ਗੁਣਾਂ ਦਾ ਸੇਵਾ ਸੇਵਨ ਕਰਦੇ ਹੈ, ਤਿੰਨੇ ਗੁਣਾਂ ਤੋਂ ਭਾਵ ਤਿੰਨੇ ਗੁਣੀ ਦੇਵਤੇ ਨੇ, ਸਤੋਗੁਣੀ ਦੇਵਤਾ ਵਿਸ਼ਨੂੰ ਜੀ ਹੈ, ਰਜੋਗੁਣੀ ਦੇਵਤਾ ਬ੍ਰਹਮਾ, ਤਮੋਗੁਣੀ ਦੇਵਤਾ ਸ਼ਿਵ ਜੀ ਹੈ, ਇਹਨਾਂ ਦੀ ਉਪਾਸਨਾ ਕਰਦੇ ਹਨ। ਤੇ ਇਸ ਕਰਕੇ
ਮਾਇਆ ਕੈ ਵਿਵਹਾਰੀ,
ਤੇ ਮਾਇਆ ਵਾਸਤੇ, ਮਾਇਆ ਦੇ ਵਿਵਹਾਰੀ ਵਪਾਰੀ ਨੇ, ਮਾਇਆ ਦੇ ਵਿਹਾਰ ਵਾਸਤੇ ਦੇਵੀ ਦੇਵਤੇ ਪੂਜਾ ਕਰਦੇ ਆ, ਸਾਨੂੰ ਇੱਥੋਂ ਪਦਾਰਥ ਮਿਲ ਜਾਏ, ਇੱਥੋਂ ਮਿਲ ਜਾਏ, ਸ਼ਿਵ ਜੀ ਛੇਤੀ ਵਰ ਦਿੰਦਾ, ਅਖੇ ਉਹਦੀ ਤਾਂ ਕਰਦੇ ਆ ਸੇਵਾ ਤੇ ਉਹਦੀ ਉਪਾਸਨਾ।
ਅੰਦਰ ਕਪਟ ਉਧਰ ਭਰਨ ਕੈ ਤਾਈ,
ਹਿਰਦੇ ਦੇ ਵਿੱਚ ਤਾਂ ਛਾਲ ਹੈ, ਕਪਟ ਨਾਮ ਛਾਲ ਦਾ ਹੁੰਦਾ, ਉਧਰ ਪੇਟ ਭਰਨ ਦੇ ਵਾਸਤੇ ਉਹ ਗਾਵਾਰੀ ਬੇਸਮਝ ਪੁਰਖ ਵੇਦਾਂ ਸ਼ਾਸਤਰਾਂ ਦਾ ਉਹਗੇ ਪਾਠ ਪੜ੍ਹੇ ਹੈ,
ਪਾਠ ਪੜ੍ਹ ਹੈ ਗਾਵਾਰੀ,
ਉਹ ਮੂਰਖ ਵੇਦਾਂ ਸ਼ਾਸਤਰਾਂ ਦਾ ਅੰਦਰ ਤਾਂ ਕਪਟ ਹੈ, ਪੇਟ ਭਰਨ ਦੇ ਤਾਈ ਪਾਠ ਵੇਦਾਂ ਦਾ ਪੜ੍ਹਦੇ ਹੈ, ਲੋਕਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਂਦੇ ਆ, ਪਰ ਕਾਰਨ ਇਹ ਆ ਵੀ ਪੇਟ ਪੂਰਤੀ ਵਾਸਤੇ ਹੈ, ਪੇਟ ਚਲਾਉਣ ਵਾਸਤੇ ਕਰਦੇ ਆ, ਰੱਬ ਨੂੰ ਮਿਲਣ ਵਾਸਤੇ ਨਹੀਂ।
ਸਤਿਗੁਰ ਸੀਵੇ ਸੋ ਸੁਖ ਪਾਏ।
ਜਿਨ੍ਹਾਂ ਨੇ ਦੇਹ ਦੀ ਹੋਮੀ ਸਾਰੀ ਬੋਲ ਦੋ ਜੀ।
ਜਿਨ ਹੋਮੈ ਵਿੱਚ ਹੋ ਮਾਰੀ,
ਜਿਨ੍ਹਾਂ ਨੇ ਦੇਹ ਦੀ ਹੋਮੀ ਹੰਗਤਾ ਵਿਚੋਂ ਮਾਰੀ ਮਾਰ ਦਿੱਤੀ ਹੈ, ਸਤਿਗੁਰਾਂ ਦਾ ਸੇਵੇ ਸੇਵਨ ਕਰਦੇ ਹੈ, ਉਹ ਪੁਰਖ ਆਤਮਕ ਸੁਖ ਆਨੰਦ ਨੂੰ ਪਾਏ ਪਾਉਣਾ ਕਰਦੇ ਹਨ ਜੀ।
ਨਾਨਕ ਪੜ੍ਹਨਾ ਗੁਣਨਾ ਇੱਕ ਨਾਉ ਹੈ।
ਸਤਿਗੁਰੂ ਜੀ ਕਸਮ ਕਰਦੇ ਨੇ ਭਾਈ, ਵੇਦਾਂ ਸ਼ਾਸਤਰਾਂ ਦੀ ਵਿਦਿਆ ਦਾ ਪੜ੍ਹਨਾ ਤੇ ਵਿਦਿਆ ਦਾ ਗੁਣਨਾ ਵਿਚਾਰਨਾ ਇੱਕ ਪਰਮੇਸ਼ਰ ਦਾ ਨਾਉ ਨਾਮ ਹੀ ਹੈ ਸਾਡੇ ਖਿਆਲਾਂ ਅਨੁਸਾਰ। ਜਿਹਨੇ ਨਾਮ ਜਪ ਲਿਆ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਇਸ ਕਰਕੇ ਜਿਹੜੀ ਰੋਜੀ ਵਾਸਤੇ ਵਿਦਿਆ ਜਾਂ ਹੋਰ ਇਸ ਤਰ੍ਹਾਂ ਦਾ ਧੰਦੇ ਵਾਸਤੇ ਹੈ ਤੇ ਉਹ ਕਿਸੇ ਅਰਥ ਨਹੀਂ, ਉਹ ਤਾਂ ਸੰਸਾਰ ਦੀ ਰੋਜੀ ਵਰਗੀ ਰੋਜੀ ਕਮਾਉਣ ਦਾ ਸਾਧਨ ਹੈ।
ਬੁੱਝੈ ਕੋ ਵਿਚਾਰੇ,
ਜਿਹੜਾ ਧਾਰਨ ਕਰਨਾ, ਨਾਮ ਦਾ ਮੰਨਣ ਕਰਨਾ, ਕਮਾਈ ਇਹੀ ਨਾਮ ਦਾ ਵਿਚਾਰਨਾ, ਪਰ ਇਸ ਵਿਚਾਰੀ ਵਿਚਾਰ ਨੂੰ ਕੋ ਵਿਰਲਾ ਪੁਰਖ, ਵਿਚਾਰੀ ਵਿਚਾਰਵਾਨ ਮਹਾਤਮਾ ਹੀ ਬੁੱਝੇ, ਸਮਝਦਾ ਹਰ ਇੱਕ ਨਹੀਂ ਸਮਝਦੇ ਇਸ ਗੱਲ ਨੂੰ।
ਮਹੱਲਾ ਤੀਜਾ,
ਅੱਗੇ ਤੀਸਰੇ ਪਾਤਸ਼ਾਹ ਦਾ ਮਹੱਲਾ ਹੈ,
ਨਾਂਗੇ ਆਵਣਾ ਨਾਂਗੇ ਜਾਣਾ।
ਜੀਵ ਨੇ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ, ਆਉਣ ਵੇਲੇ ਵੀ ਨਾਂਗੇ ਵਸਤਰ ਤੋਂ ਹੀਣਾ ਹੋ ਕੇ ਆਵਣਾ ਆਉਣਾ ਕੀਤਾ, ਦੁਨੀਆਂ ਤੋਂ ਜਦੋਂ ਕੂਚ ਕਰਨ ਵੇਲੇ ਦੇ ਨਾਂਗੇ ਜਾਣਾ, ਜਾਣਾ ਹੋਏਗਾ ਤਾਂ ਵੀ ਵਸਤਰ ਕੋਈ ਨਹੀਂ ਹੋਏਗਾ, ਨੰਗੇ ਹੀ ਜਾਣਾ ਪਏਗਾ। ਇਸ ਕਰਕੇ ਨਾਂਗੇ ਆਵਣ ਨਾਂਗੇ ਜਾਣਾ ਐਸਾ ਕਥਨ ਕੀਤਾ ਹੈ। ਕੋਈ ਨਾ ਰਹਿ ਹੈ ਰਾਜਾ ਰਾਣਾ, ਰਹੇਗਾ ਨੀ ਇੱਥੇ ਕੋਈ ਵੀ।
ਹਰ ਹੁਕਮ ਪਾਇਆ ਕਿਆ ਕੀਜੈ,
ਇਸ ਕਰਕੇ ਜੋ ਹਰ ਪਰਮੇਸ਼ਰ ਨੇ ਜੀਵਾਂ ਦੇ ਕਰਮਾਂ ਅਨੁਸਾਰ ਹੁਕਮ ਪਾਇਆ ਪਾਉਣਾ ਕੀਤਾ, ਉਹਦੇ ਅੱਗੇ ਅਲਪਗ ਜੀਵ ਕਿਆ ਕੀਜੈ ਕਰ ਸਕਦਾ ਹੈ।
ਜਿਸ ਕੀ ਵਸਤ ਸੋਈ ਲੈ ਜਾਏਗਾ,
ਜਿਸ ਪਰਮੇਸ਼ਰ ਦੀ ਜੀਵ ਨੂੰ ਜਿੰਦ ਰੂਪੀ ਜਿਹੜੀ ਵਸਤੂ ਦਿੱਤੀ ਹੋਈ ਹੈ, ਚੇਤਨ ਸੱਤਾ ਰੂਪੀ ਦੇਹ ਦੇ ਵਸਤੂ ਦਿੱਤੀ ਹੋਈ ਹੈ, ਤੇ ਇਹ ਵਸਤੂ ਚੀਜ਼ ਉਸੇ ਦੀ ਦਿੱਤੀ ਹੋਈ ਹੈ ਵਾਹਿਗੁਰੂ ਦੇ, ਸੋਈ ਲੈ ਜਾਏਗਾ, ਤੇ ਉਹ ਪਰਮੇਸ਼ਰ ਜਦੋਂ ਅਸਥੂਲ ਸਰੀਰ ਵਿਚੋਂ ਖਿੱਚ ਲਵੇਗਾ, ਲੈ ਜਾਣਾ ਕਰੇਗਾ।
ਰੋਸ ਕਿਸੈ ਸਿਓ ਕੀਜੈ,
ਜਿਹਦੀ ਵਸਤੂ ਸੀ ਉਹਨੇ ਲੈ ਲਈ, ਰੋਸ ਗੁੱਸਾ ਕਿਸੇ ਕਿਸ ਦੇ ਨਾਲ ਕੀਜੈ ਕਰਨਾ ਹੈ, ਕਾਹਦਾ ਗੁੱਸਾ ਭਾਈ, ਜਿਹਦੀ ਵਸਤੂ ਸੀ ਉਹਨੇ ਲੈ ਲਈ।
ਗੁਰਮੁਖ ਹੋਵੇ ਸੋ ਭਾਣਾ ਮੰਨੇ,
ਗੁਰਮੁਖ ਇਹ ਤੇ ਨਿਸ਼ਚਾ ਕਰਦੇ ਹੈ, ਇਸ ਕਰਕੇ ਉਹ ਭਾਣੇ ਦੇ ਵੀ ਹੁਕਮ ਦੇ ਵਿਚ ਰਹਿੰਦੇ, ਹੁਕਮ ਮੰਨਦੇ ਰਹਿੰਦੇ ਹਨ। ਅਤੇ
ਗੁਰਮੁਖ ਹੋਵੇ ਸੋ ਭਾਣਾ ਮੰਨੇ,
ਜੋ ਗੁਰਮੁਖ ਜਨ ਹੋਵੇ ਹੁੰਦਾ ਸੋ ਉਹ ਪਰਮੇਸ਼ਰ ਦਾ ਭਾਣਾ ਹੁਕਮ ਮੰਨੇ ਮੰਨਦੇ ਨੇ, ਅਤੇ ਉਹ ਫਿਰ
ਸਹਿਜੇ ਹਰ ਰਸ ਪੀਜੈ,
ਸਹਿਜੇ ਸੁਤੇ ਸਿੱਧੀ ਹਰ ਪਰਮੇਸ਼ਰ ਦੇ ਪ੍ਰੇਮ ਨਾਮ ਰਸ ਨੂੰ ਪੀਜਾ ਪੀਣਾ ਕਰਦੇ ਹਨ।
ਨਾਨਕ ਸੁਖਦਾਤਾ ਸਦਾ ਸਲਾਹੇ ਹੋ,
ਸਤਿਗੁਰੂ ਜੀ ਕਥਨ ਕਰਦੇ ਭਾਈ, ਸੁਖਦਾਤਾ ਸੁਖਾਂ ਦੇ ਦੇਣ ਵਾਲੇ ਪਰਮੇਸ਼ਰ ਨੂੰ ਸਦਾ ਹਮੇਸ਼ਾ ਸਲਾਹੇ ਹੋ, ਸਲਾਹਣਾ ਕਰੋ ਜੀ।
ਰਸਨਾ ਰਾਮ ਰਵੀਜੈ,
ਰਸਨਾ ਜੀਵ ਦੇ ਨਾਲ ਵੀ ਉਸ ਪਰਮੇਸ਼ਰ ਨੂੰ ਰਵੀਜਾ ਉਚਾਰਨ ਕਰੋ ਹਰ ਵੇਲੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਗੁਰੂ ਰਾਮਦਾਸ ਮਹਾਰਾਜ ਜੀ,
ਗੜ ਕਾਇਆ ਸੀ ਗਾਰ,
ਤੇ ਹੇ ਜੀਵ ਦੇਹ ਕਾਇਆ ਰੂਪੀ ਗੜ ਕਿਲੇ ਦੇ ਉਪਰ ਬਹੁਤ। ਮਹਾਰਾਜ ਸਾਹਿਬ ਕਹਿੰਦੇ ਕਾਇਆ ਗੜ, ਇਹ ਕਾਇਆ ਕੀ ਹੈ, ਕਿਲਾ ਹੈ, ਸ਼ਿੰਗਾਰ ਕੀਤਾ ਕਰਦਾ ਤੂੰ ਇਹਦੇ ਉੱਤੇ, ਸਾਰਾ ਬੋਲਦੇ ਜੀ ਉਹਦੇ ਨਾਲ ਚੰਗਾ।
ਗੜ ਕਾਇਆ ਸੀ ਗਾਰ ਬਹੁ ਭਾਂਤ ਬਣਾਏ,
ਇਹ ਜੀਵ ਕਾਇਆ ਦੇਹ ਰੂਪੀ ਗੜ ਕਿਲੇ ਦੇ ਉਪਰ ਬਹੁਤ ਭਾਂਤ ਤਰ੍ਹਾਂ ਦੇ ਸ਼ਿੰਗਾਰ ਬਣਾਈ ਬਣਾਉਣਾ ਕਰਦਾ ਹੈ। ਇਹ ਜੀਵ ਨੇ ਦੇਹ ਸ਼ਿੰਗਾਰ ਸੁਹੱਪਣ ਸਮੱਗਰੀ ਦੇ ਨਾਲ ਚੰਗੀ ਬਣਾ ਲੈਣਾ ਕੀਤੀ, ਬਹੁਤ ਤਰ੍ਹਾਂ ਦੇ ਤੇ ਜਿਵੇਂ ਕਿਲੇ ਬਣਾਉਂਦਾ ਹੈ, ਤੇ ਪ੍ਰਤੱਖ ਵੀ ਬਹੁਤ ਤਰ੍ਹਾਂ ਦੇ ਰਾਜੇ ਮਹਾਰਾਜ ਜਿਵੇਂ ਕਿਲੇ ਬਣਾਉਂਦੇ ਹੈ, ਇਸ ਪ੍ਰਕਾਰ ਇਹ ਦੇਹ ਨੂੰ ਸ਼ਿੰਗਾਰਦਾ, ਇਹ ਵੀ ਕਿਲਾ ਹੀ ਹੈ ਚਮੜੇ ਦਾ।
ਰੰਗ ਪਰੰਗ ਕਥੀ ਫਿਆ,
ਰੰਗ ਤੇ ਪਰੰਗ, ਪਰੰਗ ਮਿਸ਼ਰਤ ਰੰਗ ਹੁੰਦੇ ਨੇ, ਰੰਗ ਤੇ ਪਰੰਗ ਮਿਸ਼ਰਤ ਰੰਗਾਂ ਦੇ ਨਾਲ ਕਤੀਫਿਆ, ਕਤੀਫਿਆ ਨਾ ਵਸਤਰਾਂ ਦਾ, ਤੇ ਕਤੀਫਿਆ ਵਸਤਰ ਪੁਸ਼ਾਕਾਂ ਜਿਹੜੀਆਂ ਹਨ,
ਪਹਿਰ ਹੈ ਧਰ ਮਾਈ,
ਤੇ ਉਹ ਪੁਸ਼ਾਕਾਂ ਨੂੰ ਪਹਿਰ ਪਹਿਨ ਕੇ ਤੇ ਮਾਈ ਮਾਇਆ ਨੂੰ ਧਰ ਧਾਰਨ ਕਰਦਾ, ਭਾਵ ਮਾਇਆ ਦੇ ਨਾਲ ਜੇਬਾਂ ਭਰੀ ਫਿਰਦਾ ਹੈ।
ਲਾਲ ਸੁਪੀਦ ਦੁਲੀਚਿਆ,
ਤੇ ਇਸ ਪ੍ਰਕਾਰ ਫਿਰ ਲਾਲ ਰੰਗ ਦੇ, ਸਫੈਦ ਰੰਗ ਦੇ, ਚਿੱਟੇ ਦੇ, ਸਫੈਦ ਨਾਮ ਚਿੱਟੇ ਦਾ, ਦੁਲੀਚਿਆਂ ਗਲੀਚੇ ਥੱਲੇ ਵਿਛਾ ਕੇ ਇਸ ਤਰ੍ਹਾਂ ਦਾ ਆਨੰਦ ਮਾਣਦਾ।
ਬਹੁਤ ਸਭਾ ਬਣਾਈ,
ਬਹੁਤ ਬਹੁਤ ਭਾਰੀ ਸੁੰਦਰ ਸਭਾ ਕਚਹਿਰੀ ਬਣਾਈ ਬੈਠਾ ਹੈ, ਭਾਵ ਹਾਕਮ ਬਣ ਕੇ ਬੈਠਾ, ਹੁਕਮ ਕਰਦਾ ਹੈ।
ਦੁੱਖ ਖਾਣਾ, ਦੁੱਖ ਭੋਗਣਾ,
ਕਿਸੇ ਨੂੰ ਦੁੱਖ ਦੇ ਕੇ ਹੀ, ਭਾਵ ਕਿਸੇ ਦਾ ਹੱਕ ਖੋਹ ਕੇ ਖਿੰਜ ਕੇ ਖਾਣਾ, ਭੋਜਨ ਖਾਣਾ ਖਾਂਦਾ ਹੈ, ਕਿਸੇ ਨੂੰ ਦੁੱਖ ਦੇ ਕੇ ਭੋਗਾਂ ਨੂੰ ਭੋਗਣਾ ਕਰਦਾ ਹੈ, ਅਤੇ ਫਿਰ
ਗਰਬੈ ਗਰਬਾਈ,
ਆਪਣੇ ਗੁਣਾਂ ਦਾ ਗਰਬ ਹੰਕਾਰ ਕਰਦਾ ਹੈ, ਆਪਣੀ ਬਹੁਤ ਧਨ ਕਰਕੇ ਗਰਬਾਈ ਹੰਕਾਰੀ ਬਣਿਆ ਬੈਠਾ ਹੈ।
ਨਾਨਕ ਨਾਮ ਨਾ ਚੇਤਿਓ,
ਸਤਿਗੁਰੂ ਜੀ ਕਥਨ ਕਰਦੇ ਹਨ, ਉਸ ਮਨਮੁਖ ਪੁਰਖ ਨੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਕਦੇ ਕੀਤਾ ਹੈ।
ਅੰਤ ਲਈ ਛਡਾਈ,
ਜਿਹੜਾ ਅੰਤ ਅਖੀਰ ਨੂੰ ਜਮਾਂ ਤੋਂ ਛਡਾ ਲੈਂਦਾ ਹੈ, ਉਹ ਨਾਮ ਨੀ ਕਦੇ ਚੇਤੇ ਕੀਤਾ ਵਾਹਿਗੁਰੂ ਦਾ।
ਸਲੋਕ ਮਹੱਲਾ ਤੀਜਾ,
ਤੀਸਰੀ ਪਾਤਸ਼ਾਹ ਦਾ ਸਲੋਕ ਹੈ ਜੀ ਅੱਗੇ।
ਸਹਿਜੇ ਸੁਖ ਸੁਤੀ ਸ਼ਬਦ ਸਮਾਏ,
ਇਹਨੂੰ ਭਾਈ ਸੁਤੀ ਕਰਨਾ, ਸੁਤੀ ਨੀ ਕਰਨਾ ਪਾਠ, ਜਿਸ ਮਹਾਤਮਾ ਦੀ ਬਿਰਤੀ ਗੁਰ ਸ਼ਬਦ ਉਪਦੇਸ਼ ਸਮਾਏ ਸਮਾ ਜਣੀ ਲੀਨ ਹੋ ਗਈ ਹੈ, ਉਹਦੀ ਬਿਰਤੀ ਜਿਹੜੀ ਹੈ ਨਾ, ਸਹਿਜੇ ਸੁਤੀ, ਸੁਤੇ ਸਿੱਧ ਹੀ ਨਿਰਵਿਕਲਪ ਸਮਾਧੀ ਦੇ ਵਿਚ ਸੁਤੀ ਨਾ ਬਿਰਾਜੀ ਦਾ, ਉਹ ਇਉਂ ਬਿਰਾਜੀ ਹੋਈ ਹੈ।
ਆਪੇ ਪ੍ਰਭ ਮੇਲ ਲਈ ਗੱਲ ਲਾਏ,
ਪ੍ਰਭ ਪਰਮੇਸ਼ਰ ਨੇ ਅਭੇਦ ਨਿਸ਼ਚੈ ਰੂਪੀ ਗੱਲ ਕੰਠ ਦੇ ਨਾਲ ਲਾ ਕੇ ਉਹ ਮਹਾਤਮਾ ਦੀ ਬਿਰਤੀ ਆਪਣੇ ਨਾਲ ਬ੍ਰਹਮਾ ਕਰਕੇ ਮੇਲ ਲਈ ਹੈ।
ਦੁਬਦਾ ਚੁੱਕੀ ਸਹਿਜ ਸੁਭਾਅ,
ਸਹਿਜ ਸ਼ਾਂਤੀ ਸੁਭਾਗ ਧਾਰਨ ਕਰਕੇ ਦੁਬਦਾ ਦੁਚਿਤੀ ਦੇ ਅੰਦਰੋਂ ਚੁੱਕੀ ਚੁੱਕੀ ਨਿਵਿਰਤ ਹੋ ਗਈ ਹੈ, ਦੁਚਿਤਪਣਾ ਚੁੱਕਿਆ ਗਿਆ ਹੈ। ਸਹਿਜ ਸੁਤੇ ਸੀ ਜੀ, ਸਵਾਏ ਪ੍ਰਕਾਸ਼ ਰੂਪ ਪਰਮੇਸ਼ਰ ਪ੍ਰਗਟ ਹੋਇਆ ਹੈ, ਤੇ ਇਸ ਕਰਕੇ ਐਸਾ ਉਹਨਾਂ ਦਾ ਸਹਿਜ ਸੁਤੇ ਸਿੱਧ ਹੀ, ਜਿਹੜਾ ਪਰਮੇਸ਼ਰ ਦਾ ਪ੍ਰਕਾਸ਼ ਸਰੂਪ ਹੈ ਨਾ, ਪ੍ਰਕਾਸ਼ ਸਰੂਪ ਬ੍ਰਹਮ ਸਰੂਪ ਪ੍ਰਗਟ ਹੋਇਆ ਹੈ, ਕਿਉਂਕਿ
ਅੰਤਰ ਨਾਮ ਵਸਿਆ ਮਨ ਆਏ,
ਕਿਉਂਕਿ ਉਹਨਾਂ ਦੇ ਮਨ ਚਿੱਤ ਦੇ ਅੰਤਰ ਵਿੱਚ ਪਰਮੇਸ਼ਰ ਦਾ ਨਾਮ ਆ ਕੇ ਵਸ ਗਿਆ। ਜਦ ਮਨ ਵਿੱਚ ਨਾਮ ਆ ਕੇ ਵਸ ਗਿਆ, ਤਦ ਫਿਰ ਅੰਦਰ ਅੰਦਰੋਂ ਹੀ ਪਰਮੇਸ਼ਰ ਪ੍ਰਗਟ ਹੋਇਆ ਹੈ ਨਾਮ ਦੇ ਪ੍ਰਤਾਪ ਕਰਕੇ।
ਹੇ ਕੰਠ ਲਾਏ ਜੇ ਭੰਨ ਕਢਾਏ,
ਉਹ ਗੁਰਮੁਖ ਜਾਨਾਂ ਨੂੰ ਪਰਮੇਸ਼ਰ ਨੇ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਗਲੇ ਦੇ ਨਾਲ ਲਾਉਣਾ ਕੀਤਾ ਹੈ, ਜੇ ਜਿਨ੍ਹਾਂ ਨੂੰ ਆਪਣੇ ਅੰਦਰ ਕਾਮ ਕਰੋ ਲੋਭ ਬੋਹੰਕਾਰ ਆਸਰੀ ਸੰਪਦਾ ਜਿਨ੍ਹਾਂ ਦੀ ਭੰਨ ਦਿੱਤੀ ਹੈ, ਗੁਰਾਂ ਪਾਸੋਂ ਸ਼ੁਭ ਗੁਣਾਂ ਦੀ ਦੈਵੀ ਸੰਪਦਾ ਦੀ ਘਾਟ ਕਢਾਈ ਕਢਾ ਲਈ ਹੈ।
ਨਾਨਕ ਜੋ ਧੁਰ ਮਿਲੇ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਕਿ ਜਿਹੜੇ ਧੁਰ ਆਦ ਪਿਛਲੇ ਸੰਸਕਾਰ, ਪਿਛਲੇ ਜਨਮਾਂ ਦੀ ਕੋਈ ਕਮਾਈ ਹੈ, ਜਨਮ ਤੋਂ ਲਾ ਕੇ ਜਾਂ ਗੁਰ ਸ਼ਬਦ ਦੇ ਨਾਲ ਮਿਲੇ ਹਨ ਮੁੜ ਤੋਂ ਹੀ,
ਸੇ ਹੁਣ ਆਣ ਮਿਲਾਏ,
ਉਹ ਹੁਣ ਇਸ ਮਨੁੱਖਾ ਜਨਮ ਵਿਚ ਜਾਂ ਗੁਰਾਂ ਦੀ ਸ਼ਰਨ ਵਿਚ ਆਣ ਲਿਆ ਕੇ ਪਰਮੇਸ਼ਰ ਨੇ ਫਿਰ ਆਪਣੇ ਨਾਲ ਮਿਲਾ ਲਏ। ਜਿਹੜੇ ਮੁੜ ਤੋਂ ਹੀ ਗੁਰੂ ਦੀ ਸ਼ਰਨ ਵਿਚ ਰਹਿੰਦੇ ਆ, ਪਰਮੇਸ਼ਰ ਆਣ ਲਿਆ ਕੇ ਆਪਣੇ ਨਾਲ ਮਿਲਾ ਲੈਂਦਾ ਉਹਨਾਂ ਨੂੰ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਮਹੱਲਾ ਜੀ।
ਜਿਹਨੇ ਨਾਮ ਵਿਸਾਰਿਆ,
ਜਿਨ੍ਹਾਂ ਨੇ ਨਾਮ ਭੁਲਾ ਦਿੱਤਾ, ਵਾਹਿਗੁਰੂ ਦਾ ਚਿੰਤਨ ਨਹੀਂ ਕਰਦੇ ਹਨ।
ਕਿਆ ਜਪ ਜਪ ਹੈ ਹੋਰ,
ਕਿਆ ਕਿਸ ਲਈ ਹੋਰ ਦੇਵੀ ਦੇਵਤਿਆਂ ਦੇ ਜਪ ਜਾਪ ਨੂੰ ਜਪਦੇ ਹਨ, ਕੀ ਪੱਲੇ ਪਏਗਾ, ਤੇ ਉਹ ਉਹਨਾਂ ਦੇ ਪੱਲੇ ਕੁਛ ਦੇਵੀ ਦੇਵਿਆ ਪੂਜਿਆ ਭਾਈ ਕਿਆ ਮੰਗੋ ਕਿਆ ਦੇ ਕੀ ਦੇ ਦੇਣਗੇ, ਇਹ ਮੁਕਤੀ ਨਹੀਂ ਦੇ ਸਕਦੇ ਕਿਉਂਕਿ ਆਪ ਨਹੀਂ ਹਨ ਮੁਕਤ।
ਬਿਸ਼ਟਾ ਅੰਦਰ ਕੀਟ ਸੇ,
ਤੇ ਸਾਰੇ
ਮੁੱਠੇ ਧੰਦਾ ਚੋਰ,
ਜਿਹੜੇ ਧੰਦੇ ਧੰਦਿਆਂ ਰੂਪੀ ਚੋਰ ਕਰਕੇ ਮੁੱਠੇ ਠੱਗੇ ਗਏ ਹੈ, ਸੇ ਉਹ ਬਿਸ਼ਟਾ ਗੰਦਗੀ ਦੇ ਅੰਦਰ ਉਹਦੇ ਵਿਚ ਕੀਟ ਕੀੜੇ ਪੈਦਾ ਕੀਤੇ ਜਾਂਦੇ ਹੈ, ਤੇ ਸੋ ਪ੍ਰਭ ਚੇਤਨ ਆ ਵੀ ਬਿਸਟਾ ਕੇ ਕੀਰੇ ਇਉਂ ਕਿਹਾ ਹੈ। ਤੇ ਜਿਹੜੇ ਵਿਕਾਰਾਂ ਰੂਪੀ ਚੋਰਾਂ ਦੇ ਧੰਦਿਆਂ ਵਿਚ ਲੱਗ ਕੇ ਲੁੱਟੇ ਗਏ ਨੇ, ਸੇ ਉਹ ਗੰਦਗੀ ਵਿਚ ਰਹਿਣ ਵਾਲੇ ਕੀੜਿਆਂ ਵਾਂਗ ਵਿਸ਼ਿਆਂ ਦੇ ਕੀੜੇ ਹੀ ਬਣੇ ਰਹਿੰਦੇ ਹੈ, ਹਰ ਵਕਤ ਵਿਸ਼ਿਆਂ ਨੂੰ ਭੋਗਦੇ ਰਹਿੰਦੇ ਹਨ।
ਨਾਨਕ ਨਾਮ ਨਾ ਈਸਰੈ,
ਸਤਿਗੁਰੀ ਕਥਨ ਕਰਦੇ ਹਨ, ਗੁਰਾਂ ਦੇ ਅੱਗੇ ਇਉਂ ਬੇਨਤੀ ਕਰੋ ਸਤਿਗੁਰਾਂ ਦੇ ਅੱਗੇ ਕਿ ਸਾਨੂੰ ਪਰਮੇਸ਼ਰ ਦਾ ਨਾਮ ਨਾ ਜੀ ਕਦੇ ਵਿਸਰੇ, ਭੁੱਲਣਾ ਨਹੀਂ ਚਾਹੀਦਾ ਹੈ।
ਝੂਠੇ ਲਾਲਚ ਹੋਰ,
ਇਹ ਅਸੀਂ ਸਮਝ ਲਿਆ ਹੋਰ ਨਾ, ਝੂਠੇ ਪਦਾਰਥਾਂ ਦੇ ਲਾਲਚ ਲੋਭ ਦੇ ਵਿਚ ਲੱਗਣ ਕਰਕੇ ਟੇਢੀਆਂ ਜੂਨਾਂ ਦੇ ਵਿਚ ਹੀ ਜਾਣਾ ਪੈਂਦਾ, ਅਸੀਂ ਸਮਝ ਲਿਆ।
ਪੌੜੀ
ਅੱਗੇ ਪੌੜੀ ਗੁਰੂ ਰਾਮਦਾਸ ਮਹਾਰਾਜ ਦੀ ਕਥਨ ਕੀਤੀ ਹੈ।
ਨਾਮ ਸਲਾਹਨ ਨਾਮ ਮੰਨ,
ਜੋ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੁਆਰਾ ਸਲਾਹਨ ਸਲਾਉਂਦੇ ਨੇ, ਨਾਮ ਦਾ ਮਨ ਮੰਨਣ ਕਰਦੇ ਹਨ।
ਅਸਥਿਰ ਜਗ ਸੋਈ,
ਸੋਈ ਉਹ ਜਗ ਸੰਸਾਰ ਵਿਚ ਅਸਥਿਰ ਇਸਥਿਤ ਰਹਿਣ ਵਾਲੇ ਮਹਾਤਮਾ ਜਨ ਹਨ, ਜਾਂ ਜਗ ਬ੍ਰਹਮ ਦੇ ਸਰੂਪ ਵਿਚ ਇਸਥਿਤ ਹੋ ਗਏ ਹਨ। ਉਹ ਸੰਸਾਰ ਦੇ ਵਿਚ ਉਹ ਜੀਵ ਐਸੇ, ਇਹ ਗੁਰਾਂ ਦੀ ਫਿਰ ਕਿਰਪਾ ਹੋ ਗਈ ਹੈ ਕਿਉਂਕਿ ਨਾਮ ਦੀਆਂ ਬਰਕਤਾਂ ਹਨ।
ਹਿਰਦੇ ਹਰ ਹਰ ਚਿਤਵੈ,
ਜੋ ਹਰ ਵਕਤ ਹਿਰਦੇ ਦੇ ਵਿਚ ਚਿੱਤ ਦੇ ਵਿਚ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਚਿਤਵੈ ਚਿਤਵਣੀ ਦੇ ਵਿਚ ਲੈ ਕੇ ਹਰ ਵਿਚ ਚਿਤਵਦੇ ਰਹਿੰਦੇ ਨੇ।
ਦੂਜਾ ਨਹੀਂ ਕੋਈ,
ਉਹਨਾਂ ਨੂੰ ਦੁਨੀਆਂ ਵਿਚ ਪਰਮੇਸ਼ਰ ਤੋਂ ਬਗੈਰ ਦੂਜਾ ਦੂਸਰਾ ਕੋਈ ਵੀ ਨਹੀਂ ਪ੍ਰਤੀਤ ਹੁੰਦਾ ਹੈ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਉਹਨਾਂ ਦੀ ਬਿਰਤੀ ਐਸੀ ਬਣ ਜਾਂਦੀ ਹੈ।
ਰੋਮ ਰੋਮ ਹਰ ਉਤਰੈ,
ਤੇ ਉਹ ਭਾਈ ਰੋਮ ਰੋਮ ਬਾਲ ਬਾਲ ਜਿੰਨੇ ਵੀ ਸਰੀਰ ਦੇ ਉੱਤੇ ਹੈ, 16 ਨੀਲ ਵੀ ਮਹਾਂਪੁਰਖ ਕਥਨ ਕਰਦੇ ਸੀ, 3.5 ਕਰੋੜ ਵੀ ਮੰਨਦੇ ਹੈ, ਗਿਣਤੀ ਹੈ ਵੱਖਰੀ ਵੱਖਰੀ, ਜਿੰਨੇ ਵੀ ਰੋਮ ਨੇ ਇਉਂ ਸਮਝ ਲਓ, ਉਹ ਰੋਮ ਰੋਮ ਬਾਲ ਬਾਲ ਦੁਆਰਾ ਹਰ ਪਰਮੇਸ਼ਰ ਦੇ ਨਾਮ ਨੂੰ ਉਚਰਿਆ ਕਿਵੇਂ ਉਚਾਰਦੇ ਨੇ, ਗੁਰਮੁਖ ਰੋਮ ਰੋਮ ਹਰ ਤਿਆਵੈ। ਇਉਂ ਫਿਰ ਰੋਮਾਂ ਸਹੀ ਵੀ ਇਹ ਜੀਭਾਂ ਬਣ ਜਾਂਦੀਆਂ, ਰੋਮ ਇਹਨਾਂ ਦੇ ਵਿੱਚੋਂ ਵੀ ਆਵਾਜ਼ ਆਉਣ ਲੱਗ ਜਾਂਦੀ ਹੈ। ਇਹ ਨਾਮ ਦੀ ਅਵਸਥਾ ਹੈ, 10 ਅਵਸਥਾ ਵਿੱਚ ਇੱਕ ਅਵਸਥਾ ਹੈ ਜਿਹੜੀ ਬੈਖਰੀ ਮੱਧਮ ਪਸੰਤੀ ਪਰਾ ਤੋਂ ਬਾਅਦ ਫਿਰ ਅੱਗੇ ਸਾਸੀ ਸਵਾਸਾਂ ਤੋਂ ਵੀ ਬਾਅਦ ਆਉਂਦੀ ਹੈ।
ਖਿਨ ਖਿਨ ਹਰ ਸੋਈ,
ਖਿਨ ਖਿਨ ਛਿਨ ਛਿਨ ਕਾਲ ਦੇ ਵਿੱਚ ਨਾਮ ਜਪ ਕੇ ਸੋਈ ਉਹ, ਜਾਂ ਫਿਰ ਉਸ ਹਰ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹੈ। ਖਿਨ ਖਿਨ ਕਾਲ ਵਿਚ ਉਹ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਨੇ।
ਗੁਰਮੁਖ ਜਨਮ ਸਕਾਰ ਥਾ,
ਉਹਨਾਂ ਗੁਰਮੁਖਾਂ ਦਾ ਜਨਮ ਸਕਾਰ ਥਾ ਨਾਮ ਹੈ, ਸਫਲੀ ਦਾ ਸਫਲਾ ਹੈ।
ਨਿਰਮਲ ਮਾਲ ਖੋਈ,
ਜੋ ਪਾਪਾਂ ਦੀ ਮੈਲ ਜਿਨ੍ਹਾਂ ਨੇ ਖੋ ਦਿੱਤੀ ਹੈ, ਗੁਆ ਦਿੱਤੀ ਹੈ, ਨਿਰਮਲ ਉਜਲ ਸਰੂਪ ਹੋ ਗਏ ਹਨ ਜਿਹੜੇ।
ਨਾਨਕ ਜੀਵ ਦਾ ਪੁਰਖ ਧਿਆਇਆ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਜਿਨ੍ਹਾਂ ਨੇ ਜੀਵ ਦਾ ਜਿਉਂਦੇ ਜਾਨੀ ਜੀਵਨ ਰੂਪ ਅਕਾਲ ਪੁਰਖ ਨੂੰ ਧਿਆਉਣਾ ਕੀਤਾ ਹੈ, ਜਿਨ੍ਹਾਂ ਨੇ ਜੀਵ ਦਾ ਜਿਉਂਦਿਆਂ ਜਿਉਂਦਿਆਂ ਪੁਰਖ ਕੌਣ ਹੈ, ਪੂਰਨ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ। ਪੁਰਖ ਨਾਮ ਵਿਆਪਕ ਦਾ ਹੈ। ਉਹ ਜਿਹੜੇ ਹਨ
ਅਮਰਾ ਪਦ ਹੋਈ,
ਉਹ ਅਮਰ ਪਦ ਵੀ ਭਾਵ ਕੇਵਲ ਮੋਖ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੋ ਜਾਂਦੀ ਹੈ। ਇਹ ਜਿਹੜੇ ਭਾਈ ਦੇਹ ਧਾਰੀ ਵੱਲ ਨੂੰ ਖਿੱਚਦੇ ਨਾ ਅਰਥ, ਇਹਦਾ ਪੁਰਖ ਉਹ ਕਰਦੇ, ਕਹਿੰਦੇ ਨਾਨਕ ਜੀਵ ਦਾ ਪੁਰਖ ਤੇ ਆਇਆ। ਕਹਿੰਦੇ ਗੁਰੂ ਤਾਂ ਉਹ ਹੁੰਦਾ ਜਿਹੜਾ ਜਿਉਂਦਾ ਜਾਗਦਾ, ਜਿਹੜਾ ਮਾਸਟਰ ਮਰ ਗਿਆ ਕਿ ਉਹ ਤਾਂ ਨਹੀਂ ਸਕੂਲ ਚ ਪੜ੍ਹਾ ਸਕਦਾ, ਐਂ ਪ੍ਰਮਾਣ ਦੇ ਕੇ ਲੋਕਾਂ ਨੂੰ ਤੋੜਦੇ ਆ ਗੁਰੂ ਗ੍ਰੰਥ ਸਾਹਿਬ ਵੱਲੋਂ। ਤੇ ਜੀਵ ਦਾ ਪੁਰਖ ਤਾਂ ਫਿਰ ਵਿਆਪਕ ਦਾ ਨਾਮ ਹੈ, ਤੁਹਾਡਾ ਪੁਰਖ ਇਹ ਕਿਵੇਂ ਹੋ ਗਿਆ? ਉਹ ਜੇ ਕੰਨ ਦੇ ਓਲੇ ਤਾਂ ਉਹਨੂੰ ਪਤਾ ਨਹੀਂ ਲੱਗਦਾ ਕੀ ਆ, ਕੰਨ ਦੇ ਓਲੇ ਤੁਹਾਨੂੰ ਨਹੀਂ ਦਿਸਦਾ, ਉਹ ਵਿਆਪਕ ਹੈ ਪਰਮਾਤਮਾ, ਉਹਦੀ ਗੱਲ ਕੀਤੀ ਹੈ ਇੱਥੇ, ਇਹ ਦੇਹਧਾਰੀ ਪੁਰਖ ਦੀ ਗੱਲ ਨਹੀਂ ਕੀਤੀ ਹੈ। ਉਹ ਅਮਰਾ ਪਦ ਹੋ ਜਾਂਦਾ ਜਿਹੜਾ ਆਪ ਹੀ ਅਮਰ ਨਹੀਂ, ਦੂਏ ਨੂੰ ਅਮਰ ਕੀ ਕਰ ਦੂਗਾ ਭਾਈ। ਇਸ ਪ੍ਰਕਾਰ ਕਥਨ ਕੀਤਾ ਹੈ।
ਸ਼ਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ ਜੀ ਅੱਗੇ।
ਜਿਨੇ ਨਾਮ ਵਿਸਾਰਿਆ,
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਭਾਈ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ, ਨਾਮ ਦਾ ਚਿੰਤਨ ਨਹੀਂ ਕਰਦੇ ਹਨ, ਜਿਨ੍ਹਾਂ ਪੁਰਖਾਂ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਿਸਾਰਿਆ ਭੁਲਾ ਹੀ ਛੱਡਿਆ ਹੈ।
ਬਹੁ ਕਰਮ ਕਮਾਵੈ ਹੋਰ,
ਉਹ ਹੋਰ ਬਹੁਤ ਤਰ੍ਹਾਂ ਦੇ ਕਰਮਾਂ ਨੂੰ, ਕਰਮ ਕਾਂਡ ਨੂੰ, ਉਹਨਾਂ ਦੀ ਬੜੀ ਕਮਾਈ ਕਰਦੇ ਫਿਰਦੇ ਹਨ।
ਨਾਨਕ ਜਮਪੁਰ ਬੱਧੇ ਮਾਰੀਐ,
ਸਤਿਗੁਰੂ ਜੀ ਕਥਨ ਕਰਦੇ ਨੇ ਉਹ ਜਮਪੁਰ ਜਮਾਂ ਦੀ ਪੁਰੀ ਦੇ ਵਿਚ ਬੱਧੇ ਬੰਨੇ ਹੋਏ, ਇਉਂ ਮਾਰੀ ਹੈ, ਮਾਰੀ ਦੇ ਨੇ, ਇਉਂ ਕੁੱਟੇ ਜਾਂਦੇ ਨੇ।
ਜੋ ਸੰਨੀ ਉੱਪਰ ਚੋਰ,
ਜਿਵੇਂ ਸੰਨੀ ਸੰਨ ਦਾ ਨਾਮ ਹੈ, ਕਿਤੇ ਪਾੜ ਲਾਉਂਦਾ ਚੋਰ ਪਾੜ ਦੇ ਉੱਤੇ ਹੀ ਫੜਿਆ ਜਾਵੇ ਨਾ, ਫਿਰ ਜਿਹਨੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਉਹ ਵੀ ਆ ਕੇ ਛਿੱਤਰ ਮਾਰਦਾ ਉਹਦੇ, ਕਹਿੰਦਾ ਵੀ ਕੁੱਟੋ ਇਹਨੂੰ ਕੁੱਟੋ ਜਿੰਨਾ ਕੁੱਟੋ ਹੁੰਦਾ। ਜਿਵੇਂ ਉਹ ਸੰਨੀ ਦੇ ਉੱਪਰ ਚੋਰ ਫੜੇ ਦੀ ਮਾਰ ਪੈਂਦੀ ਆ, ਕਹਿੰਦੇ ਇਉਂ ਫਿਰ ਜਮਾਂ ਦੀ ਪੁਰੀ ਦੇ ਉੱਤੇ ਬੰਨੇ ਹੋਇਆਂ ਨੂੰ ਇਉਂ ਮਾਰ ਪਏਗੀ, ਪ੍ਰਮਾਣ ਦਿੱਤਾ ਹੈ।
ਮਹੱਲਾ ਪੰਜਵਾਂ,
ਅੱਗੇ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦਾ ਮਹੱਲਾ ਹੈ ਜੀ।
ਧਰਤ ਸੁਹਾਵੜੀ ਆਕਾਸ਼ ਸੁਹੰਦਾ,
ਤੇ ਉਹ ਧਰਤ, ਧਰਤੀ ਵੀ ਸੁਹਾਵੜੀ ਸੋਭਨੀਕ ਹੈ, ਉਹ ਆਕਾਸ਼ ਵੀ ਸੁਹੰਦਾ ਸੋਭਨੀਕ ਹੈ। ਖਾਲੀ ਜਗ੍ਹਾ ਜਿਹੜੀ ਹੈ ਕਿਹੜੀ ਜਗ੍ਹਾ ਦੱਸਦੇ ਨੇ?
ਜਪੰਦਿਆ ਹਰ ਨਾਮ,
ਜਿੱਥੇ ਹਰ ਪਰਮੇਸ਼ਰ ਦਾ ਨੌ ਨਾਮ ਜਪੰਦਿਆ ਜਪਿਆ ਜਾਂਦਾ ਹੈ, ਉਹ ਬੁੱਧ ਰੂਪ ਧਰਤੀ ਵੀ ਸੋਭਨੀਕ ਹੈ, ਜਿੱਥੇ ਪਰਮੇਸ਼ਰ ਵਾਹਿਗੁਰੂ ਜਿਹੜੀ ਬੁੱਧ ਵਿਚ ਰੱਬ ਦਾ ਨਿਸ਼ਚਾ ਹੋ ਗਿਆ। ਰੇਦੇ ਰੂਪੀ ਆਕਾਸ਼ ਵੀ ਸੋਭਨੀਕ ਹੈ, ਉਹ ਔਗਣਾਂ ਨੂੰ ਬਖਸ਼ਣ ਵਾਲੀ ਖੇਮਾ ਰੂਪ ਧਰਤੀ ਵੀ ਸੋਭਨੀਕ ਹੈ, ਨਿਸ਼ਚਾ ਕਰਨ ਵਾਲੀ ਬੁੱਧ ਰੂਪ ਧਰਤੀ ਵੀ ਸੋਭਨੀਕ ਹੈ। ਤੇ ਪਹਿਲੀ ਅਤੇ ਦੂਜੀ ਆਦਿ ਭੂਮਿਕਾ ਸੁਭਿੱਛਾ ਸੁਵਿਚਾਰਨਾ ਤਨੂ ਮਾਨਸਾ ਅਸੰਤ ਸੰਗਤ ਪਦਾਰਥ ਭਾਵ ਨਹੀਂ ਤੁਰਿਆ। ਇਹ ਭੂਮਿਕਾ ਵੀ ਉਹਨਾਂ ਦੀਆਂ ਪਾਏ ਜਿਹੜੀਆਂ ਸੋ ਵਨੀਕ ਨੇ। ਇਸ ਕਰਕੇ ਉਹ ਚਿਦਾਕਾਸ਼ ਰੂਪੀ ਬ੍ਰਹਮ ਦੇ ਮਿਲਣ ਵਾਸਤੇ ਮਹਾਤਮਾ ਸੋਭਨੀਕ ਤੇ ਬ੍ਰਹਮ ਦੇ ਵਿੱਚ ਮਿਲਣ ਵਾਲੇ ਮਹਾਤਮਾ ਜਨ ਸੋਭਨੀਕ ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਜਪਿਆ ਹੈ। ਸੋ ਇਸ ਕਰਕੇ ਉਹ ਧਰਤੀ ਸੋਭਨੀਕ ਹੁੰਦੀ ਹੈ। ਜਿੱਥੇ ਸਾਸਨੀ ਨਾਮ ਜਪਿਆ ਜਾਂਦਾ ਧਰਤੀ ਦੇ ਵਿੱਚ ਅਸਰ ਰਹਿੰਦਾ ਉਹਦਾ। ਉਹਦਾ ਕਾਰਨ ਕੀ ਹੈ? ਜਿੱਥੇ ਜੰਗ ਹੋਏ ਹੁੰਦੇ ਨਾ ਉੱਥੇ ਗਰਮੀ ਦੀ ਰੁੱਤ ਗ੍ਰੀਸ਼ਮ ਰੁੱਤ ਵਿੱਚ ਹਾੜ ਬੋਲਦੇ ਸੁਣੇ ਗਏ ਹੈ, ਆਵਾਜ਼ਾਂ ਜਿਵੇਂ ਮਾਰ ਲਓ ਫੜ ਲਓ, ਉਹ ਧਰਤੀ ਆਵਾਜ਼ ਧਰਤੀ ਦੀ ਆਵਾਜ਼ ਕਹਿ ਕਰੀ ਵੀ ਹੁੰਦੀ ਹੈ, ਉਹ ਨਿਕਲਣ ਲੱਗ ਜਾਂਦੀ ਹੈ ਗਰਮੀ ਦੀ ਤਪਸ਼ ਦੇ ਨਾਲ। ਇਹ ਪ੍ਰਮਾਣ ਹੈ। ਇਸ ਤਰ੍ਹਾਂ ਜਿੱਥੇ ਨਾਮ ਜਪਿਆ ਜਾਂਦਾ ਉੱਥੇ ਜਾ ਕੇ ਨਾ ਦੂਸਰੇ ਬੰਦੇ ਦਾ ਕਹੂਗਾ ਵੀ ਇੱਥੇ ਆ ਕੇ ਮੇਰਾ ਬੜਾ ਜੀ ਲੱਗ ਗਿਆ, ਇੱਥੇ ਆ ਕੇ ਮੇਰਾ ਮਨ ਇਕਾਗਰ ਹੋ ਗਿਆ। ਹੇਮਕੁੰਡ ਸਾਹਿਬ ਜਾਂਦੇ ਹਾਂ, ਜਿਉਂ ਜਿਉਂ ਮਹਾਰਾਜ ਸਾਹਿਬ ਦੇ ਤਪ ਸਥਾਨ ਕੋਲ ਜਾਂਦੇ ਹਾਂ ਸੁੱਤੇ ਸਿੱਧੀ ਨਾਮ ਚੱਲ ਪੈਂਦਾ, ਮਨ ਇਕਾਗਰ ਹੋ ਜਾਂਦਾ, ਧਰਤੀ ਦੇ ਉੱਤੇ ਇਹ ਅਸਰ ਹੁੰਦਾ। ਇਸ ਕਰਕੇ ਜਿੱਥੇ ਨਾਮ ਜਪੇ, ਰੜੇ ਮੈਦਾਨ ਵਿੱਚ ਬਹਿ ਕੇ ਕੋਈ ਉੱਥੇ ਗੁਰਬਾਣੀ ਦਾ ਜਾਪ ਕਰੇ, ਮੂਲ ਮੰਤਰ ਕਰੇ, ਗੁਰਮੰਤਰ ਕਰੇ, ਉੱਥੇ ਬਰਕਤਾਂ ਵੀ ਆ ਜਾਣਗੀਆਂ, ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ ਤੇ ਆਕਾਸ਼ ਖਾਲੀ ਜਗ੍ਹਾ ਜਿਹੜੀ ਹੈ। ਹੁਣ ਇਹਦਾ ਅਸਰ ਦੇਖ ਲਓ, ਅੱਜ ਤੋਂ 60 ਸਾਲ ਜਿਹੜੇ ਪਿੱਛੇ ਜਾਈਏ, ਪਿੰਡਾਂ ਦੇ ਵਿੱਚ ਆਮ ਹੀ ਅਖੇ ਜੀ ਉੱਥੇ ਭੂਤ ਰਹਿੰਦਾ, ਉੱਥੇ ਜਿੰਨ ਰਹਿੰਦਾ, ਉੱਥੇ ਪ੍ਰੇਤ ਰਹਿੰਦਾ, ਉੱਥੇ ਖਬੀਸ਼ ਰਹਿੰਦਾ, ਹੁਣ ਕਿੱਧਰ ਗਏ ਭਾਈ? ਕਾਰਨ ਕੀ ਹੈ? ਵੀ ਹਰ ਪਿੰਡ ਦੇ ਲਾਊਡ ਸਪੀਕਰ ਲੱਗੇ ਹੋਏ ਨੇ, ਗੁਰਦੁਆਰਿਆਂ ਦੇ ਵਿੱਚ ਬਾਣੀ ਦਾ ਪ੍ਰਕਾਸ਼ ਹੋ ਰਿਹਾ। ਜਿੱਥੇ ਬਾਣੀ ਦਾ ਐਡਾ ਪ੍ਰਤਾਪ ਉੱਥੇ ਰਹਿੰਦੀਆਂ ਨਹੀਂ ਇਹ ਰੂਹਾਂ, ਉਹ ਚਲੀਆਂ ਗਈਆਂ ਜਿੱਥੇ ਨਹੀਂ ਜੰਗਲ, ਉੱਥੇ ਚਲੇ ਗਏ ਜਿੱਥੇ ਆਵਾਜ਼ ਨਹੀਂ ਆਉਂਦੀ ਬਾਣੀ ਦੀ। ਸਵੱਛਤਾ ਮਿਲਦੀ ਹੈ, ਧਰਤੀ ਪਵਿੱਤਰ, ਆਕਾਸ਼ ਪਵਿੱਤਰ, ਹਵਾ ਪਵਿੱਤਰ ਹੋ ਜਾਂਦੀ ਹੈ। ਇਹ ਨਾਮ ਦਾ ਪ੍ਰਤਾਪ ਦੱਸਿਆ ਹੈ ਜੀ।
ਨਾਨਕ ਨਾਮ ਹੀ ਹੋ ਰਿਹਾ,
ਸਤਿਗੁਰੂ ਕਥਨ ਕਰਦੇ ਹਨ, ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਤੋਂ ਵਿਹੂਣਿਆ, ਨਾਮ ਖਾਲੀ ਦਾ ਹੁੰਦਾ, ਖਾਲੀ ਵਿਹੂਣਿਆ ਉਹ ਤੋਂ ਨਾਮ ਤੋਂ ਬਗੈਰ ਹੈ, ਤੇ ਉਹ ਜਿਹੜੇ ਐਸੇ ਹਨ ਭਾਵੇ
ਤਿੰਨ ਤਨ ਖਾਵੇ ਕਾਉ।
ਇਹ ਪਾਠ ਤਿੰਨ ਦੇ ਇੱਥੇ ਹਲੰਤ ਹੈਗੀ ਤੁਹਾਡੇ ਕੋਲ? ਤੁਹਾਡੇ ਕੋਲ ਹੈਗੀ ਸਾਰਿਆਂ ਕੋਲ? ਇੱਥੇ ਹਲੰਤ ਚਾਹੀਦੀ ਹੈ, ਜਿਹਦੇ ਕੋਲ ਨਹੀਂ ਆ ਦੱਸ ਦੇਣਾ, ਇਹ ਜੇ ਨਹੀਂ ਆ ਲਾ ਲਿਓ, ਇੱਥੇ ਹਲੰਤ ਚਾਹੀਦੀ ਹੈ। ਤਿੰਨ ਤਨ ਖਾਵੇ ਕਾਉ, ਸਤਿਗੁਰੀ ਕਥਨ ਕਰਦੇ ਹਨ, ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਗੈਰ ਵੀ ਹੋਣੇ ਨੇ, ਖਾਲੀ ਨੇ, ਤਿੰਨ ਉਹਨਾਂ ਦੇ ਤਨ ਸਰੀਰ ਨੂੰ ਪ੍ਰਤੱਖ ਕਾਂ ਖਾਂਦੇ ਹੈ, ਜਾਂ ਕਾਮ ਕ੍ਰੋਧ ਆਦਿ ਵਿਕਾਰਾਂ ਰੂਪੀ ਕਾਂ ਖਾਂਦੇ ਹੈ, ਕਾਲ ਰੂਪੀ ਕਾਂ ਖਾਂਦਾ ਹੈ, ਜਾਂ ਫਿਰ ਜਿਵੇਂ ਕਥਨ ਕੀਤਾ ਹੈ, ਜਿਹ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ। ਇਹ ਹਾਲਤ ਉਹਨਾਂ ਦੀ ਹੁੰਦੀ ਹੈ, ਮਰਿਆਂ ਦੇ ਕਰਗਾਂ ਦੇ ਵੀ ਗੰਦਗੀ ਦੇ ਮੂੰਹ ਲਿਬੜੇ ਹੋਏ ਕਾਂ ਸਵਾਰ ਦੇਣ, ਤਿੰਨ ਤਨਖਾਵੇ ਚੂੰਡ ਚੂੰਡ ਕੇ ਖਾਂਦੇ ਨੇ, ਇਸ ਪ੍ਰਕਾਰ ਦਾ ਹਾਲਤ ਉਹਨਾਂ ਦੀ ਹੈ। ਜਾਂ ਪ੍ਰਤੱਖ ਵੀ ਕਾਲ ਰੂਪੀ ਕਾਂ ਖਾਂਦਾ, ਪ੍ਰਤੱਖ ਕਾਮ ਕ੍ਰੋਧ ਰੂਪੀ ਕਾਂ ਖਾਂਦੇ ਹਨ।
ਪੌੜੀ
ਅੱਗੇ ਪੌੜੀ ਗੁਰੂ ਰਾਮਦਾਸ ਮਹਾਰਾਜ ਦੀ ਕਥਨ ਕੀਤੀ ਹੈ ਜੀ।
ਨਾਮ ਸਲਾਹਨ ਭਾਉ ਕਰ,
ਤੇ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਨਾਮ ਦੀ ਸ਼ਲਾਘਾ ਕਰਦੇ ਆ, ਪ੍ਰੇਮ ਦੇ ਸਹਿਤ ਨਾਮ ਜਪਦੇ ਆ, ਪਰਮੇਸ਼ਰ ਦਾ ਭਾਉ ਪ੍ਰੇਮ ਕਰਕੇ ਨਾਮ ਦੀ ਸਲੋਤਾ ਕਰਦੇ ਹਨ, ਸਲਾਉਂਦੇ ਨੇ ਨਾਮ ਨੂੰ।
ਨਿਜ ਮਹਿਲੀ ਵਾਸਾ,
ਉਹ ਨਿਜ ਆਪਣੇ ਤੁਰਿਆ ਪਦ ਰੂਪੀ ਮਹਿਲ ਦੇ ਵਿੱਚ ਬਾਸਾ ਨਿਵਾਸ ਪਾਉਂਦੇ ਹਨ ਜੀ। ਉਹ ਬਾਹੜ ਮੁੜ ਕੇ ਹੋਰ ਜੂਨਾਂ ਦੇ ਵਿੱਚ ਨਹੀਂ ਪਾਈ ਆਉਂਦੇ, ਕੁੱਤੇ ਬੇਲਿਆਂ ਦੀ ਜੂਨਾਂ ਚ ਨਹੀਂ ਤੁਰੇ ਫਿਰਦੇ ਹੋ, ਇਸ ਕਰਕੇ ਇਹ ਜੂਨਾਂ ਤੋਂ ਬਚ ਜਾਂਦੇ ਨੇ।
ਫਿਰ ਹੋਏ ਨਾ ਬਿਨਾਸਾ,
ਫਿਰ ਉਹਨਾਂ ਨੂੰ ਕਦੇ ਬਿਨਾਸਾ ਨਾਸ਼ ਵੀ ਨਹੀਂ ਉਹਨਾਂ ਦਾ ਹੁੰਦਾ, ਨਹੀਂ ਹੋਏ ਹੁੰਦੇ ਉਹਨਾਂ ਦਾ, ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ, ਨਾਸ ਨਹੀਂ ਹੁੰਦੇ ਹਨ।
ਹਰ ਛੇਤੀ ਰੰਗ ਰਵ ਰਹੇ,
ਉਹ ਹਰ ਪਰਮੇਸ਼ਰ ਦੇ ਛੇਤੀ ਨਾਲ ਰੰਗ ਪ੍ਰੇਮ ਦੇ ਨਾਲ ਰਵ ਮਿਲੇ ਰਹਿੰਦੇ ਹਨ।
ਸਭ ਸਾਸ ਗਰਾਸਾ,
ਅਤੇ ਸਭ ਸਾਰੇ ਆਉਂਦੇ ਜਾਂਦੇ ਸਾਸ ਸਵਾਸ ਨਾਲ ਹੀ ਗਰਾਸਾ ਭੋਜਨ ਦੀ ਗਰਾਹੀ ਖਾਂਦੇ ਆ, ਜਾਂ ਅੰਦਰ ਨੂੰ ਜਾਵੇ ਗਰਾਸ ਕਹੀਦਾ, ਬਾਹਰ ਨੂੰ ਜਾਵੇ ਸਵਾਸ ਹੁੰਦਾ, ਪਰਮੇਸ਼ਰ ਦਾ ਨਾਮ ਜਪਦੇ ਆਉਂਦੇ ਜਾਂਦੇ ਸਵਾਸਾਂ ਨਾਲ।
ਹਰ ਕਾ ਰੰਗ ਕਦੇ ਨਾ ਉਤਰੇ,
ਉਹਨਾਂ ਦੇ ਹਿਰਦੇ ਵਿੱਚ ਹਰ ਪਰਮੇਸ਼ਰ ਦਾ ਰੰਗ ਪ੍ਰੇਮ ਕਦੇ ਕਦਾਚਿਤ ਵੀ ਨਹੀਂ ਉਤਰਦਾ, ਲਹਿੰਦਾ ਨਹੀਂ ਹੈ, ਕਿਉਂਕਿ
ਗੁਰਮੁਖ ਪ੍ਰਗਾਸਾ,
ਉਹਨਾਂ ਗੁਰਮੁਖ ਜਾਨਾਂ ਨੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਚਾਨਣਾ ਹੋ ਗਿਆ ਹੈ। ਪ੍ਰਗਾਸਾ ਨਾਮ ਚਾਨਣੇ ਦਾ ਹੈ, ਪ੍ਰਗਾਸ਼ ਪਰ ਵਿਸ਼ੇਸ਼ ਕਰਕੇ ਗਾਸ ਫਾਰਸੀ ਦੇ ਚਾਨਣੇ ਕਹਿੰਦਾ, ਇਸ ਪ੍ਰਕਾਰ ਚਾਨਣਾ ਹੈ।
ਓਏ ਕਿਰਪਾ ਕਰਕੇ ਮੇਲਿਆਂ,
ਉਹ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ੀ ਕਰਕੇ ਆਪਣੇ ਸਰੂਪ ਨਾਲ ਮੇਲਿਆਂ ਮੇਲ ਲਏ ਹਨ।
ਨਾਨਕ ਹਰ ਪਾਸਾ,
ਸਤਿਗੁਰੂ ਕਥਨ ਕਰਦੇ ਹਨ, ਜਿਨ੍ਹਾਂ ਨੇ ਹਰ ਪਰਮੇਸ਼ਰ ਨੂੰ ਹਰ ਵਕਤ ਪਾਸਾ ਕੋਲ ਹੀ ਜਾਣਿਆ ਹੋਇਆ। ਇਸ ਕਰਕੇ ਜਦੋਂ ਰੱਬ ਨੂੰ ਕੋਲ ਸਮਝਿਆ ਕੋਈ ਵੀ ਗਲਤ ਕੰਮ ਨਹੀਂ ਕਰਦਾ। ਜਿਨ੍ਹਾਂ ਦੀ ਪਰਮੇਸ਼ਰ ਨੇ ਜਮਾਂ ਤੋਂ ਜਾਂ ਫਿਰ ਵਿਕਾਰਾਂ ਤੋਂ ਪਾਸਾ ਨਾਮ ਪਾਸੇ ਦਾ ਪਾਸ ਨਾਮ ਫਾਹੀ ਦਾ ਹੈ। ਵਿਕਾਰਾਂ ਦੀ ਫਾਹੀ ਜਮਾਂ ਦੀ ਫਾਹੀ ਹਰ ਕਈ ਨਾਸ ਹੀ ਕਰ ਦਿੱਤੀ ਹੈ ਵਾਹਿਗੁਰੂ ਨੇ।
ਸਲੋਕ ਮਹਲਾ ਤੀਜਾ।
ਤੀਸਰੇ ਪਾਤਸ਼ਾਹ ਦਾ ਸਲੋਕ ਹੈ ਜੀ ਅੱਗੇ।
ਜਿਚਰ ਇਹੋ ਮਨ ਲਹਿਰੀ ਵਿਚ ਹੈ।
ਜਿਚਰ ਜਿੰਨੀ ਦੇਰ ਤੱਕ ਇਹ ਮਨ ਚਿੱਤ ਹੈ ਜਿਹੜਾ ਆਸਾ ਤ੍ਰਿਸ਼ਨਾ ਰੂਪੀ ਵਾਸ਼ਨਾ ਰੂਪੀ ਲਹਿਰਾਂ ਦੇ ਵਿਚ ਵਿਕਾਰਾਂ ਰੂਪੀ ਲਹਿਰਾਂ ਦੇ ਵਿਚ ਤੇ ਉਹਨਾਂ ਲਹਿਰਾਂ ਦੇ ਅੰਦਰ ਤਾਰੀਆਂ ਮਾਰਦਾ ਫਿਰਦਾ ਹੈ ਜਿੰਨਾ ਚਿਰ
ਹਉਮੈ ਬਹੁਤ ਅਹੰਕਾਰ।
ਉਨੀ ਦੇਰ ਤੱਕ ਬਹੁਤ ਮਨ ਦੇ ਵਿਚ ਹੰਕਾਰ ਵੀ ਲੋੜਿਆਂ ਦਾ ਬਹੁਤਾ ਅਹੰਕਾਰ ਹੈ। ਹਉਮੈ ਰਹਿੰਦੀ ਅਹੰਕਤਾ ਗੁਣਾਂ ਦਾ ਵਿਦਿਆ ਦਾ ਧਨ ਦਾ ਅਤਿਅੰਤ ਹੰਕਾਰ ਰਹਿੰਦਾ।
ਸ਼ਬਦ ਸਾਧਨਾ ਆਵੇ
ਤੇ ਇਸ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦਾ ਜਾਂ ਸ਼ਬਦ ਬ੍ਰਹਮ ਦੇ ਨਾਮ ਦਾ ਸਾਧ ਜਿਹੜਾ ਨਾ ਸਵਾਦ ਆਨੰਦ ਨਹੀਂ ਆਉਂਦਾ ਹੈ।
ਨਾਮ ਨਾ ਲੱਗਾ ਪਿਆਰ।
ਨਾ ਪਰਮੇਸ਼ਰ ਦਾ ਨਾਮ ਪਿਆਰਾ ਮਿੱਠਾ ਲੱਗਦਾ, ਉਹਨਾਂ ਨੂੰ ਪਿਆਰਾ ਨਹੀਂ ਲੱਗਦਾ, ਪ੍ਰੇਮ ਨਹੀਂ ਹੈ ਉਹਦੇ ਚ, ਮਿੱਠਾ ਨਹੀਂ ਲੱਗਦਾ ਹੈ।
ਸੇਵਾ ਥਾਇ ਨਾ ਪਵੇ ਤਿਸਕੀ।
ਇਹ ਵਿਸਰਾਮ ਪਾਈ ਔਖਾ ਹੈ, ਇਹਨੂੰ ਧਿਆਨ ਨਾਲ ਪਕਾਇਓ। ਤਿਸਕੀ ਇੱਥੇ ਕੀ ਤੇ ਵਿਸਰਾਮ ਹੈ। ਉਸ ਦੀ ਸੇਵਾ ਟਹਿਲ ਕੀਤੀ ਹੋਈ ਥਾਂ ਸਿਰ ਪ੍ਰਵਾਨਗੀ ਵਿਚ ਨਹੀਂ ਪੈਂਦੀ ਹੈ, ਕਿਉਂਕਿ ਬਾਸ਼ਨਾ ਕਰਕੇ
ਖੱਪ ਖੱਪ ਹੋਏ ਖੁਆਰ।
ਐਵੇਂ ਬਾਸ਼ਨਾ ਵਿੱਚ ਖੱਪ ਖੱਪ ਖੱਚ ਖੱਚ ਕੇ ਖੁਆਰ ਖਰਾਬ ਹੀ ਹੋਏ ਹੁੰਦੇ ਰਹਿੰਦੇ ਨੇ, ਖੱਜਲ ਹੁੰਦੇ ਰਹਿੰਦੇ ਨੇ।
ਨਾਨਕ ਸੇਵਕ ਸੋਈ ਆਖੀਐ।
ਸਤਿਗੁਰੂ ਕਥਨ ਕਰਦੇ ਨੇ ਉਹੀ ਪਰਮੇਸ਼ਰ ਦਾ ਅਸਲੀ ਸੇਵਕ ਦਾਸ ਆਖੀਆ ਕਹੀਦਾ ਹੈ।
ਜੋ ਸਿਰ ਧਰੇ ਉਤਾਰ।
ਜਿਹੜਾ ਸਤਿਗੁਰਾਂ ਦੇ ਅੱਗੇ ਆਪਣਾ ਸਿਰ ਜਿਹੜਾ ਸੀਸ ਉਤਾਰ ਕੇ ਧਰੇ, ਧਰ ਦੇਵੇ ਭਾਵ ਗੁਰਾਂ ਦੇ ਅੱਗੇ ਆਪਣਾ ਆਪਾ ਅਰਪਣ ਕਰ ਦੇਵੇ, ਇਹੀ ਸੀਸ ਭੇਟ ਕਰਨਾ ਹੈ। ਹੰਕਾਰ ਰੂਪੀ ਸਿਰ ਨੂੰ ਵੱਢ ਕੇ ਗੁਰਾਂ ਦੇ ਚਰਨਾਂ ਚ ਰੱਖਣਾ, ਹੰਕਾਰ ਰੂਪੀ ਸਿਰ ਉਤਾਰ ਕੇ ਸਤਿਗੁਰਾਂ ਦੇ ਅੱਗੇ ਧਰ ਦੇਣਾ, ਕਿ ਸਤਿਗੁਰਾਂ ਅੱਗੇ ਸੀਸ ਭੇਟ ਦਿਓ, ਇਸ ਤਰ੍ਹਾਂ ਦੀ ਆਵਾਜ਼ ਉਹਨਾਂ ਦੇ ਹਿਰਦੇ ਚ ਆਉਂਦੀ ਹੈ।
ਸਤਿਗੁਰ ਕਾ ਭਾਣਾ ਮੰਨ ਲਏ।
ਉਹ ਪ੍ਰਤੱਖ ਵੀ ਜੇ ਸਤਿਗੁਰਾਂ ਨੇ ਸੀਸ ਮੰਗਿਆ ਆਨੰਦਪੁਰ ਸਾਹਿਬ, ਇਹ ਪੰਜ ਸਿੱਖ ਨੇਤਰੇ ਜਿਹੜੇ ਪੰਜ ਪਿਆਰੇ ਹੈ, ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਸਾਹਿਬ ਸਿੰਘ, ਹਾਂਜੀ, ਇਸ ਪ੍ਰਕਾਰ ਪ੍ਰਤੱਖ ਵੀ ਸਿਰ ਅਰਪਣ ਕਰਦੇ, ਜਿਹਨੇ ਰਾਵਣ ਨੇ ਆਪਣੇ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਸਿਰ ਵੱਢ ਕੇ ਭੇਟਾ ਦਿੱਤੀ ਸੀ। ਇਸ ਪ੍ਰਕਾਰ ਹੁਣ ਬੋਲੋ ਜੀ ਦੁਬਾਰੇ।
ਸਤਿਗੁਰ ਕਾ ਭਾਣਾ ਮੰਨ ਲਏ।
ਸਤਿਗੁਰੂ ਦਾ ਭਾਣਾ ਹੁਕਮ ਹਿਰਦੇ ਦੇ ਵਿਚ ਮੰਨ ਲੈਣਾ ਕਰਦਾ ਹੈ ਜਿਹੜਾ।
ਸ਼ਬਦ ਰੱਖੇ ਉਰ ਧਾਰ।
ਸ਼ਬਦ ਉਪਦੇਸ਼ ਨੂੰ ਹਰ ਵਕਤ ਹਿਰਦੇ ਵਿਚ ਧਾਰਨ ਕਰਕੇ ਰੱਖਦਾ, ਉਹ ਅਸਲੀ ਸੇਵਕ ਹੈ।
ਮਹੱਲਾ ਤੀਜਾ।
ਇਹ ਤੀਸਰੇ ਪਾਤਸ਼ਾਹ ਦਾ ਮਹੱਲਾ ਹੈ ਜੀ।
ਸੋ ਜਪ ਤਪ ਸੇਵਾ ਚਾਕਰੀ।
ਉਹੀ ਬਾਣੀ ਕਰਕੇ ਜਪ ਜਾਪ ਕਰਨਾ, ਚਿੱਤ ਦੀ ਇਕਾਗਰਤਾ ਰੂਪੀ ਤਪ ਕਰਨਾ, ਜਾਂ ਸਰੀਰ ਕਰਕੇ ਸੇਵਾ ਰੂਪੀ ਗੁਰਸੇਵਾ ਤਪਾਂ ਸਿਰ ਤਪ ਸਾਧ, ਇਹ ਤਪ ਕਰਨਾ, ਐਸਾ ਜਿਹੜਾ ਭਗਤੀ ਰੂਪੀ ਚਾਕਰੀ ਨੌਕਰੀ ਕਰਨੀ ਸਫਲੀ ਹੈ, ਜਿਹੜੀ ਚਾਰ ਨਾਲ ਕੀਤੀ ਜਾਵੇ। ਅੱਗੇ ਦੱਸਦੇ ਨੇ
ਜੋ ਖਸਮ ਹੈ ਭਾਵੈ।
ਉਹ ਨੌਕਰੀ ਨੌਕਰ ਵਾਂਗੂ ਜਿਹੜਾ ਇਉਂ ਨੌਕਰ ਬਣ ਕੇ ਤੇ ਮੁੱਲ ਖਰੀਦੀ ਲਾਲਾ ਗੋਲਾ ਬਣ ਕੇ ਭਗਤੀ ਕੀਤੀ ਹੈ ਜਿਹਨੇ, ਉਹਦੀ ਸਫਲੀ ਹੈ। ਜਿਹੜੀ ਖਸਮ ਮਾਲਕ ਨੂੰ ਭਾਵੇ ਭਾ ਜਾਵੇ ਉਹ ਸਫਲੀ ਹੁੰਦੀ ਹੈ।
ਆਪੇ ਬਖਸ਼ੇ ਵੇਲ ਲਾਏ।
ਜਿਨ੍ਹਾਂ ਨੇ ਗੁਰ ਉਪਦੇਸ਼ ਦੁਆਰਾ ਆਪਣੇ ਅੰਦਰੋਂ ਪੂਰੀ ਪੰਕਤੀ ਸਾਰੀ ਬੋਲ ਦੋ ਜੀ।
ਆਪੇ ਬਖਸ਼ੇ ਮੇਲ ਲਏ ਆਪਤ ਗਵਾਵੈ।
ਇਹਨੂੰ ਭਾਈ ਜੇ ਆਪਤ ਨਹੀਂ ਕਰਨਾ ਹੈ ਪਾਠ, ਆਪਤ ਪਾਠ ਕਰਨਾ, ਅਧਿਕ ਤੋਂ ਰਹਿਤ ਹੈ ਪਾਠ, ਆਪਤ ਦਾ ਉਚਾਰਨ ਇਸ ਤਰ੍ਹਾਂ ਕਰਨਾ। ਜਿਨ੍ਹਾਂ ਨੇ ਗੁਰ ਉਪਦੇਸ਼ ਦੁਆਰਾ ਆਪਣੇ ਆਪਤ ਆਪਣਤ ਆਪਾ ਭਾਵ ਗਵਾਵੈ ਗੁਆਉਣਾ ਕੀਤਾ, ਉਸ ਨੂੰ ਆਪੇ ਆਪ ਹੀ ਪਰਮੇਸ਼ਰ ਗੁਰਾਂ ਉਹਨੂੰ ਪਰਮੇਸ਼ਰ ਆਪ ਹੀ ਪਰਮੇਸ਼ਰ ਗੁਰਾਂ ਦੁਆਰਾ ਨਾਮ ਦੀ ਬਖਸ਼ਿਸ਼ ਦੇ ਕੇ ਆਪਣੇ ਸਰੂਪ ਨਾਲ ਮੇਲ ਲੈਂਦਾ। ਆਪ ਹੀ ਸਰਬਣ ਮੰਨਣ ਅਧਿਆਸਨ ਤਤ ਤੋਂ ਪਾਦਾ ਸੁਸ਼ੋਧਨ ਇਹ ਗਿਆਨ ਬਖਸ਼ ਕੇ ਆਪਣੇ ਸਰੂਪ ਨਾਲ ਮੇਲ ਲੈਂਦਾ। ਆਪ ਹੀ ਬਖਸ਼ੇ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ। ਆਪ ਹੀ ਦੁਨੀਆਂ ਦੀ ਰੱਖਿਆ ਵਾਸਤੇ ਭੇਜੇ ਸਤਿਗੁਰਾਂ ਦੁਆਰਾ, ਸਤਿਗੁਰਾਂ ਮਹਾਰਾਜ ਨੇ ਸੰਸਾਰ ਦੇ ਭਲੇ ਵਾਸਤੇ ਭੇਜਿਆ, ਉਹਨਾਂ ਦੁਆਰਾ ਨਾਮ ਦੀ ਬਖਸ਼ ਕਰਕੇ ਆਪਣੇ ਨਾਲ ਮੇਲ ਲੈਂਦਾ ਪਰਮੇਸ਼ਰ।
ਮਿਲਿਆ ਕਦੇ ਨਾ ਈਸ਼ੜੈ।
ਇਹ ਭਾਈ ਮਿਲਿਆ ਉਹ ਹੁੰਦਾ ਜਿਹੜਾ ਕਦੇ ਨਾ ਵਿਛੜੇ, ਇਸ ਕਰਕੇ ਉਹ ਗੁਰਮੁਖ ਜਨ ਫਿਰ ਕਦੇ ਵੀ ਵਾਹਿਗੁਰੂ ਵੱਲੋਂ ਵਿਛੜਦੇ ਨਹੀਂ, ਜੁਦਾ ਨਹੀਂ ਹੁੰਦੇ।
ਜੋਤੀ ਜੋਤ ਮਿਲਾਵੇ,
ਉਹਨਾਂ ਦੀ ਪਰਤਕ ਜੋਤ ਅਦਵੈ ਆਨੰਦ ਸਰੂਪੀ ਜੋਤ ਦੇ ਵਿੱਚ ਮਿਲਾਵੇ ਮਿਲ ਜਾਂਦੀ ਹੈ, ਮਹਾਰਾਜ ਮੇਲ ਲੈਂਦੇ ਨੇ।
ਨਾਨਕ ਗੁਰ ਪ੍ਰਸਾਦੀ ਸੋ ਬੁੱਧ ਸੀ,
ਸਤਿਗੁਰੂ ਜੀ ਕਥਨ ਕਰਦੇ ਨੇ, ਪਰ ਗੁਰਾਂ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਨਾਲ ਹੀ ਇਹ ਗੱਲ ਉਹਨਾਂ ਨੂੰ ਪੁਰਖਾਂ ਨੂੰ ਬੁੱਝ ਸੀ। ਉਹ ਬੁੱਝਦਾ ਸਮਝਦਾ ਹੈ, ਇਹਨੂੰ ਬੁੱਝ ਸੀ ਨਹੀਂ ਕਰਨਾ ਜੀ ਪਾਠ, ਬੁੱਝ ਸੀ ਬੁੱਝਦਾ ਹੈ।
ਜਿਸ ਆਪ ਬੁਝਾਵੇ,
ਜਿਨ੍ਹਾਂ ਨੂੰ ਸਤਿਗੁਰੂ ਆਪ ਜਣਾ ਦੇਣ, ਉਹੀ ਜਾਣਦੇ ਹਨ।
ਪੌੜੀ
ਪੌੜੀ ਕਥਨ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ,
ਸਭ ਕੋ ਲਿਖੇ ਵਿੱਚ ਹੈ,
ਸਭ ਕੋਈ ਸਭ ਸਮੇਂ ਸਭ ਕੋਈ ਤੇ ਸਭ ਕਰਤਵ ਇਹ ਹਿਸਾਬ ਕਿਤਾਬ ਦੇ ਵਿੱਚ ਨ। ਕੋਈ ਕਹੇ ਵੀ ਮੈਂ ਗੱਲਾਂ ਕਰਦਾ ਮੈਨੂੰ ਕਿਹੜਾ ਸੁਣਦਾ, ਚੁਗਲੀਆਂ ਕਰਦਾ ਜਾਂ ਬੇਕਾਰ ਭੋਗਦਾ, ਨਹੀਂ ਭਾਈ, ਸਦ ਸੁਣਦਾ ਸਦਵੇਗ, ਸਭ ਕੋਈ ਕਰਮ ਧਰਮਾਂ ਦੇ ਲੇਖੇ ਹਿਸਾਬ ਕਿਤਾਬ ਦੇ ਵਿੱਚ ਅੰਦਰ ਹੈ। ਤੇ ਇਸ ਕਰਕੇ ਮਹਾਰਾਜ ਨੇ ਕਿਹਾ
ਮਨਮੁਖ ਅਹੰਕਾਰੀ,
ਪਰ ਮਨਮੁਖ ਪੁਰਖ ਅਹੰਕਾਰੀ ਹੋ ਰਿਹਾ, ਉਹ ਅਹੰਕਾਰ ਦੇ ਸਹਿਤ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਹੈ, ਕਹਿੰਦਾ ਮੈਨੂੰ ਕੌਣ ਹੈ ਪੁੱਛਣ ਵਾਲਾ, ਤੇ ਇਉਂ ਇਤਨੇ ਕਰਮ ਧਰਮ ਮੈਂ ਕਰ ਲਏ ਨੇ, ਮੈਂ ਆਹ ਕੀਤਾ ਮੈਂ ਆਹ ਕੀਤਾ ਹੈ, ਹੰਕਾਰ ਕਰਦਾ ਹੈ ਉਹ ਮਨਮੁਖ ਹੈ।
ਹਰ ਨਾਮ ਕਦੇ ਨਾ ਚੇਤੇ,
ਮਨਮੁਖ ਕਦਾ ਚਿਤ ਵੀ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦਾ।
ਜਮ ਕਾਲ ਸਿਰ ਮਾਰੀ,
ਜਮ ਕਾਲ ਕਾਲ ਕਰਨ ਵਾਲਾ ਜਮ ਮਨਮੁਖ ਦੇ ਸਿਰ ਉੱਤੇ ਚੋਟਾਂ ਮਾਰੀ ਮਾਰਦਾ, ਜਮ ਕਾ ਡੰਡ ਮੂੰਡ ਮੈਂ ਲੱਗ ਹੈ, ਖਿਨ ਮੈਂ ਕਰੇ ਨੇ ਮੇਰਾ। ਅੱਗੇ ਦੱਸਦੇ ਨੇ
ਪਾਪ ਵਿਕਾਰ ਮਨੂਰ ਸਭ,
ਜੋ ਸਭ ਸਾਰੇ ਪਾਪ ਗੁਨਾਹ ਕਾਮ ਆਦਿਕ ਵਿਕਾਰ, ਮਨੂਰ ਲੋਹੇ ਦੀ ਮੈਲ ਵੱਤ ਇਹ ਨਿਗਰਨ ਭਾਰੀ ਨੇ ਜਿਹੜੇ ਪਾਪ ਕੀਤੇ।
ਲੱਦੇ ਬਹੁ ਭਾਰੀ,
ਇਹਨਾਂ ਔਗਣਾ ਦੇ ਲੱਦੇ ਲੱਦਣੇ ਕਰਕੇ ਮਨਮੁਖ ਦੀ ਰੂਹ ਬਹੁਤ ਹੀ ਭਾਰੀ ਹੋ ਰਹੀ ਹੈ, ਤੇ ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਭਾਰ, ਉਹ ਔਗਣਾ ਦੇ ਭਾਰ ਕਰਕੇ ਮਨਮੁਖ ਰਹਿਦੇ ਰੂਪੀ ਗੱਡੇ ਨੂੰ ਲੱਦ ਕੇ ਫਿਰ ਉਹ ਡੁੱਬਦੇ ਆ, ਉਹ ਤਰਦੇ ਆ ਜਿਹੜੇ ਗੁਰਮੁਖ ਜਨ। ਇਹ ਗੱਡਾ ਉਹਨਾਂ ਨੇ ਅੰਤਸ਼ਕਰਨ ਦਾ ਬਹੁਤ ਹੀ ਲੱਦ ਲਿਆ ਵਿਕਾਰਾਂ ਨਾਲ ਪਾਪਾਂ ਨਾਲ।
ਮਾਰਗ ਬਿਖ ਮੰਡਰਾਣਾ,
ਪਰ ਲੋਕ ਦਾ ਜਿਹੜਾ ਰਸਤਾ ਹੈ ਜਮਾਂ ਦਾ ਮਾਰਗ ਰਸਤਾ ਹੈ, ਬਿਖਮ ਬੜਾ ਭਿਆਨਕ ਕਠਿਨ ਹੈ, ਡਰਾਉਣਾ ਭੈਦਾਇਕ ਹੈ, ਭੈ ਦੇਣ ਵਾਲਾ ਹੈ। ਅਤੇ
ਕਿਉਂ ਤਰੀਏ ਤਾਰੀ,
ਮੈਂ ਤਰਨੀ ਨਦੀ ਤਾਰੀ ਮਾਰ ਕੇ ਕਿਉਂ ਕਿਵੇਂ ਤਰ ਜਾਏਗਾ, ਭਾਵ ਨਹੀਂ ਤਰ ਹੋਣੀ ਤੇਰੇ ਕੋਲੋਂ, ਤਰੀ ਨਹੀਂ ਜਾਣੀ ਹੈ।
ਨਾਨਕ ਗੁਰ ਰਾਖੇ ਸੇ ਉਬਰੇ,
ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜਿਨ੍ਹਾਂ ਦੇ ਰੱਖ ਵਾਲੇ ਬਣ ਗਏ, ਉਹ ਪੁਰਖ ਵਿਕਾਰਾਂ ਰੂਪੀ ਭਾਰ ਉਠਾਉਣ ਤੋਂ ਉਭਰੇ ਬਚ ਗਏ ਹਨ।
ਹਰ ਨਾਮ ਉਧਾਰੀ,
ਗੁਰਾਂ ਨੇ ਉਹਨਾਂ ਨੂੰ ਹਰ ਪਰਮੇਸ਼ਰ ਦਾ ਨਾਮ ਦੇ ਕੇ ਸੰਸਾਰ ਸਮੁੰਦਰ ਤੋਂ ਉਧਾਰੀ ਉਧਾਰ ਦਿੱਤਾ, ਉਹ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਉਧਰ ਗਏ ਹਨ, ਤਰ ਗਏ ਹਨ।
ਸ਼ਲੋਕ ਮਹਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਅੱਗੇ ਸ਼ਲੋਕ ਹੈ ਜੀ।
ਵਿਣ ਸਤਿਗੁਰ ਸੀਵੇ ਸੁਖ ਨਹੀਂ,
ਸਤਿਗੁਰੂ ਜੀ ਸੇਵਾ ਕੀਤੀ ਤੋਂ ਬਿਨਾਂ, ਟਹਿਲ ਕੀਤੀ ਤੋਂ ਬਗੈਰ ਕਿਸੇ ਨੂੰ ਵੀ ਆਤਮਕ ਸੁਖ ਨਹੀਂ ਪ੍ਰਾਪਤ ਹੁੰਦਾ, ਆਨੰਦ ਨਹੀਂ ਪ੍ਰਾਪਤ ਹੁੰਦਾ।
ਮਰ ਜੰਮਹਿ ਵਾਰੋ ਵਾਰ,
ਮੌਤ ਦੇ ਮਰ ਮਾਰੇ ਹੋਏ ਜੀਵ ਜੰਮੇ ਜੰਮਦੇ ਰਹਿੰਦੇ ਨੇ, ਬਾਰੋ ਵਾਰੀ ਮੁੜ ਮੁੜ ਕੇ ਜੂਨਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ।
ਮੋਹ ਠਗੌਲੀ ਪਾਈਆਂ,
ਇਸ ਮਾਇਆ ਨੇ ਜੀਵਾਂ ਉੱਤੇ ਮੋਹ ਰੂਪੀ ਠਗੌਲੀ ਠੱਗ ਬੂਟੀ ਪਾਈਆਂ ਪਾਈ ਹੋਈ ਹੈ।
ਬਹੁਤ ਦੂਜਾ ਭਾਏ ਵਿਕਾਰ,
ਇਸ ਕਰਕੇ ਜੀਵ ਬਹੁਤ ਹੀ ਦੂਜੀ ਦਵੈਸ਼ ਭਾਵਨਾ ਵਿੱਚ ਵਿਕਾਰਾਂ ਨੂੰ ਭੋਗਣ ਵਿੱਚ ਲੱਗੇ ਹੋਏ ਨੇ, ਦਵੈਸ਼ ਭਾਵ ਵਿੱਚ ਬਹੁਤ ਵਿਕਾਰ ਮੰਦ ਕਰਮ ਕਰਦੇ ਹਨ ਜੀ।
ਇੱਕ ਗੁਰ ਪ੍ਰਸਾਦੀ ਉਬਰੇ,
ਇੱਕ ਕਈ ਗੁਰਮੁਖ ਗੁਰ ਪ੍ਰਸਾਦੀ ਗੁਰਾਂ ਦੀ ਕਿਰਪਾ ਕਰਕੇ ਵਿਕਾਰਾਂ ਜਾਂ ਮਾਇਆ ਦੀ ਮੋਹ ਰੂਪ ਠੱਗ ਬੂਟੀ ਤੋਂ ਉਬਰੇ ਬਚ ਗਏ ਹਨ ਜੀ।
ਤਿਸ ਜਨ ਕੋ ਕਰਹਿ ਸਭ ਨਮਸਕਾਰ,
ਜਿਹੜੇ ਬਚ ਗਏ ਹਨ ਤੇ ਜੋ ਜੋ ਵੀ ਬਚਿਆ, ਤਿਸ ਉਹਨਾਂ ਗੁਰਮੁਖਾਂ ਨੂੰ ਸਭ ਸਾਰੇ ਕੋਈ ਨਮਸਕਾਰਾਂ ਵੰਦਨਾ ਕਰਦੇ ਨਮਸਕਾਰਾਂ ਕਰਦੇ ਨੇ।
ਨਾਨਕ ਆਨ ਦਿਨ ਨਾਮ ਧਿਆਏ ਤੂੰ ਅੰਤਰ,
ਇਹ ਵੀ ਵਿਸਰਾਮ ਔਖਾ ਹੈ ਭਾਈ, ਇਹ ਅੰਤਰ ਤੇ ਵਿਸਰਾਮ ਹੈ, ਧਿਆਨ ਰੱਖਣਾ। ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਜੀਵ ਹਿਰਦੇ ਦੇ ਅੰਤਰ ਵਿੱਚੋਂ ਤੂੰ ਅੰਨ ਦਿਨ ਰਾਤ ਦਿਨੇ ਪਰਮੇਸ਼ਰ ਦੇ ਨਾਮ ਨੂੰ ਧਿਆਏ ਧਿਆਉਣਾ ਕਰ, ਤੇ ਤੇਰੀ ਆਵਾਜ਼ ਅੰਤਸ਼ਕਰਨ ਦੇ ਵਿੱਚੋਂ ਆਉਣੀ ਚਾਹੀਦੀ ਹੈ ਨਾਮ ਦੀ। ਇਹ ਕਥਨ ਹੈ ਜੀ ਵੀ ਹਿਰਦੇ ਦੇ ਅੰਤਰ ਵਿੱਚ ਤੂੰ ਅੰਨ ਦਿਨ ਰਾਤ ਦਿਨੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ, ਬਿਰਤੀ ਬਣਾ ਕੇ ਧਿਆਉਣਾ ਕਰ।
ਜਿਤ ਪਾਵਹਿ ਮੋਖ ਦੁਆਰ,
ਜਿਸ ਕਰਕੇ ਤੂੰ ਮੋਖ ਮੁਕਤੀ ਦਾ ਦੁਆਰਾ ਦਰਵਾਜ਼ਾ ਬ੍ਰਹਮ ਗਿਆਨ ਪਾਵੇ ਪਾ ਲਵੇਗਾ, ਦੁਆਰਿਆਂ ਵਾਲੇ ਸੰਸਾਰ ਤੋਂ ਜਾਂ ਇਹ ਤੋਂ ਮੁਕਤੀ ਪਾਲ ਛੁਟਕਾਰਾ ਪਾ ਲਵੇਗਾ।
ਮਹੱਲਾ ਤੀਜਾ।
ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਦੇ ਤੀਸਰੇ ਪਾਤਸ਼ਾਹ ਜੀ।
ਮਾਇਆ ਮੋਹੇ ਸਾਰਿਆ।
ਹੇ ਜੀਵ, ਤੂੰ ਮਾਇਆ ਦੇ ਮੋਹ ਵਿਚ ਲੱਗ ਕੇ ਇਹ ਚੀਜ਼ਾਂ ਨੂੰ ਵਿਸਾਰਿਆ ਭੁਲਾ ਦਿੱਤਾ ਹੈ। ਕੀ ਵਿਸਾਰਿਆ? ਕਹਿੰਦੇ ਜੀ ਕੀ ਭੁਲਾ ਦਿੱਤਾ ਉਹ ਦੱਸਦੇ ਹੁਣ।
ਸੱਚ ਮਰਨਾ ਹਰ ਨਾਮ।
ਉੱਤਰ ਵਿੱਚ ਕੀ ਕਿਹਾ? ਕਹਿੰਦੇ ਜੋ ਮਰਨਾ ਸੱਚ ਹੈ ਇਹ ਭੁਲਾ ਦਿੱਤਾ ਹੈ। ਇੱਕ ਸੱਚੇ ਹਰ ਪਰਮੇਸ਼ਰ ਦਾ ਨਾਮ ਹੈ, ਮਰਨਾ ਵੀ ਸੱਚ ਹੈ, ਨਾਮ ਵੀ ਸੱਚ ਹੈ, ਦੋਨੇ ਗੱਲਾਂ ਭੁਲਾਤੀਆਂ, ਇਹ ਭੁਲਾ ਦਿੱਤਾ ਹੈ। ਸੱਚੇ ਪਰਮੇਸ਼ਰ ਦਾ ਨਾਮ ਤੇ ਮਰਨਾ ਵਿਸਾਰ ਦਿੱਤਾ। ਹੇ ਜੀਵ, ਤੂੰ ਸੱਚ ਸੱਚੇ ਮਰਨੇ ਤੇ ਹਰ ਪਰਮੇਸ਼ਰ ਦੇ ਨਾਮ ਨੂੰ ਮਾਇਆ ਦੇ ਮੋਹ ਚ ਲਾ ਕੇ ਵਿਸਾਰਿਆ ਭੁਲਾ ਦਿੱਤਾ ਹੈ। ਇਹਦੇ ਤੇ ਸਾਧ ਸਿੰਘ ਜੀ ਇਤਿਹਾਸ ਦੇ ਵਿੱਚ ਸਾਖੀ ਹੈ, ਤੇ ਕਿਉਂਕਿ ਸੱਚ ਮਰਨਾ ਸੱਚ, ਜਿਉਣਾ ਝੂਠ ਦੇ ਉੱਤੇ ਸਾਖੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆਂ ਨੂੰ ਤਾਰਦੇ ਹੋਏ ਨਾ ਸਿਆਲਕੋਟ ਜਦੋਂ ਪਹੁੰਚੇ ਮਹਾਰਾਜ ਸਾਹਿਬ ਜੀ, ਉੱਥੇ ਸਾਧ ਸਿੰਘ ਜੀ ਜਿੱਥੇ ਮਹਾਰਾਜ ਸਾਹਿਬ ਗਰੀਬ ਨਿਵਾਜ ਸਿਆਲਕੋਟ ਜਿੱਥੇ ਬੈਠੇ ਸੀ, ਕੋਲ ਹੀ ਮਕਬਰਾ ਸੀ ਇੱਕ ਬਣਿਆ ਹੋਇਆ, ਉੱਥੇ ਹਮਜਾਗਾ ਉਸ ਪੀਰ ਰਹਿੰਦਾ ਸੀ। ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਾ ਕੇ ਜਿੱਥੇ ਬੈਠੇ ਆ, ਉੱਥੇ ਬੇਰ ਸਾਹਿਬ ਗੁਰਦੁਆਰਾ ਬਣਿਆ ਹੋਇਆ ਸਿਆਲਕੋਟ ਦੇ ਵਿੱਚ, ਤੇ ਮਹਾਰਾਜ ਸਾਹਿਬ ਉੱਥੇ ਬੈਠੇ ਤਾਂ ਮਹਾਰਾਜ ਸਾਹਿਬ ਦੀ ਗਰੀਬ ਨਿਵਾਜ ਨੇ ਦੇਖਿਆ ਅੰਤਰ ਧਿਆਨ ਹੋ ਕੇ ਵੀ ਉਹ ਇਹ ਜਿਹੜਾ ਮਕਬਰੇ ਚ ਇਸ ਵੇਲੇ ਪੀਰ ਬੈਠਾ ਹੈ ਇਹ ਤਾਂ ਬਹੁਤ ਬੁਰਾ ਕਰਨ ਲੱਗਿਆ। ਤੇ ਮਹਾਰਾਜ ਸਾਹਿਬ ਜੀ ਨੇ ਜਾਣ ਲਿਆ ਵੀ ਇਹ ਤਾਂ ਸਾਰੇ ਸ਼ਹਿਰ ਨੂੰ ਗਰਕ ਕਰਨ ਲੱਗਿਆ ਤਪੱਸਿਆ ਦੇ ਵੱਲ ਨਾਲ। ਚਾਲੀਆ ਸੀ ਉਹਨੇ, ਚਾਲੀਆ ਕੱਟਣ ਤੋਂ ਬਾਅਦ ਉਹਨੇ ਭਸਮ ਕਰਨਾ ਸਾਰਾ, ਤੇ ਇਸ ਤਰ੍ਹਾਂ ਦਾ ਉਹ ਸਾਧਨ ਕਰ ਰਿਹਾ ਸੀ। ਪਹਿਲਾਂ ਵੀ ਸਾਧਨ ਸੀ ਉਹਦੇ ਕੋਲ, ਮਹਾਰਾਜ ਉਹਦੇ ਮਕਬਰੇ ਦੇ ਕੋਲ ਹੀ ਸੀ। ਗਰੀਬ ਨਿਵਾਜ ਉੱਠ ਕੇ ਗਏ, ਜਾ ਕੇ ਕਹਿਣ ਲੱਗੇ ਭਾਈ ਪੀਰ ਨੂੰ ਕਹੋ ਕੋਈ ਦਰਵੇਸ਼ ਮਿਲਣ ਆਏ ਹੈ। ਉਹ ਕਹਿੰਦੇ ਨਾ ਜੀ, ਨਾ ਪੀਰ ਨੇ ਨਹੀਂ ਮਿਲਣਾ 40 ਦਿਨ। ਕਹਿੰਦੇ ਤੁਸੀਂ ਜਾਓ ਤਾਂ ਸਹੀ, ਜਾ ਕੇ ਪੁੱਛੋ। ਉਹ ਕਹਿੰਦੇ ਨਾ ਜੀ, ਪੀਰ ਨੇ ਮਨਾ ਕਰ ਦਿੱਤਾ। ਤੇ ਮਹਾਰਾਜ ਸਾਹਿਬ ਕਹਿੰਦੇ ਤੇ ਉਹਨੂੰ ਪੀਰ ਨੂੰ ਆਵਾਜ਼ ਦੇ ਕੇ ਕਹਿੰਦੇ ਕਿਉਂ ਐਸਾ ਬੁਰਾ ਕਰ ਰਿਹਾ, ਇਹ ਭਲਾ ਕਰਮ ਨਹੀਂ ਜਿਹੜਾ ਤੂੰ ਕਰਨ ਲੱਗੇ ਆ। ਕਹਿੰਦਾ ਜੇ ਤੁਹਾਨੂੰ ਇੰਨੀ ਗੱਲ ਦਾ ਪਤਾ ਲੱਗ ਗਿਆ ਤਾਂ ਕੋਈ ਮੈਨੂੰ ਕੋਈ ਯਕੀਨ ਦਵਾਉਣ ਵਾਸਤੇ ਕਰਤਬ ਦਿਖਾਓ ਕੋਈ। ਤੇ ਮਹਾਰਾਜ ਕਹਿੰਦੇ ਚੰਗਾ। ਉਹਨੇ 40 ਦਿਨ ਧੁੱਪ ਨਹੀਂ ਸੀ ਦੇਖਣੀ, ਧੁੱਪ ਦੇਖਣ ਦੇ ਨਾਲ ਉਹਦਾ ਚਲੀਸਾ ਭੰਗ ਹੋਣਾ, ਕੋਈ ਹੋਊਗਾ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਉਹਨਾਂ ਦਾ। ਮਹਾਰਾਜ ਨੇ ਧਿਆਨ ਕੀਤਾ, ਗੁੰਮਜ਼ ਪਾੜ ਕੇ ਧੁੱਪ ਉਹਦੇ ਵਿੱਚ ਦੀ ਕੱਢ ਕੇ ਅੰਦਰ ਚਲੀ ਗਈ ਧੁੱਪ, ਨੱਠ ਕੇ ਬਾਹਰ ਨਿਕਲ ਗਿਆ। ਕਹਿੰਦਾ ਕਿਤੇ ਡੇਕ ਕੇ ਮਰੀ ਨਾ ਜਾਵਾਂ। ਤੇ ਮਹਾਰਾਜ ਸਾਹਿਬ ਜੀ ਉੱਥੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ, ਉਹ ਫਿਰ ਸ਼ਕਤੀ ਦੇਖ ਕੇ ਕਹਿਣ ਲੱਗਿਆ ਵੀ ਤੁਸੀਂ ਮਹਾਰਾਜ ਮੇਰਾ ਇਹ ਭੰਗ ਕਿਉਂ ਕਰ ਦਿੱਤਾ? ਕਹਿੰਦੇ ਮੈਂ ਜੀਵਾਂ ਦੀ ਰੱਖਿਆ ਕੀਤੀ ਹੈ, ਤੂੰ ਦੱਸ ਕਿਉਂ ਸ਼ਹਿਰ ਨੂੰ ਗਰਕ ਕਰਨ ਲੱਗੇ ਆ? ਕਹਿੰਦੇ ਜੀ ਝੂਠੇ ਵੱਸਦੇ ਇੱਥੇ। ਕਹਿੰਦੇ ਨਹੀਂ, ਕੋਈ ਤਾਂ ਸੱਚਾ ਹੋਊਗਾ। ਕਹਿੰਦੇ ਨਾ ਜੀ, ਝੂਠੇ ਹੈ। ਕੀ ਹੋਇਆ? ਕਹਿੰਦਾ ਜੀ ਇੱਕ ਖੱਤਰੀ ਸੀ, ਉਹਦੇ ਇਲਾਜ ਨਹੀਂ ਸੀ ਹੁੰਦੀ, ਮੈਨੂੰ ਆ ਕੇ ਕਹਿੰਦਾ ਵੀ ਪੁੱਤਰ ਦੀ ਦਾਤ ਖੁਦਾ ਤੇ ਲੈ ਦਿਓ। ਕਹਿੰਦਾ ਮੈਂ ਕਿਹਾ ਵੀ ਹੋ ਜਾਣਗੇ ਤੇਰੇ 5, ਇੱਕ ਮੈਨੂੰ ਦੇ ਦੀ। ਕਹਿੰਦਾ ਜਦੋਂ 5 ਹੋ ਗਏ, ਕਹਿੰਦਾ ਮੁੱਕਰ ਗਿਆ, ਕਹਿੰਦਾ 5 ਮੈਂ ਵੀ ਆਪ ਹੀ ਸਾਂਭ ਲਿਆ। ਉਹਨੇ ਕਹਿੰਦਾ ਇਸ ਕਰਕੇ ਹੁਣ ਮੈਂ ਝੂਠਿਆਂ ਦਾ ਸ਼ਹਿਰ ਗਰਕ ਕਰ ਦੇਣਾ ਸਾਰਾ ਹੀ। ਮਹਾਰਾਜ ਕਹਿੰਦੇ ਨਹੀਂ, ਕੋਈ ਸੱਚਾ ਵੀ ਤਾਂ ਹੋਊਗਾ, ਸਾਰੇ ਕਿਉਂ ਕਰਦੇ? ਕਹਿੰਦਾ ਨਾ ਜੀ, ਝੂਠੇ। ਕਹਿੰਦੇ ਚੰਗਾ। ਉਸ ਵੇਲੇ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ, ਆ ਇੱਕ ਹੇਮ ਟਕਾ ਲਿਖਿਆ ਹੋਇਆ, ਇੱਕ ਸੋਨੇ ਦੀ ਮੋਹਰ ਜਿਹੜੀ ਹੈ, ਸੋਨੇ ਦਾ ਟਕਾ ਦੇ ਕੇ ਕਹਿੰਦੇ ਜਾ ਸੌਦਾ ਲੈ ਕੇ ਆ। ਅਖੇ ਕੀ? ਕਹਿੰਦੇ ਸੱਚ ਤੇ ਝੂਠ, ਇਹ ਸੌਦਾ ਲਿਆ। ਜਿਹੜੀ ਦੁਕਾਨ ਤੇ ਜਾਵੇ ਕਹਿੰਦੇ ਭਾਈ ਸੱਚ ਤੇ ਝੂਠ ਦਾ ਸੌਦਾ ਹੈ, ਕਹਿੰਦਾ ਉਹ ਤੁਰਦਾ ਲੱਗਾਂ। ਇਹੋ ਜਿਹਾ ਸੌਦਾ, ਨਾਲੇ ਸੱਚਾ ਨਾਲੇ ਝੂਠਾ, ਸਾਡੇ ਕੋਲ ਤਾਂ ਸੱਚੇ ਸੌਦੇ ਨੇ ਸਾਰੇ, ਸਾਰੇ ਧਰਮੀ ਬਣਦੇ ਆ ਸਾਰੇ। ਫਿਰ ਤੁਰ ਕੇ ਇੱਕ ਬੰਦਾ ਕਹਿੰਦਾ ਵੀ ਉਹ ਸਾਹਮਣੇ ਸੇਠ ਜਿਹੜਾ ਬੈਠਾ ਇਹਦੇ ਕੋਲ ਹੋ ਸਕਦਾ ਹੋਵੇ। ਉਹ ਸੀ ਮੂਲ ਚੰਦ ਖੱਤਰੀ, ਦੁਕਾਨਦਾਰ ਸੀ। ਮੈਂ ਜਾ ਕੇ ਉਹਨੂੰ ਕਹਿਣ ਲੱਗੇ ਜੀ ਇਹ ਸੱਚਾ ਤੇ ਮੇਰੇ ਗੁਰੂ ਨੇ ਮੈਨੂੰ ਆ ਦਿੱਤਾ ਟਕਾ, ਤੇ ਸੌਦਾ ਚਾਹੀਦਾ ਸੱਚ ਉੱਠ। ਕਹਿੰਦਾ ਹਾਂ ਮੇਰੇ ਕੋਲ ਹੈਗਾ। ਉਹਨੇ ਕਾਗਜ਼ ਚੱਕਿਆ, ਟਕਾ ਜਿਹੜਾ ਸੋਨੇ ਦਾ ਸੀ ਆਪਣੇ ਸਿੱਧਿਆ ਗੋਲਕ ਦੇ ਵਿੱਚ, ਉਹ ਤੇ ਲਿਖਦਾ ਮਰਨਾ ਸੱਚ ਜਿਉਣਾ ਝੂਠ। ਉਹ ਕਾਗਜ਼ ਫੜਿਆ ਉਸਨੇ, ਉਹਨੇ ਕਿਹਾ ਕੋਈ ਵਧੀਆ ਚੀਜ਼ ਹੋਊਗੀ ਜਿਹੜੇ ਟਕੇ ਦੇ ਸੋਨੇ ਦੇ ਟਕੇ ਦੇ ਬਦਲੇ? ਮਰਦਾਨਾ ਕਹਿੰਦਾ ਲਓ ਮਾਰੇ ਮਿਲ ਗਿਆ ਸੌਦਾ, ਮਿਲਿਆ ਬਹੁਤ ਔਖਾ ਹੈ। ਕਹਿੰਦੇ ਅੱਛਾ। ਜਦੋਂ ਦੇਖਿਆ ਕਹਿੰਦੇ ਪੀਰ ਹਮਜਾਗਾ ਉਸ, ਹਾਂ ਦੇਖ ਜਿਹਨੇ ਪਹਿਲੇ ਹੀ ਮਰਨੇ ਨੂੰ ਸੱਚ ਮੰਨਿਆ ਕੀ ਮਾਰੇਗਾ ਤੂੰ ਉਹਨਾਂ ਨੂੰ, ਪੈਰੀ ਪਏਗਾ। ਕਹਿੰਦਾ ਵੀ ਠੀਕ ਹੈ ਮਹਾਰਾਜ, ਮੇਰੀ ਗਲਤੀ ਸੀ। ਕਹਿੰਦੇ ਅੱਗੇ ਤੈਨੂੰ ਇਸ ਤਰ੍ਹਾਂ ਕਰਨਾ। ਤੇ ਮਹਾਰਾਜ ਨੇ ਉਹਨਾਂ ਨੂੰ ਵੀ ਸਮਝਾਇਆ ਹੋਊਗਾ, ਭਾਈ ਵਚਨ ਕਰਕੇ ਮੁਕਰੀਦਾ ਨਹੀਂ ਹੁੰਦਾ, ਵੀ ਤੁਸੀਂ ਐਸਾ ਨਹੀਂ ਸੀ ਕਰਨਾ। ਮਹਾਰਾਜ ਨੇ ਸੋਚਿਆ, ਕਹਿੰਦੇ ਵੀ ਇਹ ਜਿਹੜਾ ਲਿਖਣ ਵਾਲਾ ਹੈ ਇਹਨੂੰ ਪਰਖਤਾ ਲਈਏ ਵੀ ਉਈ ਲਿਖਤਾ ਹੈ ਨਾ ਕੁਛ ਐ। ਕਹਿੰਦੇ ਮਰਦਾਨੇ ਬੁਲਾ ਕੇ ਲਿਆ ਉਹਨੂੰ, ਉਹ ਬੁਲਾ ਲਿਆਂਦਾ ਤੇ ਮੂਲਾ ਉਹਦਾ ਨਾਂ ਸੀ, ਛੋਟਾ ਨਾਂ ਮੂਲਾ ਸੀ, ਮੂਲ ਚੰਦ ਖੱਤਰੀ ਸੀ ਉਹਦਾ। ਕਹਿੰਦੇ ਕਹਿੰਦੇ ਭਾਈ ਤੂੰ ਆ ਜਿਹੜਾ ਸੌਦਾ ਦਿੱਤਾ ਵੀ ਸੌਦਾ ਤਾਂ ਖਰਾ ਹੈ, ਪਰ ਇਹ ਦੱਸ ਵੀ ਤੈਨੂੰ ਨਿਸ਼ਚਾ ਹੈਗਾ ਇਸ ਗੱਲ ਦੇ ਉੱਤੇ ਜਿਹੜੀ ਲਿਖੀ ਹੈ ਵੀ ਮਰਨਾ ਸੱਚ ਜਿਉਣਾ ਝੂਠ ਹੈ? ਕਹਿੰਦਾ ਨਾ ਮਾਰਾ, ਨਿਸ਼ਚਾ ਨੂੰ ਚੱਕੋ ਜੀ। ਕਹਿੰਦੇ ਵੀ ਕਿਉਂ ਲਿਖਿਆ? ਕਹਿੰਦਾ ਜੀ ਸੰਗਤ ਕਰਦੇ ਨੂੰ ਮੈਨੂੰ ਅੱਖਰ ਮਿਲੇ ਹੋਏ ਸੀ, ਮੈਂ ਤਾਂ ਸੋਨੇ ਦੇ ਟਕੇ ਦੇ ਲਾਲਚ 'ਚ ਲਿਖਿਆ। ਕਹਿੰਦੇ ਫਿਰ ਜਾਣਨਾ ਚਾਹੁੰਦਾ? ਕਹਿੰਦਾ ਮਾਰਾ ਦਿਖਾ ਦਿਓ ਫਿਰ ਤੇ ਜਾਲੇ ਵਧੀਆ। ਕਹਿੰਦੇ ਫਿਰ ਹੁਣ ਐਂ ਕਰ, ਦੁਕਾਨ ਛੱਡ ਸਾਡੇ ਨਾਲ ਚੱਲ, ਤੈਨੂੰ ਮਰਨਾ ਸੱਚ ਦਿਖਾ ਦਿੰਦੇ ਹਾਂ, ਜਿਉਣਾ ਝੂਠ ਦਿਖਾ ਦਿੰਦੇ। ਕਹਿੰਦਾ ਸੱਤ ਵਜਣ ਬਚਨ ਮੰਨਿਆ, ਨਾਲ ਤੁਰ ਪਿਆ। ਘਰ ਵਾਲੀ ਰੋਕਦੀ ਸੀ ਪਰ ਰੁਕਿਆ ਨਹੀਂ। ਜਦੋਂ ਬਹਾਵਲਪੁਰ ਚਲੇ ਗਏ ਉੱਥੇ ਜਾ ਕੇ ਮਹਾਰਾਜ ਬੈਠੇ ਬੈਠੇ ਹੱਸ ਪਏ। ਮਰਦਾਨਾ ਕਹਿੰਦਾ ਗਰੀਬ ਨਿਵਾਜ ਹੱਸਿਓ, ਤੁਹਾਡੇ ਹੱਸਣ ਦੇ ਵਿੱਚ ਕੋਈ ਕਾਰਨ ਹੁੰਦਾ ਹੈ? ਕਹਿੰਦੇ ਹਾਂ ਭਾਈ, ਹੈ ਤਾਂ ਸਹੀ ਕਾਰਨ। ਕਹਿੰਦੇ ਮਹਾਰਾਜ ਕੀ ਹੈ? ਮੂਲਾ ਵੀ ਪੁੱਛਣ ਲੱਗਿਆ। ਕਹਿੰਦੇ ਭਾਈ ਭਾਣਾ ਇਹੋ ਜਿਹਾ ਵਰਤ ਗਿਆ, ਤੇਰੇ ਘਰ ਵਾਲੀ ਨੂੰ ਕਿਸੇ ਨੇ ਕਹਿ ਦਿੱਤਾ ਵੀ ਜਿਹੜਾ ਤੇਰੇ ਘਰ ਵਾਲਾ ਫਕੀਰਾਂ ਦੇ ਨਾਲ ਗਿਆ ਸੀ ਉਹ ਤਾਂ ਜੰਗਲ ਦੇ ਵਿੱਚ, ਤੇ ਉਹ ਤਾਂ ਖਾ ਲਿਆ ਸ਼ੇਰ ਨੇ, ਤਾਂ ਮਰ ਗਿਆ, ਉਹਦੀ ਤਾਂ ਲਾਸ਼ ਵੀ ਨਹੀਂ ਮਿਲਣੀ ਤੈਨੂੰ। ਕਹਿੰਦਾ ਸ਼ਰੀਕ ਨੇ ਜਾਂ ਇਹ ਕੰਮ ਕਰਿਆ ਤੇਰਾ ਘਰ ਉਜਾੜਨ ਵਾਸਤੇ, ਹੁਣ ਇਸ ਵੇਲੇ ਲੱਕੜਾਂ ਢੋਈਆਂ ਗਈਆਂ ਨੇ, ਚਿਖਾ ਤਿਆਰ ਹੋ ਗਿਆ, ਤੇਰੇ ਘਰ ਵਾਲੀ ਨਰੇਲ ਲੈ ਕੇ ਉਹ ਸਤੀ ਹੋਣ ਵਾਸਤੇ ਤੁਰ ਪਈ ਹੈ। ਕਹਿੰਦਾ ਓਹੋ ਮੇਰਾ ਮਹਾਰਾਜ, ਮੇਰਾ ਤਾਂ ਘਰੇ ਪੱਟਿਆ ਗਿਆ ਫਿਰ। ਮਹਾਰਾਜ ਕਹਿੰਦੇ ਜੇ ਤਾਂ ਮੋਹ ਟੁੱਟ ਗਿਆ ਤਾਂ ਭਾਣਾ ਮੰਨ, ਜੇ ਮੋਹ ਨਹੀਂ ਟੁੱਟਿਆ ਕਾਈ ਫਿਰ ਉਹਦੀ ਰੱਖਿਆ ਕਰ। ਕਹਿੰਦਾ ਜੀ ਕਿੱਥੇ ਰੱਖਿਆ ਕਰਾਂ, ਐਡੀ ਦੂਰ ਮੜੀਆਂ ਨੂੰ ਜਾ ਰਹੀ ਆ। ਕਹਿੰਦੇ ਪਚਾ ਤਾਂ ਅਸੀਂ ਦੇਵਾਂਗੇ, ਇਹ ਕੋਈ ਗੱਲ ਨਹੀਂ, ਪਰ ਤੂੰ ਦੇਖ ਲੈ। ਕਹਿੰਦਾ ਨਹੀਂ ਮਹਾਰਾਜ, ਫਿਰ ਜਿਹੋ ਜਿਹੇ ਕਿਰਪਾ ਕਰੋ ਮੈਨੂੰ ਤਾਂ ਪਹੁੰਚਾ ਦਿਓ, ਮੈਂ ਤਾਂ ਘਰ ਵਾਲੀ ਜਾ ਕੇ ਬਚਾਉਣੀ ਹੈ। ਇੱਕ ਛਿਣ ਦੇ ਵਿੱਚ ਮਹਾਰਾਜ ਨੇ ਪਹੁੰਚਾ ਦਿੱਤੀ, ਜਾ ਕੇ ਪ੍ਰਗਟ ਹੋਇਆ। ਪਹਿਲਾਂ ਤਾਂ ਲੋਕਾਂ ਨੇ ਕਿਹਾ ਕਹਿੰਦੀ ਭੂਤ ਬਣ ਕੇ ਆ ਗਿਆ। ਕਹਿੰਦੇ ਨਹੀਂ ਨਾ ਡਰਨਾ ਤੂੰ, ਮੈਂ ਅਸਲੀ ਹੈ, ਇਹ ਸਰੀਕਾ ਨੇ ਤੇਰੇ ਨਾਲ ਸਕੇ। ਉਦੋਂ ਦਾ ਘਰ ਵਾਲੀ ਨਾਲ ਬਾਹਲਾ ਹੀ ਮੋਹ ਹੋ ਗਿਆ ਵੀ ਮੇਰੇ ਪਿੱਛੇ ਸਤੀ ਹੋਣ ਲੱਗੀ ਸੀ। ਤੇ ਗਰੀਬ ਨਿਵਾਜ ਫਿਰ ਉਸੇ ਸ਼ਹਿਰ ਦੇ ਦੁਆਰੇ ਫਿਰ ਚਲੇ ਗਏ। ਉੱਥੇ ਦੋ ਗੁਰਦੁਆਰੇ ਬਣੇ ਆ, ਜਿਹੜਾ ਤਾਂ ਇਹ ਤਾਂ ਮਹਾਰਾਜ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹਮਜਾ ਗੋਸ ਪੀਰ ਦੇ ਉਹਦੇ ਕੋਲ ਹੀ ਸੀ ਜਿੱਥੇ ਉਹ ਲੱਗਿਆ ਸੀ ਸ਼ਹਿਰ ਨੂੰ ਗਰਕ ਕਰਨ, ਤੇ ਉੱਥੇ ਮਹਾਰਾਜ ਸਾਹਿਬ ਜੀ ਇੱਥੇ ਬੈਠੇ ਸੀ। ਤੇ ਦੂਸਰਾ ਜਿਹੜਾ ਗੁਰਦੁਆਰਾ ਉਹਦਾ ਨਾਮ ਹੈ ਬੌਲੀ ਸਾਹਿਬ, ਤੇ ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਹਦੇ ਘਰ ਉੱਥੇ ਕਹਿਣ ਲੱਗੇ, ਬਾਲੇ ਨੂੰ ਕਿਹਾ ਮਹਾਰਾਜ ਨੇ, ਕਹਿੰਦੇ ਐਂ ਕਰ ਵੀ ਇਸ ਤਰ੍ਹਾਂ ਇੱਥੇ, ਹੇ ਬਾਲਾ ਇਸ ਨਗਰ ਮਝਾਰਾ, ਸੰਸਾਰੀ ਇੱਕ ਮੀਤ ਹਮਾਰਾ। ਇਹ ਨਾਲ ਦੇਖੋ ਇਹ ਕਿਹਾ ਵੀ ਸੰਸਾਰੀ ਮਿੱਤਰ ਹੈ, ਰੂਹਾਨੀਅਤ ਮਿੱਤਰ ਨਹੀਂ ਸੀ, ਕਚਿਆਈ ਸੀ ਇਹਦੇ ਵਿੱਚ। ਪੂਰਬ ਗਮਨਿਓ ਜੋ ਸੰਗਾਰਾ, ਮੂਲਾ ਨਾਮ ਸੋ ਇਹਾਂ ਅਗਾਰਾ। ਅਗਾਰਾ ਨਾਮ ਘਰ ਨੂੰ ਕਹਿੰਦੇ ਨੇ। ਇੱਥੇ ਉਹਦਾ ਘਰ ਹੈ ਸਾਧ ਸਿੰਘ ਜੀ ਗਰੀਬ ਨਿਵਾਜ ਸਤਿਗੁਰੂ, ਉਹਦੇ ਦੁਆਰੇ ਤੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਆਵਾਜ਼ ਦਿੱਤੀ। ਆਵਾਜ਼ ਦੇ ਕੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਤੇ ਮੂਲਾ ਮੂਲਾ ਮਹਾਰਾਜ ਨੇ, ਸ੍ਰੀ ਨਾਨਕ ਜਾਨੀ ਬਿਦਸਾਈ, ਮੂਲੇ ਮੂਲੇ ਊਚ ਅਲਾਈ। ਉੱਚੇ ਕਿਹਾ ਹੇ ਮੂਲਿਆ, ਹੇ ਮੂਲਿਆ। ਉਹਦੇ ਘਰ ਵਾਲੀ ਕਹਿੰਦੀ ਨੱਠ ਕੇ ਜਾ, ਗੁਹਾਰੇ ਚ ਵੜ ਜਾ, ਆ ਗਏ ਉਹੀ ਜਿਹੜੇ ਤੈਨੂੰ ਲੈ ਗਏ ਸੀ ਪਹਿਲਾਂ ਜਦ ਮੈਂ ਮਰਨ ਲੱਗੀ ਸੀ, ਫੇਰ ਲੈ ਜਾਣਗੇ ਤੈਨੂੰ। ਉਹ ਅੰਦਰ ਜਾ ਵੜਿਆ ਪਾਥੀਆਂ ਚ, ਗਹੀਰੇ ਜਾ ਵੜਿਆ। ਤੇ ਮਹਾਰਾਜ ਸਾਹਿਬ ਜਦੋਂ ਉਹ ਬਾਹਰ ਨਿਕਲੀ, ਦੁੱਧ ਨਹੀਂ, ਪਾਣੀ ਨਹੀਂ, ਫਿਰ ਕੁਛ ਨਹੀਂ, ਕਹਿੰਦੀ ਜੀ ਉਹ ਤਾਂ ਹੈ ਹੀ ਨਹੀਂ ਇੱਥੇ। ਮਹਾਰਾਜ ਕਹਿੰਦੇ ਭਾਈ ਹੁੰਦੇ ਸੁਣਦੇ ਨਹੀਂ ਕਹੀਦਾ ਹੁੰਦਾ ਵੀ ਹੈ ਨਹੀਂ, ਸੁੱਖ ਮਨਾ ਤੂੰ ਆਪਣੇ ਪਤੀ ਦੀ, ਐਂ ਕਹਦੇ ਕਹਿੰਦੀ ਵੀ ਹੈ ਨਹੀਂ ਜਦੋਂ ਹੈਗਾ। ਕਹਿੰਦਾ ਨਾ ਜੀ ਹੈ ਨਹੀਂ, ਦੁਬਾਰੇ ਫੇਰ ਕਹਿੰਦਾ ਹੈ ਨਹੀਂ। ਮਹਾਰਾਜ ਕਹਿੰਦੇ ਹੁਣ ਤੀਸਰੀ ਵਾਰ ਨਾ ਕਹਿੰਦੀ ਵੀ ਹੈ ਨਹੀਂ, ਉਹਨੂੰ ਬੁਲਾ ਲਿਆ, ਕਹਿੰਦੀ ਨਾ ਜੀ ਹੈ ਨਹੀਂ। ਕਹਿੰਦੇ ਫਿਰ ਹੈ ਹੀ ਨਹੀਂ। ਇਹ ਕਹਿ ਕੇ ਮਹਾਰਾਜ ਤਾਂ ਚਲੇ ਗਏ ਜਿੱਥੇ ਬੌਲੀ ਸਾਹਿਬ ਗੁਰਦੁਆਰਾ ਬਣਿਆ। ਤੇ ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਬੈਠ ਗਏ। ਤੇ ਇੱਧਰ ਉਹਨੂੰ ਕਾਲਾ ਨਾਗ ਇਹੋ ਜਿਹਾ ਸੀ, ਉਹਨੇ ਮਾਰਿਆ ਡੰਗ, ਬਾਹਲਾ ਜ਼ਹਿਰੀ ਸੀ, ਚਾਰ ਪੰਜ ਕੇ ਕਿਸਮਾਂ ਨੇ ਜਿਹੜੀਆਂ ਇੰਨੀਆਂ ਜ਼ਹਿਰੀ ਨੇ, ਬਸ ਦੇਖਦਿਆਂ ਦੇਖਦਿਆਂ ਹੀ ਸਾਹ 'ਚ ਬੇਹੋਸ਼ ਹੁੰਦਾ ਪਹਿਲਾਂ ਬੰਦਾ। ਉਹਦੇ ਡੰਗ ਮਰਿਆ ਤਾਂ ਉਸ ਵੇਲੇ ਫਿਰ ਮਹਾਰਾਜ ਤਾਂ ਬਾਹਰ ਚਲੇ ਗਏ। ਘਰ ਵਾਲੀ ਕਹਿੰਦੀ ਆਜਾ ਆਜਾ ਹੁਣ ਤੂੰ ਚਲੇ ਗਏ ਹੋ, ਬਾਹਰ ਨਿਕਲਿਆ, ਨਿਕਲੇ ਕੌਣ? ਉਹ ਫਿਰ ਸਾਧ ਸਿੰਘ ਜੀ ਉਸ ਵੇਲੇ ਕਹਿੰਦਾ ਤੂੰ ਮੂਰਖਪਣਾ ਕੀ ਹੈ, ਕਰਮਹੀਣ ਤੈ ਮੋਹ ਕੋ ਮਾਰਿਓ, ਚੜੀ ਸੀਸ ਮਮ ਜੀਵ ਬਿਦਾਰਿਓ। ਤੈ ਮੈਨੂੰ ਕਿਉਂ ਕਿਹਾ ਵੀ ਲਿਖ ਜਾ ਇੱਥੇ, ਮੈਂ ਹੁਣ ਮਰੂੰਗਾ ਬੇਮੁਖ ਹੋ ਕੇ ਗੁਰੂ ਤੋਂ। ਉਧਰ ਮਹਾਰਾਜ ਸਾਹਿਬ ਜਦੋਂ ਬਾਹਰ ਬੈਠ ਕੇ 1412 अंक ते शब्द आऊगा एक नाल किराड़ा दोस्ती कूड़ा कूड़ी पाए मरना जापे मूलिया आवे किते थाए इहदे प्रसंग उच्चारण किया। ਉਹ ਜਦੋਂ ਬੇਹੋਸ਼ ਹੋ ਗਿਆ ਥਾ ਸੀ ਸਰੀਕਾ ਕਬੀਲਾ ਇਕੱਠੇ ਹੋਏ ਮੰਜੇ ਤੇ ਪਾਇਆ ਦਮਾ ਤਾਂ ਲੈ ਚਲੋ ਜੇ ਸਾਹ ਚੱਲਦੇ ਸੀ ਜੀਵ ਆਤਮਾ ਨਿਕਲਿਆ ਨਹੀਂ ਸੀ ਵਿੱਚੋਂ ਲਿਆ ਕੇ ਮਹਾਰਾਜ ਦੇ ਚਰਨਾਂ ਵਿੱਚ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕੀ ਹੈ ਭਾਈ ਇਕੱਠ ਹੋਇਆ ਕਹਿੰਦੇ ਜੀ ਉਹ ਮੂਲਾ ਮਰ ਗਿਆ ਸਾਹ ਚੱਲਦੇ ਨੇ ਕਹਿੰਦੇ ਮਰਨ ਮਹਾਰਾਜ ਇਹਨੂੰ ਕਿਰਪਾ ਕਰਕੇ ਜੀਵਨ ਦਾਨ ਬਖਸ਼ ਦਿਓ ਮਹਾਰਾਜ ਕਹਿੰਦੇ ਭਾਈ ਕਰਤਾਰ ਦੀ ਡਾਢੀ ਮਾਰ ਪੈ ਗਈ ਇਹ ਸ਼ਬਦ ਡਾਢੀ ਮਾਰ ਪੈ ਗਈ ਕਰਤਾਰ ਦੀ ਇਹ ਨਹੀਂ ਬਚਣਾ ਹੁਣ ਮਹਾਰਾਜ ਕਹਿ ਕਹਿੰਦੇ ਭਾਈ ਉਹਦੇ ਘਰ ਵਾਲੀ ਰੋਵੇ ਮੈਂ ਮੇਰੇ ਤੋਂ ਗਲਤੀ ਹੋਈ ਮੇਰੇ ਕਾਰਨ ਮਰ ਗਿਆ ਕਹਿੰਦੇ ਨਹੀਂ ਇਹ ਬਹਾਨਾ ਬਣਨਾ ਸੀ ਅਸਲ ਦੇ ਵਿੱਚ ਇਹਦੀ ਉਮਰ ਇੰਨੀ ਸੀ ਮੈਂ ਤਾਂ ਆਪਣੇ ਨਾਲ ਲਏ ਦੀ ਲੱਜਾ ਧਾਰਨ ਕਰਕੇ ਇਹਦੇ ਅਖੀਰ ਦੀ ਜ਼ਿੰਦਗੀ ਸਾਂਭਣ ਆਇਆ ਸੀ ਵੀ ਇਹ ਕਰਤਾਰ ਦਾ ਨਾਮ ਜਪਦੇ ਹੋਏ ਗੁਰੂ ਦਾ ਦਰਸ਼ਨ ਕਰਕੇ ਇਹਨੂੰ ਸੱਚਖੰਡ ਭੇਜਣਾ ਸੀ ਮੈਂ ਤਾਂ ਆਇਆ ਸੀ ਮੈਂ ਕੀ ਕਰਾਉਣਾ ਸੀ ਇਹਦੇ ਕੋਲੋਂ ਪਰ ਮਰਨਾ ਸੱਚ ਜੀਉਣਾ ਝੂਠ ਕਹਿਣ ਵਾਲਾ ਅੱਜ ਸਭ ਕੁਛ ਜ਼ਿੰਦਗੀ ਬਰਬਾਦ ਕਰਕੇ ਚਲਿਆ ਕਹਿੰਦੇ ਮਹਾਰਾਜ ਫਿਰ ਹੁਣ ਕਹਿੰਦੇ ਹੁਣ ਲੈ ਜਾਓ ਸੰਸਕਾਰ ਕਰ ਦਿਓ ਇਹਦਾ ਕਹਿੰਦੇ ਜੀ ਛਰਨੀ ਆਇਆਂ ਦੀ ਲਾਜ ਕਹਿੰਦੇ ਹਾਂ ਰੱਖਾਂਗੇ ਜਿਹੜਾ ਅਖੀਰ ਦੇ ਵਕਤ ਸਾਡਾ ਇਹਨੇ ਨਾਂ ਲਿਆ ਮੈਨੂੰ ਯਾਦ ਤਾਂ ਕਰਿਆ ਨਾ ਅਖੀਰ ਦੇ ਟਾਈਮ ਵੀ ਮੈਨੂੰ ਗੁਰੂ ਤੋਂ ਬਿਆਨ ਕਹਿੰਦੀ ਹਾਂਜੀ ਯਾਦ ਕਰਦਾ ਸੀ ਐਂ ਵੀ ਕਹਿੰਦਾ ਸੀ ਲੈ ਚੱਲੋ ਉੱਥੇ ਕਹਿੰਦੇ ਭਾਈ ਹੁਣ ਤੁਸੀਂ ਅਖੀਰ ਦੇ ਵਾਸਤੇ ਮੇਰੇ ਕੋਲ ਇਹਨੂੰ ਲੈ ਆਏ ਹੋ ਹੁਣ ਜਦੋਂ ਦਸਵਾਂ ਜਾਮਾਂ ਧਾਰਨ ਕਰਾਂਗੇ ਉਦੋਂ ਫਿਰ ਬਖਸ਼ਾਂਗੇ ਉਦੋਂ ਤਾਂ ਫਿਰ ਕੁੱਤਿਆਂ ਬੇਲਿਆਂ ਦੀ ਜੂਨਾਂ ਦੇ ਵਿੱਚ ਜਿਹੜੇ ਇਹਦੀ ਕਰਮ ਜਿਹਨੂੰ ਤਾਂ ਭੋਗੂਗਾ ਨਹੀਂ ਤਾਂ ਕੱਟੀ ਜਾਣੀ ਸੀ ਹੁਣੇ ਹੁਣ ਇਹ ਕਰਮ ਦੀ ਮਾਰ ਪੈ ਗਈ ਹੈ ਫਿਰ ਜਦੋਂ ਦਸਵਾਂ ਜਾਮਾਂ ਧਾਰਨ ਕੀਤਾ ਸ਼ਿਕਾਰ ਘਾਟ ਗੁਰਦੁਆਰਾ ਬਣਿਆ ਹੋਇਆ ਉੱਥੇ ਦੋ ਤਰ੍ਹਾਂ ਦੀ ਸਾਹ ਸਿੰਘ ਜੀ ਬਾਤ ਹੈ ਮਹਾਂਪੁਰਖ ਤਾਂ ਕਹਿੰਦੇ ਸੀ ਬਾਜ ਨੂੰ ਛੱਡ ਕੇ ਉਹਦੇ ਬਾਜ ਨੇ ਚਪੇੜ ਮਾਰੀ ਤੇ ਸਿੱਟਿਆ ਹੇਠਾਂ ਵੀ ਇਸ ਤਰ੍ਹਾਂ ਮਾਰਿਆ ਤੇ ਉੱਥੇ ਲਿਖਿਆ ਵੀ ਤੀਰ ਦੇ ਨਾਲ ਮਹਾਰਾਜ ਨੇ ਮਾਰਿਆ ਕਿਵੇਂ ਵੀ ਹੋਇਆ ਮਹਾਰਾਜ ਦੇ ਹੱਥੀਂ ਮਰ ਕੇ ਉਹਦੀ ਕਲਿਆਣ ਹੋ ਸਕਦੀ ਸੀ ਉਹਦੀ ਇਸ ਤਰ੍ਹਾਂ ਸਾਧ ਸਿੰਘ ਜੀ ਤੀਰ ਮਾਰ ਕੇ ਮਹਾਰਾਜ ਸਾਹਿਬ ਜੀ ਨੇ ਕਲਿਆਣ ਕਰ ਦਿੱਤੀ ਤੇ ਇਸ ਪ੍ਰਕਾਰ ਦੀ ਉਹ ਜਿਹੜਾ ਕਹਿੰਦਾ ਸੀ ਵੀ ਮੈਂ ਤਾਂ ਜੀ ਮਰਨਾ ਸੱਚ ਦੇ ਜੀਉਣਾ ਝੂਠ ਇਉਂ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਗੋਦਾਵਰੀ ਦੇ ਕਿਨਾਰੇ ਸਾਧ ਸਿੰਘ ਜੀ ਬਣਿਆ ਹੋਇਆ ਭਾਈ ਦਇਆ ਸਿੰਘ ਨੇ ਪੁੱਛਿਆ ਗਰੀਨਵਾਲ ਇਹ ਸਹਾ ਹੀ ਮਾਰ ਦਿੱਤਾ ਅੱਜ ਸ਼ਿਕਾਰ ਅੱਜ ਸਾਹਿਤ ਦਾ ਸ਼ੇਰਾਂ ਦੇ ਸ਼ਿਕਾਰ ਕਰਨ ਵਾਲੇ ਮੇਰੇ ਹਜ਼ੂਰ ਤੇ ਅੱਜ ਸਾਹਿਤ ਹੀ ਨਿਗਾਹ ਹੋਗੀ ਕਹਿੰਦੇ ਨਹੀਂ ਮਾਰਿਆ ਕਾਹਨੂੰ ਹੈ ਗੁਰੂ ਕਿਸੇ ਨੂੰ ਨਹੀਂ ਮਾਰਦਾ ਜਿਹਨੂੰ ਲੋਕ ਕਹਿੰਦੇ ਮਾਰਿਆ ਗੁਰੂ ਤਾਂ ਤਾਰਦਾ ਹੈ ਕਹਿੰਦੇ ਫਿਰ ਦੱਸੋ ਕੌਣ ਹੈ ਮਹਾਰਾਜ ਨੇ ਉਹਦੇ ਵਿੱਚੋਂ ਇਹ ਮੂਲਾ ਪ੍ਰਗਟ ਕਰਕੇ ਦਿਖਾਇਆ ਕਹਿੰਦੇ ਆਹ ਦੇਖੋ ਇਹਦੀ ਰੂਹ ਹੁਣ ਸੱਚ ਕਹਿੰਦਾ ਮਹਾਰਾਜ ਧੰਨਵਾਦ ਹੈ ਪਹਿਲੇ ਜਾਮੇ ਦਾ ਵਿਛੜਿਆ ਦਸਵੇਂ ਜਾਮੇ ਚ ਮਿਲ ਲਿਆ ਤੁਸੀਂ ਐ ਸੱਚਖੰਡ ਨੂੰ ਭੇਜਿਆ ਸੀ ਇਸ ਤਰ੍ਹਾਂ ਸਾਧ ਸਿੰਘ ਜੀ ਮੁੱਖੋਂ ਹਲਾਏ ਹਰ ਵਰਨ ਭਾਸ਼ਣ ਦੋ ਕੋਈ ਪਛਾਣ ਦਾ ਕੋਈ ਕੋਈ ਹੈ ਇਉਂ ਫਿਰ ਇਹ ਮੁੱਖੋਂ ਕਹਿਣਾ ਹੀ ਸੌਖਾ ਹੈ ਮਹਾਰਾਜ ਕਹਿੰਦੇ ਸੱਚ ਮਰਨਾ ਹਰ ਨਾਮ ਦੋ ਹੀ ਚੀਜ਼ਾਂ ਸੱਚ ਇੱਕ ਮਰਨਾ ਸੱਚ ਇੱਕ ਨਾਮ ਹੈ ਪਰਮੇਸ਼ਵਰ ਦਾ ਉਹ ਸੱਚਾ ਹੈ
ਧੰਦਾ ਕਰਦਿਆ ਜਨਮ ਗਇਆ
ਜੀਵ ਦਾ ਧੰਦਾ ਹੈ ਕਾਰੋਬਾਰ ਕਰਦਿਆਂ ਜਨਮ ਮਨੁੱਖਾ ਸਰੀਰ ਐਵੇਂ ਚਲਿਆ ਜਾਂਦਾ ਵਿਅਰਥ ਹੀ
ਅੰਦਰ ਦੁੱਖ ਸਹਾਮ
ਅੰਦਰ ਦੁੱਖਾਂ ਨੂੰ ਸਹਾਰਦਾ ਹੈ ਦੁੱਖਾਂ ਨੂੰ ਸਹਾਮ ਸਹਾਮਨਾ ਦੁੱਖਾਂ ਚ ਵਿਆਹ ਦੁੱਖ ਹੀ ਦੁੱਖ ਸਹਾਰਦਾ ਹੈ
ਨਾਨਕ ਸਤਿਗੁਰ ਸੇਵ ਸੁਖ ਪਾਇਆ
ਸਤਿਗੁਰ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਸਤਿਗੁਰੂ ਜੀ ਦੀ ਸੇਵਾ ਟਹਿਲ ਕਰਕੇ ਆਤਮ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ
ਜਿਨ ਪੂਰਬ ਲਿਖਿਆ ਕਰਾਮ
ਜਿਨ੍ਹਾਂ ਨੇ ਪੂਰਬਲੇ ਨਿਸਕਾਮ ਕਰਾਮ ਕਰਮਾਂ ਦਾ ਲੇਖ ਲਿਖਿਆ ਹੋਇਆ ਜਾਂ ਪੂਰਬਲੇ ਕਰਮਾਂ ਅਨੁਸਾਰ ਗੁਰੂ ਸ਼ਰਨ ਆਉਣ ਦਾ ਲੇਖ ਲਿਖਿਆ ਹੋਇਆ ਉਹ ਸਾਧ ਜੀ ਇਸ ਤਰ੍ਹਾਂ ਬਖਸ਼ੇ ਜਾਂਦੇ ਨੇ ਉਹਨਾਂ ਨੂੰ ਫਿਰ ਸਤਿਗੁਰਾਂ ਦੀ ਸੇਵਾ ਮਿਲਦੀ ਹੈ ਤਾਂ ਫਿਰ ਨਾਮ ਜਪ ਕੇ ਸੁਖ ਪਾਉਂਦੇ ਹਨ
ਪੌੜੀ
ਚੌਥੇ ਪਾਤਸ਼ਾਹ ਦੀ ਪੌੜੀ ਹੈ ਜੀ
ਲੇਖਾ ਪੜ੍ਹੀਏ ਹਰ ਨਾਮ
ਜੇਕਰ ਪਰਮੇਸ਼ਰ ਦੇ ਨਾਮ ਦਾ ਲੇਖਾ ਹਿਸਾਬ ਕਿਤਾਬ ਪੜ੍ਹੀਏ ਪੜ੍ਹਨਾ ਕਰੀਏ
ਫਿਰ ਲੇਖ ਨਾ ਹੋਈ
ਫਿਰ ਮੁੜ ਕੇ ਕਰਮਾਂ ਦਾ ਲੇਖ ਲਿਖਤ ਨਹੀਂ ਹੋਵੇਗੀ ਧਰਮ ਰਾਜ ਦੀ ਕਚਹਿਰੀ ਦੇ ਵਿਚ ਲੇਖਾ ਨਹੀਂ ਹੋਵੇਗਾ ਫਿਰ ਧਰਮ ਰਾਜ ਦਾ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਉੱਥੇ ਫਿਰ ਲੇਖਾ ਖਤਮ ਹੋ ਜਾਂਦਾ
ਪੁੱਛ ਨਾ ਸਕੈ ਕੋਈ
ਉਹਦੀ ਪੁੱਛ ਕਿਸ ਕਰਮਾਂ ਦੀ ਹਿਸਾਬ ਕਿਤਾਬ ਕੋਈ ਧਰਮਰਾਜ ਆਦਿ ਨਹੀਂ ਪੁੱਛ ਸਕਦਾ ਹੈ
ਹਰ ਦਰ ਸਦ ਢੋਈ
ਹਰ ਪਰਮੇਸ਼ਰ ਦੇ ਦਰ ਸਦ ਹਮੇਸ਼ਾ ਵਾਸਤੇ ਢੋਈ ਆਸਰਾ ਮਿਲੇਗਾ ਉਸ ਨੂੰ
ਜਮ ਕਾਲ ਮਿਲੇ ਦੇ ਭੇਟ
ਜਮ ਕਾਲ ਕਾਲ ਕਰਨ ਵਾਲਾ ਜਮ ਉਹ ਭੇਟਾ ਲੈ ਕੇ ਮਿਲਦਾ ਵੀ ਮੇਰੇ ਤੇ ਕਿਰਪਾ ਰੱਖਿਓ ਧਰਮ ਰਾਜਾ ਵੀ ਉਹਨਾਂ ਦਾ ਮਿੱਤਰ ਬਣਦਾ ਧਰਮ ਰਾਜ ਤਿੰਨ ਕਾ ਮਿੱਤ ਹੈ ਤੇ ਇਸ ਕਰਕੇ ਜਾਮ ਕਾਲ ਮਿਲੇ ਦੇ ਭੇਟ ਤੇ ਇਹ ਉਹ ਭੇਟਾ ਦੇ ਕੇ ਮਿਲਦਾ ਬੋਲੋ ਸੇਵਕ
ਸੇਵਕ ਨਿਤ ਹੋਏ।
ਉਹ ਕਹਿੰਦਾ ਨਿਤਾ ਪ੍ਰਤੀ ਮੈਂ ਤਾਂ ਤੁਹਾਡਾ ਦਾਸ ਹਾਂ ਜੀ, ਸੇਵਕ ਹਾਂ, ਤੁਸੀਂ ਨਾਮ ਜਪਣ ਵਾਲੇ ਮੇਰੇ ਠਾਕਰ ਦੇ ਸਵਾਮੀ ਪਰਮੇਸ਼ਰ ਦੇ, ਤੁਸੀਂ ਨਾਮ ਜਪਣ ਵਾਲੇ ਹੋ, ਮੈਂ ਤਾਂ ਤੁਹਾਡਾ ਵੀ ਸੇਵਕ ਹਾਂ।
ਪੂਰੇ ਗੁਰ ਤੇ ਮਹਿਲ ਪਾਇਆ,
ਜਿਨ੍ਹਾਂ ਨੇ ਪੂਰਨ ਸਤਿਗੁਰਾਂ ਦੇ ਸਤਿਗੁਰੂ ਜੀ ਤੋਂ ਉਪਦੇਸ਼ ਲੈ ਕੇ ਸੱਚਖੰਡ ਰੂਪੀ ਮਹਲ ਸਰੂਪ ਨੂੰ, ਤੁਰਿਆ ਪਦ ਰੂਪੀ ਮਹਲ ਨੂੰ ਪਾਉਣਾ ਕੀਤਾ ਹੈ।
ਪਤ ਪ੍ਰਗਟ ਲੋਈ,
ਉਹਨਾਂ ਦੀ ਲੋਈ ਲੋਕਾਂ ਦੀ, ਪਤ ਇੱਜ਼ਤ ਲੋਕ ਪ੍ਰਲੋਚ ਪ੍ਰਸਿੱਧ ਹੋ ਜਾਂਦੀ ਹੈ, ਪ੍ਰਗਟ ਹੋ ਜਾਂਦੀ ਹੈ, ਹਰ ਸਿਮਰਨ ਕਰ ਭਗਤ ਪ੍ਰਗਟ ਆਏ।
ਨਾਨਕ ਅਨਹਦ ਧੁਨੀ ਦਰ ਵੱਜਦੇ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਦੇ ਹਿਰਦੇ ਦੇ ਦਰ ਵਿੱਚ ਅਨਹਦ ਇੱਕ ਰਸ ਸਤਨਾਮ ਦੀ ਧੁਨੀ ਵਾਲੇ ਬਾਜੇ ਵੱਜਦੇ ਹਨ। ਫਿਰ ਉਹ ਪਰਮੇਸ਼ਰ ਦਾ ਨਾਮ ਜਪਦੇ ਹੋਏ,
ਮਿਲਿਆ ਹਰ ਸੋਈ,
ਸੋਈ ਉਹ ਪਰਮੇਸ਼ਰ ਨੂੰ ਆ ਕੇ ਮਿਲਿਆ ਮਿਲਦਾ ਹੈ, ਫਿਰ ਉਹ ਪਰਮੇਸ਼ਰ ਨਾਲ ਮਿਲ ਜਾਂਦਾ ਹੈ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਸਲੋਕ ਉਚਾਰਨ ਕਰਦੇ ਨੇ। ਸਤਿਗੁਰੂ ਗੁਰੂ ਅਮਰਦਾਸ ਜੀ ਗੋਬਿੰਦਵਾਲ ਸਾਹਿਬ ਦੀਵਾਨ ਲੱਗਿਆ ਹੋਇਆ ਸੀ, ਸਾਰੀਆਂ ਸੰਗਤਾਂ ਸਤਿਗੁਰਾਂ ਦੀ ਭਾਵਨਾ ਸਾਹਿਬ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸੀ। ਉਸ ਵੇਲੇ ਸਿੱਖਾਂ ਦੀ ਭਾਵਨਾ ਜਾਣ ਕੇ ਮਹਾਰਾਜ ਨੇ ਪਰਮ ਪਵਿੱਤਰ ਉਪਦੇਸ਼ ਇਹ ਬਖਸ਼ਿਸ਼ ਕੀਤਾ ਹੈ ਕਿ ਮਹਾਰਾਜ ਸਾਰ ਸੁੱਖ ਕਿਹੜਾ ਹੈ, ਸਾਰ ਸੁੱਖ ਨਿਚੋੜ ਸੁੱਖਾਂ ਦਾ ਸੁੱਖ ਵੱਡਾ ਸੁੱਖ ਕਿਹੜਾ ਹੈ, ਕਿਵੇਂ ਪ੍ਰਾਪਤ ਹੋਵੇ, ਤੇ ਇਹ ਕਿਵੇਂ ਜਿਹੜੀ ਮਹਾਰਾਜ ਜੰਮਣ ਮਰਨਾ ਕਿਵੇਂ ਕੱਟਿਆ ਜਾਵੇ, ਤੇ ਸੰਸਾਰ ਤੋਂ ਪਾਰ ਕਿਵੇਂ ਹੋਈਏ, ਫਿਰ ਇਹ ਸ਼ਬਦ ਉਚਾਰਿਆ।
ਗੁਰ ਕਾ ਕਹਿਆ ਜੇ ਕਰੇ,
ਗੁਰ ਸਤਿਗੁਰੂ ਜੀ ਦਾ ਕਿਹਾ ਹੋਇਆ ਜੀਵਾਂ ਦੇ ਕਲਿਆਣ ਵਾਸਤੇ ਜਿਹੜਾ ਕਿਹਾ ਕਥਨ ਕੀਤਾ ਹੋਇਆ ਪ੍ਰੇਮਾ ਭਗਤੀ ਵਾਲਾ ਉਪਦੇਸ਼ ਹੈ, ਨਾਮ ਬਾਣੀ ਦਾ ਉਪਦੇਸ਼ ਹੈ, ਜੇਕਰ ਅਧਿਕਾਰੀ ਬਣ ਕੇ ਜੀਵ ਉਹਨੂੰ ਧਾਰਨ ਕਰ ਲਵੇ,
ਸੁਖੀ ਹੂ ਸੁਖ ਸਾਰ,
ਉਹ ਹੂ ਨਿਸ਼ਚੇ ਕਰਕੇ, ਉਹ ਹੂ ਨਿਸ਼ਚੇ ਕਰਕੇ ਸਾਰ ਸਿਧਾਂਤ ਰੂਪ ਬ੍ਰਹਮ ਦੀ ਪ੍ਰਾਪਤੀ ਦਾ ਸੁਖ ਪਾ ਕੇ ਸੁਖੀ ਹੋ ਜਾਂਦਾ ਹੈ। ਸੁਖਾਂ ਦਾ ਨਿਚੋੜ ਤਾਂ ਬ੍ਰਹਮ ਹੈ, ਬ੍ਰਹਮ ਦੀ ਪ੍ਰਾਪਤੀ ਹੀ ਸੁਖਾਂ ਦਾ ਨਿਚੋੜ ਹੈ। ਸਾਰਿਆਂ ਸੁੱਖਾਂ ਵਿੱਚੋਂ ਸਾਰ ਸ੍ਰੇਸ਼ਟ ਆਤਮ ਸੁਖ ਦੀ ਪ੍ਰਾਪਤੀ ਉਹਨੂੰ ਹੋ ਜਾਂਦੀ ਹੈ।
ਗੁਰ ਕੀ ਕਰਨੀ ਭਾਉ ਕੱਟੀ ਹੈ,
ਇਹਨੂੰ ਪਾਈ ਪੋਲੇ ਪਾਠ ਨੂੰ ਦੋਨੇ, ਸੁਖੀ ਹੋ ਸੁਖਸਾਰ, ਸੁਖੀ ਹੋ ਸੁਖਸਾਰ ਨਾ ਬਣਾ ਲਿਓ ਪਾਠ, ਇਹ ਪੋਲਾ ਜਿਹਾ ਪਾਠ ਹੈ, ਸੁਖੀ ਹੋ ਸੁਖਸਾਰ। ਹਾਂਜੀ ਹੁਣ ਬੋਲੋ।
ਗੁਰ ਕੀ ਕਰਨੀ ਭਾਉ ਕੱਟੀ ਹੈ,
ਸਤਿਗੁਰੂ ਜੀ ਦੀ ਕਰਨੀ ਭਗਤੀ ਕਰਕੇ ਸਤ ਜੀ ਦਾ ਸੱਤ ਪ੍ਰਕਾਰ ਦਾ ਭਾਉ ਡਰ, ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅੰਧਰਖਿਆ ਗੁਪਤ ਪੈ ਅਕਸ ਮਾਤਰ ਪੈ ਸਾਧ, ਇਹ ਕੱਟੇ ਜਾਂਦੇ ਨੇ, ਡਰ ਕੱਟਿਆ ਜਾਂਦਾ ਹੈ ਜਿਹੜਾ ਹੈ।
ਨਾਨਕ ਪਾਵਹਿ ਪਾਰ,
ਸਤਿਗੁਰੂ ਜੀ ਇਹ ਕਥਨ ਕਰਦੇ ਕਿ ਜੀਵ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਪਾਵੇ ਪਾਉਂਦਾ, ਸੰਸਾਰ ਸਮੁੰਦਰ ਪਾਰ ਹੋ ਕੇ ਮੁਕਤੀ ਦੇ ਕਿਨਾਰੇ ਤੇ ਪਹੁੰਚ ਜਾਂਦਾ।
ਮਹੱਲਾ ਤੀਜਾ,
ਅੱਗੇ ਮਹੱਲਾ ਉਚਾਰਨ ਕੀਤਾ ਮਹਾਰਾਜ ਸਾਹਿਬ ਜੀ ਨੇ, ਗੁਰੂ ਅਮਰਦਾਸ ਜੀ ਨੇ,
ਸੱਚ ਪੁਰਾਣਾ ਨਾਥੀ ਹੈ,
ਸੱਚ ਜਿਹੜਾ ਸੱਚ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਕਦੇ ਵੀ ਪੁਰਾਣਾ ਨਹੀਂ ਹੁੰਦਾ, ਨਾ ਸਤਯੁਗ ਤੋਂ ਲੈ ਕੇ ਕਲਯੁਗ ਆ ਗਿਆ ਕਦੇ ਪੁਰਾਣਾ ਹੋਇਆ ਇਹ, ਨਾ ਹੀ ਸੱਚਾ ਨਾਮ ਜਿਹੜਾ ਹੈ ਨਾ ਸੱਚ ਪੁਰਾਣਾ ਨਾਥੀ ਹੈ, ਨਹੀਂ ਹੁੰਦਾ ਪੁਰਾਣਾ, ਨਹੀਂ ਹੁੰਦਾ ਨਵੀਨ ਹੈ।
ਨਾਮ ਨਾ ਮੈਲਾ ਹੋਏ,
ਨਾ ਹੀ ਸੱਚਾ ਨਾਮ ਮੈਲਾ ਹੁੰਦਾ ਹੈ, ਭਾਵ ਨਾਮ ਚੌਂ ਯੁਗਾਂ ਦੇ ਜੀਵ ਉਹਨਾਂ ਨੇ ਪਾਪਾਂ ਨੂੰ ਮੇਟਣ ਵਾਸਤੇ ਸਦਾ ਨਿਰਮਲ ਹੀ ਉਹਨਾਂ ਨੇ ਪਾਪਾਂ ਨੂੰ ਮੇਟਣ ਵਾਸਤੇ ਜਪਿਆ ਸੀ ਤਾਂ ਪਾਪ ਆਤਮਾ ਉਸ ਵੇਲੇ ਨਾਮ ਫਿਰ ਮੈਲਾ ਤਾਂ ਨਹੀਂ ਹੋਇਆ, ਉਹਨਾਂ ਨੂੰ ਪਵਿੱਤਰ ਕਰਤਾ ਸਮਾਂ, ਸਦ ਨਿਰਮਲ ਹੀ ਰਹਿੰਦਾ ਹੈ ਉਸ ਦਾ ਸੱਚਾ ਨਾਮ ਜਪਣ ਵਾਲਾ ਪੁਰਖ, ਤੇ ਉਹ ਪੁਰਖ ਹੀ ਪਾਪਾਂ ਰੂਪੀ ਮੈਲ ਉਹਨਾਂ ਨੂੰ ਵੀ ਮੈਲ ਨਹੀਂ ਲੱਗਦੀ ਹੈ, ਕਿਉਂਕਿ ਉਹ ਪਰਮੇਸ਼ਵਰ ਦਾ ਨਾਮ ਸੱਚਾ ਹੈ। ਨਾਮ ਜਪਣ ਵਾਲਾ ਪੁਰਖ ਵੀ ਪਾਪਾਂ ਰੂਪੀ ਮੈਲ ਕਰਕੇ ਮੈਲਾ ਨਹੀਂ ਹੁੰਦਾ ਫਿਰ ਕਦੇ।
ਗੁਰ ਕਾ ਭਾਣਾ ਜੇ ਚੱਲੇ,
ਜਿਹੜਾ ਗੁਰੂ ਦੇ ਭਾਣੇ ਹੁਕਮ ਵਿੱਚ ਚੱਲਦਾ ਹੈ,
ਬੋੜ ਨਾ ਆਵਣ ਹੋਏ,
ਪੀ ਬੋੜੋ ਮੁੜ ਕੇ ਕਦੇ ਆਉਣਾ ਜਾਣਾ ਨਹੀਂ ਹੁੰਦਾ, ਜੰਮਣਾ ਮਰਨਾ ਨਹੀਂ ਹੁੰਦਾ ਉਸਦਾ, ਕਦੇ ਨਹੀਂ ਹੋਏਗਾ ਇਹ।
ਨਾਨਕ ਨਾਮ ਵਿਸਾਰਿਆ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਹੜੇ ਪਰਮੇਸ਼ਵਰ ਦੇ ਨਾਮ ਨੂੰ ਵਿਸਾਰਿਆ ਭੁਲਾ ਦਿੰਦੇ ਹਨ,
ਆਵਣ ਜਾਣਾ ਦੋਏ,
ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਬਰਕਰਾਰ ਰਹਿੰਦਾ, ਦੋਨੇ ਦੋਵੇਂ ਬਣੇ ਰਹਿੰਦੇ, ਜੰਮਣਾ ਵੀ ਤੇ ਮਰਨਾ ਵੀ, ਦੋਏ ਦੋ ਜੀਵ ਤੇ ਇਸ ਦਾ ਭੇਦ ਗਿਆਨ ਕਰਕੇ ਆਉਣਾ ਜਾਣਾ ਬਣਿਆ ਰਹਿੰਦਾ, ਦੋ ਦੁੱਖ ਤੇ ਸੁੱਖ ਬਣੇ ਰਹਿੰਦੇ ਨੇ, ਦੋ ਪਾਪ ਤੇ ਪੁੰਨ ਬਣੇ ਰਹਿੰਦੇ, ਦੋ ਮਿੱਤਰ ਤੇ ਸ਼ਤਰੂ ਬਣੇ ਰਹਿੰਦੇ, ਦੋ ਰਾਗ ਤੇ ਦਵੇਸ਼ ਆਉਣ ਜਾਣਾ ਇਹ ਬਣਿਆ ਹੀ ਰਹਿੰਦਾ ਹੈ।
ਪੌੜੀ
ਪੌੜੀ ਅੱਗੇ ਕਥਨ ਕਰਦੇ ਹਨ ਜੇ,
ਮੰਗਤ ਜਨ ਜਾਚੈ ਦਾਨ,
ਹੇ ਪਰਮੇਸ਼ਰ ਮੈਂ ਸੇਵਕ ਜਨ ਮੰਗਤ ਜਾਚਕ ਹੋ ਕੇ ਇੱਕ ਦਰਸ਼ਨਾਂ ਦਾ ਦਾਨ ਖੈਰ ਮੰਗਦਾ, ਮਹਾਰਾਜ ਇਹ ਖੈਰ ਮੰਗਦਾ ਹਾਂ।
ਹਰ ਦੇਹੋ ਸੁਭਾਏ,
ਸੁਭਾਏ ਪ੍ਰਕਾਸ਼ ਰੂਪ, ਭਾਏ ਪ੍ਰਕਾਸ਼ ਦਾ ਨਾਮ, ਸੋ ਸ੍ਰੇਸ਼ਟ ਪ੍ਰਕਾਸ਼ ਰੂਪ ਚਾਨਣੇ ਰੂਪ ਪਰਮੇਸ਼ਰ, ਹਰ ਪਰਮੇਸ਼ਰ ਮੈਨੂੰ ਆਪਣੇ ਦਰਸ਼ਨਾਂ ਦੀ खैरात बख्श दे, बख्श देना कर। हे हरि आप सुभाए सुभाव की दर्शन का दान दियो, दर्स तेरे की प्यास मन लागी, मेनू दर्शन की लोड़ है, कंकी अके दर्स तुहारो। ते नानक उन संग मोहे दारो, मेनू सचे पातशाह यही दर्शन की कंखा है, जिन्हां नू दर्शन की कंखा होवे उन्हां दे दर्शन का भी लाभ हुंदा है।
हर दर्शन की प्यास है,
मेनू हरि परमेश्वर तेरे दर्शन की प्यास है, दर्श तेरे की प्यास मन लागी,
दर्शन तृप्ताय,
मेरा मन दर्शन करके तृप्त संतुष्ट होएगा, रजेगा, तुहाडे दर्शना तो बिना ए दर्शन दी ते प्यास मिटनी नहीं है।
खिन पल घड़ी ना जीव,
मैं परमेश्वर दे दीदार तो बगैर एक खिन छिन पल मात्र भी घड़ी मात्र भी जीवो जीवना नहीं हो सकता मेरा, क्योंकि
बिन देखे मरा माए,
क्योंकि हे माए माता पिता रूप संत जनो, परमेश्वर दे दीदार देखे तो बिन बगैर मेरा मरा मरना हुंदा है।
सतगुर नाल दिखा लिया,
सतगुरु जी कृपा करके ओ परमेश्वर नाल साथ ही दिखा लिया, विखा दिता। अकुल निरंजन डीठा कहिंदे लै भाई देख लै, ऐ दिखा दिंदे महाराज साहिब जी अपरोक्ष ब्रह्म ज्ञान द्वारा।
रब रहया सब थाई,
ओ सब सारिया थाई थावां विच रब व्यापक हो रहा है। साध संग जी कई बारी साधुआं दीआं रमजां नहीं समझ आउंदियां, ते उधरों हरिद्वार तों पंजाब वाली रेल गड्डी ते बैठे आ रहे सी, ओह मैं ताकी दे विच बैठा सी, ते उत्थे ही महापुरश आ बैठे संत बाबा पूरन दास जी सेखूपुर साहब वाले, ते मन दे च बाला ही बराग सी भी परमेश्वर नूं किवें मैं महाराज जी भी बनदा कुछ नहीं है, भी घर बार भी छड्डिया, भी परमात्मा किवें मिलदा है। हस पे संत कहिंदे दो तरीकिआं नाल मिलदा है, मैं कहा जी किवें, कहिंदे इक तां ध्रुव वांगू भगती करी जदों मंजूर होगी कहिंदे आपे तेरे मूहरे आ खड़ूगा, जिहड़ी न्याणे दी गल समझ आवे उही कीती। कहिंदे दूसरी, मैं कहा जी दूसरी, कहिंदे दूसरी तां फिर आ जिन्ना भी कुछ देखदे आ कहिंदे सारा ब्रह्म ही ब्रह्म है, रब ही रब है। मैं कहा जी मैनू नहीं दीदा, कहिंदे सानू तां देखदा भी रब्बी रब है। वह फिर ज्ञान नेत्र, ज्ञान अंजन गुरु दिया, मेरे नेत्र नहीं सी हो जे उन्हां दे नेत्र है सी। रब रहा सब थाए, वह व्यापक हो रहा सारी जगह, जत्र जत्र मनो जाति तत्र तत्र ब्रह्म दृष्टि, ये बोलती जी रब रहा। हाँ जी अगे चलो जी,
सुत्या आप उठाल दे,
सतगुरु जी कथन करदे परमेश्वर दे स्वरूप विच चित दी लिव बिरती जिहड़ी है ना, ये बोल दो जी नानक लिव,
नानक लिव लाए,
सतगुरु जी कथन करदे हन कि परमेश्वर दे स्वरूप विच चित दी लिव बिरती लाए ला के सतगुरु जी आप अग्ञान रूपी नींद विच सुते हुए जीव नूं ज्ञान अवस्था विच उठाल उठा के जगा देंदे ने, बांह फड़ के बुद्ध रूप बांह फड़दे है, मन रूपी हथ फट दे कर गए लीनी पार वह, फिर उठा दे ज्ञान वास्ता जगा देंदे।
श्लोक महला तीजा,
ते अगे हुण सचे पातशाह जी श्लोक उचारण कर दे तीसरे पातशाह।
मनमुख बोल ना जाननी,
मनमुख जेड़े न गुरमुखा वांग मिठा प्यारा वचन बोलना नहीं जानते, शांति देन वाली जेड़ी इस तरह के वचन नहीं जानते, शांति देन वाले जेड़े सिख्या जां सच्चाई वाले जेड़े बचन, यह तो जानते नहीं, सच बोलना तो जानते नहीं है, इस प्रकार उन्हां दी हालत हो रही है। ते तां फिर अगे दस्या है,
उन्हां अंदर काम क्रोध अहंकार,
कारण की है, कहिंदे ओह यह बचन बोलना क्यों नहीं जानते, उन्हां दे अंदर कहिंदे काम मंदवासना क्रोध जलन है, अहंकार गुणा दा कुलां दा धन दा ए विकार पए हन,
उना अंदर काम क्रोध अहंकार,
ते उना दे अंदर भाव की है हिरदे दे विच उना दे अंदर काम मंदवासना क्रोध ते अहंकार आदि ए विकार पए न, इस प्रकार के तां ओ जेड़ा ना मनमुख बोल ना जाननी गुरमुखां वाले बोल नहीं बोलना जानते, उन्हां दे अंदर ये विकार पए हन तां रब तो टुटे हुए न।
थाओ कुथाओ ना जाननी,
मनमुख चंगा थां जां कुथाओ मंदा थां ये तो जानते नहीं, भी सत्संग चंगा थां है, मास शराब जे वरत रही है, जुआ खेडिया जा रहा है, विसवा आदन भी मंदा, ये तो जानते नहीं, हो थौ कथौ संगत कुसंगत बुरा भला ये दोने गल्लां नहीं जानते, शुद्ध सतोगुण की प्रधानता दे सहत केड़ा थां है, दैवी गुणा दे सहत सरूप की प्राप्ति वाला थां थां केड़ा है, ते आसरी संपदा सहत होके कुसंगत वाले थां नूं नहीं जानदे, बे कुथां है, ਥੋਂ ਭਾਵ ਗਿਆਨਵਾਨਾਂ ਦੀ ਸੰਗਤ ਕਥੋਂ ਅਗਿਆਨੀਆਂ ਪੁਰਖਾਂ ਦੀ ਸੰਗਤ ਨੂੰ ਜਾਣਦੇ ਨਹੀਂ ਹਨ।
ਸਦਾ ਚਿਤ ਹੈ ਬੇਕਾਰ,
ਹਮੇਸ਼ਾ ਬੇਕਾਰਾਂ ਦੀ ਚਿਤਵਣੀ ਚਿਤਵਦੇ ਰਹਿੰਦੇ ਨੇ ਹਰ ਵੇਲੇ।
ਦਰਗਾਹ ਲੇਖਾ ਮੰਗੀ ਹੈ,
ਦਰਗਾਹ ਦੇ ਵਿਚ ਜਿੱਥੇ ਕਚਹਿਰੀ ਹੈ ਪਰਮੇਸ਼ੁਰ ਦੀ, ਨਿਆਂ ਸਥਾਨ ਹੈ, ਉਥੇ ਲੇਖਾ ਹਿਸਾਬ ਕਿਤਾਬ ਮੰਗੀ ਹੈ, ਮੰਗਣਾ ਕਰੀਦਾ। ਨਾਨਕ ਆਖਾ ਰੇਵਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇ ਸੀ ਆ ਬੈਠਾ ਕਢਵਾਈ, ਉਥੇ ਲੇਖਾ ਮੰਗਿਆ ਜਾਂਦਾ ਹੈ।
ਉਥੇ ਹੋਏ ਕੂੜਿਆਰ,
ਉਥੇ ਉਸ ਥਾਂ ਤੇ ਝੂਠ ਬੋਲਣ ਵਾਲੇ, ਝੂਠ ਦੀ ਪ੍ਰਾਪਤੀ ਵਾਲੇ, ਤੇ ਫਿਰ ਵੇ ਕੀ ਹੁੰਦੇ ਨੇ, ਝੂਠ ਦੀ ਪ੍ਰਾਪਤੀ ਵਾਲੇ ਹੁੰਦੇ ਨੇ, ਵੀ ਇਹਦਾ ਝੂਠ ਦੀ ਪ੍ਰਾਪਤੀ ਵਾਲੇ ਸੀ, ਝੂਠੇ ਨੇ, ਨਾਮ ਨੀ ਜਪਿਆ, ਬੰਦਗੀ ਨੀ ਕੀਤੀ।
ਆਪੇ ਸ੍ਰਿਸ਼ਟ ਉਪਾਈਨ,
ਤੇ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਸ੍ਰਿਸ਼ਟੀ ਨੂੰ ਉਪਾਈਨ ਪੈਦਾ ਕੀਤਾ ਹੈ, ਪਰਮੇਸ਼ਰ ਨੇ ਆਪ ਹੀ ਕਿਸੇ ਹੋਰ ਦੀ ਮਦਦ ਨਾਲ ਨੀ, ਆਪ ਹੀ ਪੈਦਾ ਕੀਤੀ ਹੈ ਸ੍ਰਿਸ਼ਟੀ।
ਆਪ ਕਰੇ ਵਿਚਾਰ,
ਆਪ ਹੀ ਜੀਵਾਂ ਦੇ ਪਾਪਾਂ ਪੁੰਨਾਂ ਦਾ ਨਿਰਣਾ ਰੂਪ ਵਿਚਾਰ ਕਰੇ ਕਰਦਾ ਹੈ।
ਨਾਨਕ ਕਿਸੇ ਨੂੰ ਆਖੀਏ,
ਸਤਿ ਕਥਨ ਕਰਦੇ ਨੇ ਕਿਹਨੂੰ ਆਖੀਏ, ਕਹਿਣਾ ਕਰੀਏ ਭਾਈ, ਕਿਉਂਕਿ
ਸਭ ਵਰਤੈ ਆਪ ਸਚਿਆਰ,
ਸਾਰਿਆਂ ਦੇ ਜੋ ਸਚਿਆਰ ਸੱਚਾ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ।
ਮਹੱਲਾ ਤੀਜਾ,
ਅੱਗੇ ਮਹੱਲਾ ਕਥਨ ਕੀਤਾ ਹੈ ਜੀ ਤੀਸਰੇ ਪਾਤਸ਼ਾਹ ਨੇ।
ਹਰ ਗੁਰਮੁਖ ਤਿੰਨੀ ਅਰਾਧੇ,
ਤਿੰਨੀ ਉਹਨਾਂ ਗੁਰਮੁਖ ਜਨਾਂ ਨੇ ਹਰ ਪਰਮੇਸ਼ਰ ਨੂੰ ਗੁਰਾਂ ਦੁਆਰਾ ਅਰਾਧੇ ਯਾਦ ਕੀਤਾ ਹੈ।
ਜਿਨ ਕਰਮ ਪ੍ਰਾਪਤ ਹੋਏ,
ਜਿਨ੍ਹਾਂ ਨੂੰ ਪੂਰਵਲੇ ਨਿਸਕਾਮ ਕਰਮਾਂ ਕਰਕੇ ਪਰਮੇਸ਼ਰ ਦੀ ਜਾਂ ਫਿਰ ਕਰਮ ਕਿਰਪਾ ਕਰਮ ਬਖਸ਼ੀ ਹੋ ਗਈ ਹੈ, ਉਹ ਕਿਰਪਾ ਸਦਕਾ ਗੁਰੂ ਸਾਹਿਬ ਜੀ ਪ੍ਰਾਪਤ ਹੋਏ ਨੇ, ਜਿਨ੍ਹਾਂ ਨੂੰ ਗੁਰਾਂ ਦੀ ਕਰਮ ਬਖਸ਼ਿਸ਼ ਕਰਕੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ।
ਨਾਨਕ ਹੋ ਬਲਿਹਾਰੀ ਤਿੰਨ ਕਹੋ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੋ ਅਸੀਂ ਤਿੰਨ ਉਹਨਾਂ ਪੁਰਖਾਂ ਕਹੋ ਦੇ ਉਪਰੋਂ ਕੁਰਬਾਨੀ ਬਲਿਹਾਰ ਜਾਂਦੇ ਹਾਂ, ਬਲਿਹਾਰੀ ਦਾ ਅਰਥ ਹੀ ਕੁਰਬਾਨ ਜਾਂਦੇ ਹਾਂ।
ਜਿਨ ਹਰ ਮਨ ਵਸਿਆ ਸੋਏ,
ਜਿਨ੍ਹਾਂ ਦੇ ਮਨ ਹਿਰਦੇ ਵਿੱਚ ਸੋਏ, ਉਹ ਹਰ ਪਰਮੇਸ਼ਰ ਵਸਿਆ ਵਸ ਗਿਆ, ਸੋਏ ਤਤ ਪਦ ਦਾ ਲੱਖ ਅਰਥ ਰੂਪ ਪਰਮੇਸ਼ਰ ਮਨ ਦੇ ਵਿੱਚ ਆ ਕੇ ਵਸ ਗਿਆ ਜਿਨ੍ਹਾਂ ਦੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ।
ਆਸ ਕਰੇ ਸਭ ਲੋਕ,
ਦੁਨੀਆਂ ਦੇ ਸਭ ਲੋਕ ਜੀਵ ਆਸ ਆਸਾ ਕਰਦੇ ਹੈ, ਤੇ ਇਸ ਪ੍ਰਕਾਰ ਦੀ ਜਿਹੜੀ ਹੈ ਆਸ ਕਰੇ ਸਭ ਲੋਕ, ਉਮੀਦਾਂ ਹੀ ਕਰਦੇ ਰਹਿੰਦੇ ਹਾਂ, ਬਸ ਇੱਥੋਂ ਕੁਛ ਮਿਲਦਾ, ਇੱਥੋਂ ਮਿਲ ਜਾਏ।
ਬਹੁ ਜੀਵਨ ਜਾਣਿਆ,
ਇਹ ਜਾਣੇ ਜਾਣਨਾ ਮਜਾਨਣ ਕਦੇ, ਅਸੀਂ ਬਹੁ ਜੀਵਨ ਜਿਉਂਦਾ ਹੀ ਰਹਿਣਾ, ਬਹੁਤ ਦੇਰ ਤੱਕ ਜਿਉਂਦੇ ਰਹਿਣਾ, ਅਸੀਂ ਤਾਂ ਮਰਨਾ ਹੀ ਨਹੀਂ ਅਖੇ, ਤੇ ਇਸ ਪ੍ਰਕਾਰ ਦਾ ਉਹਨਾਂ ਦਾ ਨਿਸ਼ਚਾ ਬਣਿਆ ਹੋਇਆ, ਝੂਠ ਦਾ ਨਿਸ਼ਚਾ।
ਨਿਤ ਜੀਵਨ ਕੋ ਚਿੱਤ,
ਤੇ ਨਿਤ ਜੀਵਨ ਕੋ ਚਿੱਤ, ਨਿਤ ਨਿਤਾ ਪ੍ਰਤੀ ਜੀਵਨ ਜਿਉਣ ਨੂੰ ਜਿਉਣ ਵਾਸਤੇ ਚਿੱਤ ਮਨ ਲੋਚਦਾ ਰਹਿੰਦਾ ਹੈ, ਤੇ ਜੇ ਉਹਨਾਂ ਨੂੰ ਕਿਤੇ ਮਾਰਾਂ ਚੇਤੇ ਵੀ ਕਰਾ ਦੇ ਬਈ ਮਰ ਜਾ, ਕਹਿੰਦਾ ਮੈਂ ਕਿਉਂ ਮਰ ਜਾ, ਤੂੰ ਮਰ, ਉਹਨੂੰ ਬੁਰਾ ਸਮਝਦਾ ਬਹੁਤ ਵੀ ਮਰਨਾ, ਹਾਲਾਂਕਿ ਚੰਗੀ ਚੀਜ਼ ਹੈ ਵੀ ਮਰਨਾ ਚੇਤੇ ਕਰਾਇਆ ਹੈ। ਅੱਗੇ ਦੱਸ ਦੇਣ ਫਿਰ
ਗੜ ਮੰਡਪ ਸਵਾਰਿਆ,
ਮਰਨਾ ਬੁਸਰ ਗਿਆ, ਇਸੇ ਕਰਕੇ ਵੱਡੇ ਵੱਡੇ ਆਕੀ ਗੜ ਕਿਲੇ ਮੰਡਪ ਮਹਿਲ ਸਵਾਰਿਆ, ਸਵਾਰਨਾ ਕਰਾਉਣਾ ਬਣਾਉਣਾ ਕੀਤੇ ਨੇ, ਜਾਂ ਵੱਡੇ ਵੱਡੇ ਮੰਡਪ ਮਮਟੀਆਂ ਇਹ ਗੁਮਚੀਆਂ ਵਾਲੇ ਗੜ ਕਿਲੇ ਸਵਾਰਨਾ ਬਣਾਉਣਾ ਕੀਤੇ ਹਨ।
ਵਲ ਵੰਚ ਕਰ ਉਪਾਵ,
ਜੀਵ ਬਾਲ ਛਲ ਕਰਕੇ ਵੰਚ ਠੱਗੀ ਮਾਰ ਕੇ, ਬਲਵੰਚ ਠੱਗੀਆਂ ਮਾਰ ਮਾਰ ਕੇ ਹੋਰ ਬਹੁਤ ਸਾਰੇ ਉਪਾਵ ਜਿਹੜੇ ਯਤਨ ਕਰਦੇ ਹਨ, ਯਤਨ ਕਰ ਕਰਕੇ
ਮਾਇਆ ਹਿਰ ਆਣਿਆ,
ਉਹ ਦੂਸਰੇ ਮਾਇਆ ਨੂੰ ਹਿਰ ਚੁਰਾ ਕੇ ਲਿਆਉਣਾ ਕੀਤਾ ਇਹਨਾਂ ਜੀਵਾਂ ਨੇ।
ਜਮ ਕਾਲ ਨਿਹਾਲੀ ਸਾਸ,
ਤੇ ਜਮ ਕਾਲ, ਜਮ ਜਿਹੜਾ ਕਾਲ ਕਰਨ ਵਾਲਾ ਜਮਦੂਤ, ਉਹਨਾਂ ਦੇ ਸਾਸ ਸਵਾਸਾਂ ਵੱਲ ਨਿਹਾਰੇ ਵੇਖਦਾ ਹੈ ਕਿ ਕਦੋਂ ਪੂਰੇ ਹੋਣ, ਮੈਂ ਇਹਨੂੰ ਉਸੇ ਵੇਲੇ ਪਕੜ ਲਾਂ, ਜਿਵੇਂ ਪੁਲਿਸ ਵਾਲੇ ਫੜਨ ਵਾਸਤੇ ਦਾਅ ਤੱਕਦੇ ਹੁੰਦੇ ਆ, ਇਉਂ ਫਿਰ ਸੰਸਾਰ ਵਿੱਚ ਉਹਨਾਂ ਦੀ ਇਹ ਹਾਲਤ ਹੈ।
ਆਵ ਘਟੈ ਬੇਤਾਲਿਆ,
ਇਉਂ ਸੰਸਾਰ ਚ ਬੇਤਾਲਿਆ, ਭੂਤਨਿਆਂ ਦੀ ਨਿਆਂ ਨੇ, ਬੇਤਾਲ ਭੂਤ ਪ੍ਰੇਤਾਂ ਦੀ ਜਾਤ ਹੈ, ਕਿ ਜਿਵੇਂ ਬਿਕਰਮਜੀਤ ਦੇ ਨਾਲ ਬੇਤਾਲ ਦੀ ਗੱਲ ਆਉਂਦੀ ਹੈ, ਫਿਰਦੇ ਆਵ ਉਮਰ ਘਟੈ ਘਟਦੀ ਜਾਂਦੀ ਹੈ, ਜਿਵੇਂ ਭੂਤ ਪ੍ਰੇਤ ਪੌਣ ਬਣ ਕੇ ਕਦੇ ਕਿਸੇ ਦੇ ਅੰਦਰ ਕਦੇ ਕਿਸੇ ਦੇ ਅੰਦਰ ਪ੍ਰਵੇਸ਼ ਹੋ ਜਾਂਦੇ ਨੇ, ਉਹ ਜਿਹੜੇ ਕਮਜ਼ੋਰ ਆਤਮਾ ਨੇ ਜਿਨ੍ਹਾਂ ਦੀ ਮਲੀਨਤਾ ਵਾਲੀ ਕਿਰਿਆ ਹੈ, ਇਉਂ ਬਿਤਾਲਿਆ ਭੂਤਲਿਆਂ ਦੀ ਨਿਆਂ ਜੀਵ, ਕਦੇ ਕਿਸੇ ਦੇਵੀ ਦੇਵਤੇ ਦੇ ਦਰ ਉੱਤੇ, ਕਦੇ ਕਿਸੇ ਕਿਸੇ ਦੇਵੀ ਦੇਵਤੇ ਦੇ ਦਰ ਉੱਤੇ ਤੁਰੇ ਫਿਰਦੇ ਨੇ। ਬੇਤਾਲਿਆ, ਤਾਲਿਆ ਸਰੂਪ ਰੂਪੀ ਤਾਲ ਤੋਂ ਬੇਰਹਿਤ, ਉਹਨੇ ਖੁੰਝ ਗਿਆ, ਤਾਲ ਖੁੰਝ ਗਿਆ ਉਹਨਾਂ ਦਾ, ਸਰੂਪ ਰੂਪੀ ਤਾਲ ਤੋਂ ਬੇਰਹਿਤ ਹੋ ਗਏ ਨੇ, ਬੇਦਵੈਤ ਦੇ ਤਾਲਿਆ, ਤਾਲਾ ਤਾਲਾਂ ਨੂੰ ਪਿੱਟਣ ਵਾਲੇ ਨੇ, ਦਵੈਤ ਦੇ ਤਾਲਾਂ ਨੂੰ ਪਿੱਟਣ ਵਾਲੇ ਨੇ, ਜਿਵੇਂ ਤਬਲੇ ਵਾਲਾ ਤਾਲ ਵਜਾਉਂਦਾ, ਇਉਂ ਉਹਨਾਂ ਦੇ ਅੰਦਰ ਦਵੈਤ ਹੀ ਵੱਜਦੀ ਰਹਿੰਦੀ ਹੈ।
ਨਾਨਕ ਗੁਰ ਸਰਣਾਈ ਉਬਰੇ।
ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਹੈ, ਕਥਨ ਕਰਦੇ ਜੋ ਗੁਰਮੁਖ ਜਨ ਗੁਰ ਸਤਿਗੁਰਾਂ ਦੀ ਸਰਣਾਈ ਸਰਨ ਵਿੱਚ ਪਏ ਨੇ, ਉਹ ਭਾਈ ਉਬਰੇ ਬਚ ਗਏ ਨੇ, ਜੰਮਣ ਮਰਨ ਤੋਂ ਦੁੱਖਾਂ ਤੋਂ ਬਚ ਗਏ।
ਹਰ ਗੁਰ ਰਖਵਾਲਿਆ।
ਉਹਨਾਂ ਨੂੰ ਗੁਰਮੁਖ ਜਨਾਂ ਦੇ ਹਰ ਪਰਮੇਸ਼ਰ ਦਾ ਸਰੂਪ ਕੌਣ ਹੈ? ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ, ਉਹਨਾਂ ਦੇ ਰਖਵਾਲਿਆ, ਰਖਵਾਲੇ ਬਣ ਗਏ, ਰੱਖਿਆ ਕਰਨ ਵਾਲੇ ਹੋ ਗਏ, ਉਹ ਨਰਕ ਨੂੰ ਨਹੀਂ ਫੇਰ ਜਾਣ ਦਿੰਦੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਮਹਾਨ ਬਖਸ਼ ਕੀਤੀ ਹੈ। ਅੱਜ ਦੇ ਨਿਤਨੇਮ ਦੀ ਇੱਥੇ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨਗੇ।
ਰਮ ਕਾਲ
ਨਿਹਾਲੇ ਸਾਸ ਆਵ ਕਟੈ ਬੇਤਾਲਿਆ, ਨਾਨਕ ਗੁਰ ਸਰਣਾਈ ਉਬਰੇ ਹਰ ਗੁਰ ਰਖਵਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।